ਮੁਤਾਬਿਕ ਜੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਕਾਂਟੇ ਦੀ ਟੱਕਰ ਹੈ, ਮੇਰੇ ਮੁਤਾਬਿਕ ਟੱਕਰ ਹੀ ਨਹੀਂ ਹੈ ਬਿਲਕੁਲ ਕੋਈ ਸਰ ਦੇਖੋ ਮੇਰੀ ਗੱਲ ਸੁਣੋ, ਜਿੰਨੇ ਅਲਾਇੰਸ ਪਾਰਟਨਰ ਨੇ, ਰਾਹੁਲ ਗਾਂਧੀ ਜੀ ਉੱਥੇ ਬੈਠੇ ਹੋਏ ਨੇ, ਸਾਰੇ ਅਲਾਇੰਸ ਪਾਰਟਨਰ ਇਹਨਾਂ ਦੇ, ਇਹਨਾਂ ਨੂੰ ਕੋਈ ਹਰੇਕ ਨਾਲ ਲੜਾਈ ਹੈ, ਮਤਲਬ ਅਲਾਇੰਸ ਕਾਹਦਾ ਲੜਾਈ ਹੈ ਪੂਰੀ ਦੀ ਪੂਰੀ। ਦੇਖੋ ਅੱਜ ਘੱਟੋ ਘੱਟ ਹੁਣ ਇਮਰਾਨ ਖਾਨ ਸਾਹਿਬ ਨੇ, ਠੀਕ ਹੈ ਕਿ ਨਹੀਂ, ਮੈਂ ਹਾਲਾਂਕਿ ਜਿੱਤ ਮੇਰੇ ਮੁਤਾਬਿਕ, ਮੈਂ ਇੱਕ ਚੀਜ਼ ਹੋਰ ਬੜੇ ਅਦਬ ਸਤਿਕਾਰ ਨਾਲ ਕਮਾਈ ਨਾ ਕਰ ਜੇ, ਮੇਰੇ ਮੁਤਾਬਿਕ ਇਮਰਾਨ ਖਾਨ ਸਾਹਿਬ ਦੀ ਜਿੱਤ ਹੋਈ ਹੈ। ਹਾਂ, ਓਪੋਜੀਸ਼ਨ ਵਾਲਿਆਂ ਨੇ ਅਲਾਇੰਸ ਬਣਾ ਕੇ ਸਰਕਾਰ ਜ਼ਰੂਰ ਬਣਾ ਲਈ ਹੈ, ਠੀਕ ਹੈ ਨੀ, ਲੇਕਿਨ ਜਿੱਤ ਇਮਰਾਨ ਖਾਨ ਸਾਹਿਬ ਦੀ ਹੋਈ ਹੈ। ਇਸੇ ਤਰ੍ਹਾਂ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਵੀ ਜਿਹੜਾ ਹੁਣ ਅਲਾਇੰਸ ਹੈ ਉਹ ਅਲਾਇੰਸ ਕਿਸ ਗੱਲ ਦਾ ਹੈ, ਤੁਸੀਂ ਇਹ ਦੱਸੋ, ਅਲਾਇੰਸ ਕਿਸ ਗੱਲ ਦਾ? ਅਲਾਇੰਸ ਤਾਂ ਇਹ ਹੋ ਸਕਦਾ ਨਾ ਕਿ ਤੁਸੀਂ ਆਪਸ ਚ ਸੀ ਡਿਸਟ੍ਰੀਬਿਊਸ਼ਨ ਕਰੋਗੇ, ਸਹਿਯੋਗ ਕਰੋਗੇ, ਉਹ ਮੈਨੂੰ ਐਸਾ ਕੋਈ ਨਜ਼ਰ ਨਹੀਂ ਆ ਰਿਹਾ। ਜੀ ਜਤਿੰਦਰ ਸਾਹਿਬ ਤੁਸੀਂ ਆਉਂਦੇ ਹੋ, ਜਤਿੰਦਰ ਸਾਹਿਬ ਯੂ ਗੋ ਹੈਡ, ਯੂ ਆਰ ਔਨ ਦੀ ਏਅਰ। ਜਤਿੰਦਰ ਜੀ, ਫਿਰ ਅਮਰਪਾਲ ਸਿੰਘ ਜੀ, ਫਿਰ ਗਰੀਸ਼ ਜੀ, ਬੜੀ ਸਾਰੀਆਂ ਕਾਲ ਆਉਂਦੀ ਏਅਰ ਕਰਦੇ ਚਲੇ ਜਾਓ। ਜੀ ਜਤਿੰਦਰ ਜੀ,
ਗੁੱਡ ਮਾਰਨਿੰਗ ਟੂ ਐਵਰੀਵਨ ਸਰ।
ਜੀ ਗੁੱਡ ਮਾਰਨਿੰਗ ਸਰ, ਸਵਾਗਤ ਹੈ ਵਾਈ ਮੀਡੀਆ ਤੇ।
ਥੈਂਕ ਯੂ ਸਰ। ਮੈਨੂੰ ਸਿਰਫ ਇਹ ਪੁੱਛਣਾ ਕਿ ਇਹ ਬੀਜੇਪੀ ਤੋਂ, ਚਲੋ ਠੀਕ ਹੈ, ਵਿਰਕ ਸਾਹਿਬ ਨੇ ਬੋਲਿਆ ਕਿ ਆਪਣਾ ਸਭ ਕੋ ਲੈ ਰਹੀ ਹੈ, ਕਰਪਟ ਲੋਕੋ ਕੋ ਲੈ ਰਹੀ ਹੈ, ਲੇਕਿਨ ਜੋ ਸਾਰੇ ਕਰਪਟ ਲੋਕ ਮਿਲ ਕੇ ਇੰਡੀਆ ਅਲਾਇੰਸ ਬਣਾ ਰਹੇ ਹੈ, ਉਸਕੇ ਬਾਰੇ ਮੈਂ ਵਿਰਕ ਸਾਹਿਬ ਕਾ ਕਹਿਣਾ ਹੈ?
ਔਰ वो तो करप्ट रहे नहीं, उनका से जो करप्ट लीडर थे वो सारे बीजेपी में आ गए हैं।
मैं तो बोल रहा हूँ बीजेपी ने ले लिए, एक दो जो भी आ रहे हैं, तीन चार आ रहे हैं, पर जहाँ मेजोरिटी ही करप्ट लीडर्स की है उसको तो आप सपोर्ट कर रहे हो सर? तो
मेजोरिटी नहीं होती, कभी नहीं रही नहीं गई वहाँ पर, रही नहीं गई, सबको कान हो गए हैं, पता लग गया।
लालू प्रसाद यादव का करप्ट
भाई साहब, लालू साहब खत्म हो गए, लालू साहब अपनी उम्र भोग चुके हैं,
केजरीवाल
साहब को भी करप्ट कह रहे हैं।
ਵਿਰਕ ਸਾਹਿਬ ਇੱਕ ਮਿੰਟ ਰੁਕ, ਰਿਕੁਐਸਟ ਸੁਣ ਲਓ ਕਿ ਆਪਣੀ ਵਾਈ ਮੀਡੀਆ ਤੇ ਇੱਕ ਬੜਾ ਇੰਪੋਰਟੈਂਟ ਟੂਲ ਹੈ ਕਿ ਕਾਲਰਸ ਵੀ ਡਿਸਟਰਬ ਹੋ ਰਹੇ ਨੇ। ਸੁਰਿੰਦਰ ਜੀ ਦਾ ਆਪਣੇ ਮੋਗੇ ਵਾਲੇ ਸੁਰਿੰਦਰ ਜੀ ਜਿਹੜੇ ਸੋਨੂ ਸੂਦ ਦੇ ਬੜੇ ਦੋਸਤ ਨੇ, ਉਹਨਾਂ ਦੇ ਵੀ ਮੈਸੇਜ ਆ ਰਹੇ ਨੇ, ਆਪਣੇ ਕਿਰਪਾਲ ਜੀ ਦਾ ਮੈਸੇਜ ਆ ਰਿਹਾ ਕਿ ਵਿਰਕ ਸਾਹਿਬ ਨੂੰ ਰਿਕੁਐਸਟ ਕਰੋ ਕਿ ਵਿੱਚ ਨਾ ਇੰਟਰਪਟ ਕਰਿਆ ਕਰਨ। ਮੇਰੀ ਬੇਨਤੀ ਹੈ ਕਿ ਕਾਲਰਸ ਨੂੰ ਆਪਣੀ ਗੱਲ ਰੱਖਣ ਦਿਓ, ਫਿਰ ਤੁਹਾਡੇ ਕੋਲ ਮਾਈਕ ਹੈ, ਫਿਰ ਆਪਣੀ ਪੂਰੀ ਗੱਲ ਤੁਸੀਂ ਕਹਿੰਦੇ ਰਹਿਣਾ, ਕਾਲਰ ਨੂੰ ਵਿੱਚ ਇੰਟਰਪਟ ਨਾ ਕਰੋ, ਠੀਕ ਹੈ? ਕਾਲਰ ਨੂੰ ਆਪਣੀ ਗੱਲ, ਜਿਹੜੇ ਵੀ ਕਾਲਰਸ ਨੇ,
ਮੈਨੂੰ ਨਾ ਲਿਆ, ਮੇਰਾ ਵਿਰਕ ਜੀ ਬਤਾਏਗੇ, ਮੈਂ
ਦੱਸਣਗੇ ਜਦ ਮੈਂ ਤੁਹਾਨੂੰ ਕਹਾਂਗਾ, ਜਦ ਮੈਂ ਤੁਹਾਨੂੰ ਕਹਾਂਗਾ ਕਿ ਵਿਰਕ ਜੀ ਤੁਸੀਂ ਜਵਾਬ ਦਿਓ ਜਾਂ ਕਿਸੇ ਨੂੰ ਕਹਾਂਗਾ, ਫਿਰ ਤੁਸੀਂ ਗੱਲ ਕਰਨੀ। ਉਹਨਾਂ ਨੂੰ ਆਪਣੀ ਗੱਲ ਰੱਖਣ ਦਿਓ, ਪੂਰੀ ਸੁਣ ਲਓ ਗੱਲ, ਸੁਣ ਲਓ ਸਾਰੀ, ਸਾਰੇ ਰਿਸਪੈਕਟਫੁਲੀ ਗੱਲ ਕਰ। ਹਾਂਜੀ ਜਤਿੰਦਰ ਜੀ, ਗੱਲ ਪੂਰੀ ਕਰ ਲਓ, ਪਲੀਜ਼ ਗੋ ਅਹੈਡ।
ਹਾਂਜੀ, ਬਸ ਮੇਰਾ ਇਹੀ ਕੁਐਸਚਨ ਥਾ ਕਿ ਮਤਲਬ ਦੋ ਤਿੰਨ ਕੁਐਸਚਨ ਹੋ ਰਹੇ, ਮੈਂ ਪੁੱਛ ਲੂੰਗਾ, ਫਿਰ ਆਪ ਜਵਾਬ ਦੇ ਦੇਣਾ ਉਨ ਚੀਜ਼ੋ ਕੇ।
ਹਾਂਜੀ, ਦੋ ਤਿੰਨ ਕੁਐਸਚਨ ਪੁੱਛ ਲਓ।
ਕਰਪਸ਼ਨ ਕੀ ਪੂਰੀ ਕੀ ਪੂਰੀ ਟੀਮ ਹੀ ਖੜੀ ਹੋਈ ਹੈ, ਫਿਰ ਵੀ ਵਿਰਸਾ ਉਨਕੀ ਤਾਰੀਫ ਕਰਤੇ ਹੈ, ਯਹਾਂ ਬੀਜੇਪੀ ਵੀ ਗਲਤ ਨਹੀਂ ਕਰ, ਮਤਲਬ ਅੱਛਾ ਨਹੀਂ ਕਰ ਰਹੀ ਹੈ, ਗਲਤ ਹੀ ਕਰ ਰਹੀ ਹੈ ਕਿ ਕਰਪਟ ਲੀਡਰਸ ਕੋ ਆਪਣੇ ਸਾਥ ਕਰ ਰਹੀ ਹੈ, ਸਾਰੀ ਗਲਤ ਹੈ, ਪਰ ਮੈਜੋਰਿਟੀ ਤਾਂ ਉਧਰ ਵੀ ਹੈ। ਅਬ ਕੇਜਰੀਵਾਲ ਜੀ ਨੇ ਕੌਣ ਸਾ ਜੱਥੇ ਕਹਤੇ ਗੰਗਾ ਮੈਂ ਨਹਾ ਕੇ ਉਹਨੂੰ ਲੈ ਲਈਏ, ਵਹਾਂ ਕੌਣ ਸਾ ਅੰਮ੍ਰਿਤ ਛਕਾ ਦਿਆ, ਜੋ ਕੇਜਰੀਵਾਲ ਜੀ ਪਹਿਲੇ ਕਾਂਗਰਸ ਦੇ ਖਿਲਾਫ ਖੜੇ ਹੋ ਕੇ ਬਾਤੇਂ ਕਰਾ ਕਰਤੇ ਥੇ, ਔਰ ਅਬ ਕਾਂਗਰਸ ਕੇ ਸਾਥ ਹੀ ਆਗੇ ਪਿੱਛੇ ਭਾਗ ਰਹੇ ਕਿ ਹਮ ਅਲਾਇੰਸ ਕਰੇਂਗੇ, ਵਿਰਕ ਸਾਹਿਬ ਵੀ ਸਪੋਰਟ ਕਰ ਰਹੇ ਹੋ ਉਨ ਲੋਕੋ ਕੋ, ਵਿਰਕ ਸਾਹਿਬ ਆਪਣਾ ਟਰੂਡੋ ਸਾਹਿਬ ਕੋ ਬਹੁਤ ਸਪੋਰਟ ਕਰਤੇ ਹੈ, ਕੱਲ ਅਰਾਈਵ ਕੇ ਐਨ ਐਫ ਸੀ ਉੱਪਰ ਪੂਰਾ ਕਾ ਪੂਰਾ ਸਰ ਉਨਕਾ ਕਰਪਸ਼ਨ ਸਾਹਮਣੇ ਆ ਗਿਆ ਹੈ, ਉਸਕੇ ਬਾਰੇ ਮੈਂ ਤਾਂ ਵਿਰਕ ਸਾਹਿਬ ਨੇ ਇੱਕ ਵੀ ਬਾਤ ਨਹੀਂ ਬੋਲੀ ਅਭੀ ਤੱਕ ਕਿ ਇਸਕੀ ਪੂਰੀ ਜਾਂਚ ਪ੍ਰੋਪਰ ਹੋਣੀ ਚਾਹੀਦੀ, ਇਸਮੇ ਕਹਾਂ ਕਰ ਰਹੇ ਥੇ ਇੱਕ ਛੋਟਾ ਸਾ 59 million ਕਾ ਹੈ ਸਰ, ਇਸਕੇ ਇਲਾਵਾ ਤੋ ਬਹੁਤ ਹੀ ਕਰਪਸ਼ਨ ਹੋਗੇ, ਲਿਬਰਲ ਨੇ ਕਿਤਨੇ ਹੀ ਕਰਪਟ ਕੀਏ, ਇੱਕ ਸੇ ਇੱਕ ਰਿਪੋਰਟ ਆ ਜਾ ਰਹੀ ਹੈ ਇਮੀਗ੍ਰੇਸ਼ਨ ਕੀ, ਹਾਊਸਿੰਗ ਮਾਰਕੀਟ ਕੀ, ਫਿਰ ਵੀ ਵਿਰਕ ਸਾਹਿਬ ਉਨ੍ਹੀਂ ਕੋ ਸਪੋਰਟ ਕਰਤੇ ਬਾਤ ਕਰਤੇ ਹੈ, ਮਤਲਬ ਯੇ ਇੱਕ ਸਾਈਡ ਤੇ ਲੈ ਕੇ ਜਾ ਰਹੇ ਹੈ ਵੋਟਰਸ ਕੋ, ਜਾਂ ਫਿਰ ਹਮ ਕਿਆ ਸੋਚੇ, ਅਗਰ ਹਮ ਰੇਡੀਓ ਸੁਣ ਕੇ ਵੋਟ ਦੇਖਣਾ ਦੇਣਾ ਚਾਹੇ ਤਾਂ ਹਮ ਕਿਸ ਕੋ ਦੇ, ਵਿਰਕ ਸਾਹਿਬ ਕੀ ਸੁਣੇ ਜਾਂ ਕਹੀ ਆਪਣੀ ਸੁਣੇ ਕਿ ਹਮੇ ਕਿਸ ਕੋ ਵੋਟ ਦੇਣਾ ਚਾਹੀਏ, ਰਾਈਟ ਜਾਂ ਲੈਫਟ ਮੇ ਜਾਏ, ਮਤਲਬ ਯੇ ਮੇਰੇ ਪੁਆਇੰਟ ਹੈ, ਅਗਰ ਆਪ ਉਸਕਾ ਜਵਾਬ ਦੇ ਦੋ।
ਬਿਲਕੁਲ, ਸਕਿੰਟ ਮੇ ਬਾਤ ਕਰ ਦੇਤਾ ਹੂੰ, मैंने आज तक कभी ट्रूडो साहब को वोट पाने के लिए नहीं कहा, आज तक
सपोर्ट भी
मैं इस बैलेंस मैं इस ये बात करता हूं कि आप लोग जो वोटर हैं,
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। call your own lawyer. You're only a phone call away.
इंग्लैंड तो वकालत पास पंजाबियों का मान ते मशहूर पिंड रायकोट की शान पिछले तीन दहाकों तो कोर्ट कचहरी के मन्ने परमन्ने तजर्बेकार ते तड़लेदार वकील ब्रिजमोहन ऑफ ब्रिजमोहन एंड एसोसिएट्स फोन 416-994-8989 416-994-8989 वकील ब्रिजमोहन
बड़ा दिल उससे बड़ा ट्रांसफर और उससे भी बड़ी मुस्कान ICICI बैंक मनी टू इंडिया के द्वारा भारत में ज्यादा पैसे ट्रांसफर करें और एक साथ $30,000 तक भेजने के लिए ऑफर पाएं मनी टू इंडिया ट्रांसफर भरोसे का ICICI बैंक कनाडा का प्रोडक्ट अधिक जानकारी के लिए कृपया ICICIbank.ca पर जाएं या मनी टू इंडिया कनाडा ऐप डाउनलोड करें नियम व शर्तें लागू
इंडिया टेस्ट वैलेंटाइंस डे स्पेशल चल रहा है ऑन इंडिया टेस्ट वैलेंटाइंस डे पे कोई भी इंडिया टेस्ट की लोकेशन पे विजिट कर लीजिए एंड बेस्ट ड्रेस्ड कपल को मिल जाएगा फ्री मील ऑल्सो स्पेशल ऑफर है वाई मीडिया लिसनर्स के लिए अगर आप वाई मीडिया का रेफरेंस देते हैं देन आपको मिल जाएगा 10% ऑफ ऑन डाइन इन एंड एक और ऑफर भी चल रहा है दैट इज डाइन इन के टाइम या फिर टेक आउट के टाइम वाई मीडिया का रेफरेंस दीजिए एंड आपको एक थैंक यू बॉक्स मिलेगा उसे लेना ना भूलिए विजिट कर लीजिए इंडिया टेस्ट नाउ इंडिया टेस्ट आपको सर्व करता है तीन लोकेशन पे ब्रैम्पटन पे मेविस एंड लॉसन की मेजर इंटरसेक्शन पे मार्कम डेनिसन स्ट्रीट एंड विक्टोरिया पार्क इज द मेजर इंटरसेक्शन एंड मिसिसागा अर्जेटिया रोड एंड विंस्टन चर्चिल इज द मेजर इंटरसेक्शन इंडिया स्टेट्स
स्कार्बरो दे विच साडी अखा दे पिछे एक अग है
साडे टिड विच एक जुनून है
ए साडे गवंडियां दे दिलां विच है
साडियां नर्सां दीयां अखां विच
अते साडे डॉक्टरां दे हत्थां विच
ए ओ है जो स्कार्बरो नू स्कार्बरो बनांदा है
साडे हस्पतालां विच असी उस तो वध करदे हां जिन्ना किसे ने सोचिया सी जिस दी कोई कल्पना भी नहीं कर सकदा
पर ए कल्पना करन दा समा है कि असी होर की कर सकदे हां
स्कार्बरो हेल्थ नेटवर्क विच शामिल होवो अते इकट्ठे
असी डेरे नू महानता विच बदल सकदे हां
lovescarborough.ca ते होर जानो lovescarborough.ca ते दान करो इंसुलिन शुरू करन बारे सोच रहे हो ट्रेसिबा दिन विच एक बार लिती जान वाली इंसुलिन है जो खुराक लैण दा लचकदार समा पेश करदी है एना लम्मा के खुराकां दे विचकार घट्टो घट 8 घंटे दा वखवा हुंदा है अते ट्रेसिबा लंबे समय लई कारजशील इंसुलिन है जिस दी कैनेडा दे एंडोक्रोनोलॉजिस्ट द्वारा सब तो ज्यादा तजवीज दित्ती जांदी है अपने डॉक्टर नु पुछो कि ट्रेसिबा तुहाडे लई सही है अते nowready.ca ते जाओ nowready.ca
वेलकम टू NW कैन आई गेट योर ऑर्डर प्लीज
ये बड़ी बर्गर में आलू टिक्की वाला जुगाड़ हो जाएगा
हो जाएगा पैटी के बदले क्रिस्पी हैश ब्राउन डाल दूं
परफेक्ट
प्याज टमाटर लेटस चलेंगे
दौड़ेंगे कुछ तीखा हो जाए
स्पाइसी पेरी सॉस
तीखी आलू टिक्की
वन स्पाइसी पेरी पेरी पोटैटो बारी बर्गर मेन्यू पे है सर अब जुगाड़ की जरूरत नहीं
हाँ द ऑल न्यू स्पाइसी पेरी पेरी पोटैटो बारी बर्गर लिमिटेड टाइम के लिए सिर्फ $3.99 ओनली एट NW
यू आर लिसनिंग टू WTOR 770 AM यंगस्टाउन टोरंटो
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1,500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community safety अपनी कम्यूनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
Hi everyone, this is Richie Valdez, Member of Parliament for Mississauga-Streetsville. Our government is delivering the Canadian Dental Care Plan to 9 million eligible Canadians. 1,610 children in Mississauga-Streetsville have already benefited. Dental health is health. Canadians deserve better quality dental care. But for far too many without insurance, the high cost of dental keeps that care out of reach. With this plan, we're investing in a healthier, better future for Canadians.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Asian Pulse. South Asian Pulse. Call Yudhvir Jaswal 647-272-8182 or visit SouthAsianDaily.com. South Asian
ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ। ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਜੇ ਤੁਹਾਡੀ ਲਾਈਨ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਦੁਬਾਰਾ ਕਾਲ ਕਰ ਲੈਣਾ, ਕਿਉਂਕਿ ਲਾਈਨਸ ਜਿਹੜੀਆਂ ਸਾਰੀਆਂ ਬਿਜ਼ੀ ਚੱਲ ਰਹੀਆਂ ਨੇ। ਸੋ ਜੇ ਤੁਹਾਡੀ ਲਾਈਨ ਨਹੀਂ ਮਿਲ ਰਹੀ ਤੁਸੀਂ ਕਿਸੇ ਵੀ ਟਾਈਮ ਦੁਬਾਰਾ ਸਾਨੂੰ ਕਾਲ ਜਿਹੜਾ ਕਰ ਸਕਦੇ ਹੋ। ਹਾਂਜੀ ਜਤਿੰਦਰ ਜੀ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ ਜੀ। ਹਾਂਜੀ,
ਕੀ ਪੁਆਇੰਟ ਹੈ ਜੋ ਮੈਂ ਅਭੀ ਹਾਈਲਾਈਟ ਕਰ ਰਿਹਾ ਥਾ ਕਿ ਵਹਾਂ ਪਰ ਤੋ ਸਾਰੇ ਕਰਪਟ, ਮਤਲਬ ਮੈਜੋਰਿਟੀ, ਮੈਂ ਇਹ ਨਹੀਂ ਕਹੂੰਗਾ ਸਾਰੇ ਕਰਪਟ, ਪਰ ਮੈਜੋਰਿਟੀ ਸਭ ਗਰੁੱਪ ਬਣਾ ਕੇ ਜੋ ਇੰਡੀਆ ਅਲਾਇੰਸ ਬਣਾ ਕੇ ਬੈਠੇ ਹੈ, ਉਹ ਉਨ ਲੋਕੋ ਕੇ ਬਾਰੇ ਮੇਂ ਵੀ ਕੁਛ ਬੋਲਣਾ ਚਾਹੀਏ। ਠੀਕ ਹੈ, ਬੀਜੇਪੀ ਵੀ ਰੋਂਗ, ਪਰ ਹਮੇ ਬੈਲੈਂਸ ਦੇਖਣਾ ਪੜੇਗਾ ਕਿ ਕੌਣ ਕਿਤਨਾ ਰੋਂਗ ਹੈ, ਪਰਸੈਂਟੇਜ ਮੇਂ ਕਿਆ ਹੈ। ਕੇਜਰੀਵਾਲ ਜੀ ਬਾਰ ਬਾਰ ਕਾਂਗਰਸ ਕੇ ਪਿੱਛੇ ਜਾ ਰਹੇ, ਜੋ ਕਿ ਲੜਾਈ ਲੜ ਕੇ ਆਏ ਥੇ ਕਿ ਹਮੇ ਕਾਂਗਰਸ ਕੇ ਖਿਲਾਫ ਹੀ, ਸਾਰੇ ਪੇਪਰ ਦਿਖਾਤੇ ਥੇ ਕਿ ਹਮੇ ਇਸਕੇ ਖਿਲਾਫ ਜਾਏਂਗੇ, ਯੇ ਸਭ ਕਰਪਟ ਲੋਗ ਹੈ, ਉਨ੍ਹੀਂ ਕੇ ਸਾਥ ਹਾਥ ਮਿਲਾ ਕੇ ਬੈਠੇ। ਸੈਕਿੰਡ, ਹਰ ਬਾਰ ਮੈਨੇ ਮਤਲਬ ਹਰ ਰੇਡੀਓ ਚੈਨਲ ਤੇ ਯਹੀ ਸੁਣਾ ਹੈ ਕਿ ਪੁਲਵਾਮਾ ਅਟੈਕ ਕਰਾ ਕੇ ਬੀਜੇਪੀ ਜਿੱਤ ਗਈ, ਪੂਰੀ ਅਟੈਕ ਕਰਾ ਕੇ ਆਪਣੇ ਲੋਕ ਮਰਵਾ ਕੇ ਜਿੱਤ ਗਈ, ਜਬਕਿ ਪਾਕਿਸਤਾਨ ਕੀ ਪਾਰਲੀਮੈਂਟ ਮੈਂ ਖੁਦ ਆਪਣਾ ਬਿਆਨ ਦਿਆ ਕਿ ਹਮਨੇ ਕਰਾਇਆ, ਯੇ ਉਨਕੇ ਪ੍ਰਾਊਡਲੀ ਬੋਲਤੇ ਕਿ ਹਮਨੇ ਕਰਾਇਆ, ਤੋ ਹਮ ਕਿਸ ਪੇ ਬਿਲੀਵ ਕਰੇ, ਯਹਾਂ ਕੇ ਲੋਗੋ ਪੇ ਯਾ ਫਿਰ ਪਾਕਿਸਤਾਨ ਕੀ ਪਾਰਲੀਮੈਂਟ ਪੇ ਜੋ ਉਨਕੇ ਮਿਨਿਸਟਰਸ ਬੋਲਤੇ। ਫਿਰ ਟਰੂਡੋ ਸਾਹਿਬ ਕੀ ਕਰਪਸ਼ਨ ਕੇ ਜੋ ਅਭੀ ਸਾਰੇ ਕਿੱਸੇ ਖੁੱਲ ਰਹੇ ਹੈ, ਉਸਕੇ ਬਾਅਦ ਵੀ ਅਗਰ ਉਨਕੇ ਸਪੋਰਟ ਮੇਂ ਹਮ ਬੋਲੇ ਜਾਏ ਤੋ ਸਰ ਹਮ ਲੋਗੋ ਕੋ ਗੁਮਰਾਹੀ ਕਰ ਰਹੇ ਹੈ, ਫਿਰ ਉਹ ਕਿਆ ਕਰ ਰਹੇ ਹੈ, ਹਮੇ ਸਰ ਰਿਐਲਿਟੀ ਬਤਾਨੀ ਚਾਹੀਏ ਕਿ ਜੋ ਹੋ ਰਹਾ ਹੈ ਵੋ ਹੋ ਰਹਾ ਹੈ, ਦੈਨ ਵੋਟਰ ਡਿਸਾਈਡ ਕਿ ਕਿਸਕੇ ਪਾਸ ਜਾਣਾ, ਕਿਸ ਮੁੱਦੋ ਪੇ ਲੈ ਕੇ ਜਾਣਾ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਾਹਿਬ। ਐਸਾ ਹੈ ਕਿ ਪਾਕਿਸਤਾਨ ਨੇ ਪਾਰਲੀਮੈਂਟ ਚ ਇਹ ਨਹੀਂ ਕਿਹਾ ਕਦੇ ਵੀ, ਉਨ੍ਹਾਂ ਨੇ ਕੋਈ ਪਾਕਿਸਤਾਨ ਇਹਦੇ ਵਿਚ ਕੋਈ ਇਨਵੋਲਵ ਹੈ ਐਸਾ ਉਨ੍ਹਾਂ ਨੇ ਨਹੀਂ ਕਿਹਾ। ਮੈਂ ਇਹ ਗੱਲ ਜ਼ਰੂਰ ਕਲੀਅਰ ਕਰਦਾ ਹਾਂ, ਉਥੋਂ ਜਿਹੜੇ ਲੋਕ ਆਏ ਸੀਗੇ ਜਾਂ ਇੰਡੀਆ ਤੋਂ ਜਿਹੜੇ ਲੋਕ ਸੀ ਉਹ ਜ਼ਰੂਰ ਉਹਦੇ ਵਿਚ ਜਿਹੜੇ ਸ਼ਾਮਲ ਸੀਗੇ, ਕਿੱਥੇ ਟ੍ਰੇਨਿੰਗ ਹੋਈ ਉਹ ਸਾਰੀ ਇਕ ਅਲੱਗ ਚੀਜ਼ ਹੈ, ਬਟ ਉਨ੍ਹਾਂ ਨੇ ਕਦੇ ਐਸਾ ਨਹੀਂ ਕਿਹਾ ਕਿ ਪਾਕਿਸਤਾਨ ਦੀ ਗੌਰਮੈਂਟ ਜਾਂ ਕੋਈ ਉਹ ਡਾਇਰੈਕਟਲੀ ਇਹਦੇ ਵਿਚ ਇਨਵੋਲਵ ਹੈਗੇ ਆ। ਠੀਕ ਹੈ, ਇਹ ਗੱਲ ਸਾਨੂੰ ਜ਼ਰੂਰ ਕਲੀਅਰ ਕਰਨੀ ਪਏਗੀ। ਦੂਸਰੀ ਜਿਹੜਾ ਤੁਸੀਂ ਕਿਹਾ ਟਰੂਡੋ ਸਾਹਿਬ ਐਲੀਗੇਸ਼ਨ ਜ਼ਰੂਰ ਨੇ, ਇੱਕ ਬਹੁਤ ਬੜਾ ਸਵਾਲ ਹੈ, ਕਿਉਂਕਿ ਮੰਡੇ ਜਿਹੜੀ ਰਿਪੋਰਟ ਟੇਬਲ ਕੀਤੀ ਗਈ ਹੈ ਅਰਾਈਵ ਕੈਨ ਦੇ ਵਿਚ, ਆਡੀਟਰ ਜਨਰਲ ਨੇ ਬੜੀ, ਆਈ ਕੈਨ ਡੈਫੀਨੇਟਲੀ ਸੇ ਕਿ ਇਟਸ ਅ ਵੈਰੀ ਸਕੈਥਿੰਗ ਰਿਪੋਰਟ ਜੋ ਬਾਹਰ ਆਈ ਹੈ ਆਡੀਟਰ ਜਨਰਲ ਦੁਆਰਾ ਅਰਾਈਵ ਕੈਨ ਐਪ ਦੀ। ਉਹਦੇ ਵਿਚ ਉਨ੍ਹਾਂ ਨੇ ਬਿਲਕੁਲ ਕਿਹਾ ਕਿ ਇਟਸ ਅ ਗਲੇਰਿੰਗ ਡਿਸਰਿਗਾਰਡ, ਉਨ੍ਹਾਂ ਨੇ ਜੋ ਰਿਪੋਰਟ ਚ ਲਿਖਿਆ ਉਹ ਮੈਂ ਵਰਡ ਐਗਜੈਕਟਲੀ ਕੋਟ ਕਰ ਰਿਹਾ, ਇਟਸ ਅ ਗਲੇਰਿੰਗ ਡਿਸਰਿਗਾਰਡ ਆਫ ਬੇਸਿਕ ਮੈਨੇਜਮੈਂਟ ਪ੍ਰੈਕਟਿਸਿਸ ਹੁਣ। ਔਰ ਇਹ ਵੀ ਕਿਹਾ ਹੈ ਕਿ ਕੈਨੇਡਾ ਦੇ ਜਿਹੜੇ ਆਡੀਟਰ ਜਨਰਲ ਕੈਰਨ ਹੋਗਨ ਨੇ ਇਹ ਵੀ ਸਾਫ਼ ਲਿਖਿਆ ਕਿ ਕੈਨੇਡੀਅਨਸ ਪੇਡ ਟੂ ਮਚ ਫਾਰ ਦਿਸ ਐਪਲੀਕੇਸ਼ਨ, ਬਹੁਤ ਜ਼ਿਆਦਾ ਪੈਸਾ ਦਿੱਤਾ ਗਿਆ। ਆਖਿਰਕਾਰ ਪੈਸਾ ਇੰਨਾ ਜ਼ਿਆਦਾ ਖਰਚਿਆ ਗਿਆ ਜਿਸ ਤਰ੍ਹਾਂ ਤੁਸੀਂ ਕਿਹਾ, ਯੈਸ $59.5 million ਖਰਚਿਆ ਗਿਆ। ਸੋ ਐਸਟੀਮੇਟ ਸੀਗਾ 54 million, 59.5 ਖਰਚਾ ਹੋਇਆ, ਕਿਉਂ ਹੋਇਆ, ਔਰ ਪੂਅਰ ਫਾਈਨੈਂਸ਼ੀਅਲ ਰਿਕਾਰਡ ਕੀਪਿੰਗ, ਬਹੁਤ ਕੁਛ ਹੈ, ਤੋ ਬੜਾ ਕੁਛ ਹੈ ਇਹਦੇ ਵਿਚ। ਉਹ ਜਿਹੜਿਆ ਹੁਣ ਇਹਦੀ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਇਸ ਮਾਮਲੇ ਚ, ਔਰ ਓਪੋਜੀਸ਼ਨ ਦੇ ਹੱਥ ਮੁੱਦਾ ਲੱਗਿਆ ਇਹਨੂੰ। ਪੀਅਰ ਪੋਲੀਅਰ ਸਾਹਿਬ ਤਾਂ ਕਹਿ ਰਹੇ ਨੇ ਕਿ RCMP ਇਨਵੈਸਟੀਗੇਸ਼ਨ ਕਰ ਰਹੀ, ਮੈਂ ਪਹਿਲਾਂ ਹੀ ਦੱਸੂਆ। ਸੋ ਕਹਿੰਦੇ ਕਿ RCMP ਇਹਨੂੰ ਕਰੇ ਹੁਣ ਇਨਵੈਸਟੀਗੇਸ਼ਨ ਨੂੰ ਡਿਟੇਲ ਦੇ ਵਿਚ। ਸੋ ਓਪੋਜੀਸ਼ਨ ਦੇ ਹੱਥ ਮੁੱਦਾ ਲੱਗਾ ਕਿ ਅਰਾਈਵ ਕੈਨ ਦਾ ਇਹ ਜਿਹੜਾ ਇਸ਼ੂ ਬਾਹਰ ਆਇਆ ਹੈ, ਕਿਉਂਕਿ ਆਡੀਟਰ ਜਨਰਲ ਨੇ ਜਿਹੜੀ ਰਿਪੋਰਟ ਦਿੱਤੀ ਹੈ, ਤੇ ਕਿੰਨਾ ਕੁ ਇਹਦਾ ਨੁਕਸਾਨ ਹੁੰਦਾ ਇਹ ਤੇ ਆਉਣ ਵਾਲਾ ਸਮੇਂ ਹੀ ਦੱਸੇਗਾ। ਅੰਮ੍ਰਿਤਪਾਲ ਜੀ ਤੁਸੀਂ ਆਉਂਦੇ ਹੋ, ਅੰਮ੍ਰਿਤਪਾਲ ਜੀ ਗੋ ਅਹੈਡ।
ਹਾਂਜੀ ਜੱਟੀ ਜੀ, ਸਤਿ ਸ੍ਰੀ ਅਕਾਲ, ਬਾਕੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅੰਮ੍ਰਿਤਪਾਲ ਸਾਹਿਬ।
ਜੱਟੀ ਜੀ, ਇੱਕ ਤਾਂ ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਹੈ, ਸੁਣਦਾ ਸੀ ਆਵਾਜ਼ ਵਧੀਆ ਆਉਂਦੀ, ਤੁਹਾਡੀ ਥੋੜੀ ਜਿਹੀ ਆਵਾਜ਼ ਘੱਟ ਆਉਂਦੀ ਆ,
ਮੈਂ ਰਿਕੁਐਸਟ ਕਰਦੇ ਹਾਂ ਕਿ ਜਿਹੜੀ ਮੇਰੀ ਸਾਈਡ ਦੀ ਵੋਲਿਊਮ ਉਹ ਵੀ ਹਾਈ ਕਰ ਦੇਣ ਪਲੀਜ਼। ਥੈਂਕ ਯੂ ਸਰ।
ਹਾਂਜੀ, ਦੂਜਾ ਮੈਂ ਗੱਲ ਸਟਾਰਟ ਕਰਦਾ ਵੀ ਜਿਵੇਂ ਮੈਂ ਪਹਿਲੇ ਬਹੁਤ ਵਾਰ ਕਹਿ ਚੁੱਕਿਆ ਵੀ ਹੁਣ ਟਰੂਡੋ ਸਾਹਿਬ ਦੀ ਗੱਲ ਕਰ ਰਹੇ ਆ, ਪਰ ਗੱਲ ਤੇ ਆ ਵੀ ਅਗਲੇ ਜਾਂਚ ਹੋਣ ਦੇ ਰਹੇ ਨਾ, ਜਾਂਚ ਹੋ ਰਹੀ ਹੈ ਨਾ ਜੀ, ਪਹਿਲਾਂ ਵੀ ਇੰਨੇ ਕੇਸ ਹੋਏ ਮੈਂ ਜਾਂਚ ਹੋਈ ਆ, ਭਾਵੇਂ ਉਹਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਜਾਂ ਨਹੀਂ ਹੋਇਆ, ਜਾਂਚ ਦਾ ਉਹ ਵਿਸ਼ਾ। ਦੂਜੀ ਗੱਲ ਰਹਿ ਗਈ ਜੀ ਸਾਡੇ ਮੋਦੀ ਸਾਹਿਬ ਹੋਣਾਂ ਦੀ ਉਹ ਪਹਿਲੀ ਗੱਲ ਤੋਂ ਜਿਹੜੇ ਤੁਸੀਂ ਦੱਸੀ ਤਾਂ ਵਿਰਕ ਸਾਹਿਬ ਨੇ ਕਹਿਤੇ ਸਾਰੇ ਬੰਦੇ ਪ੍ਰੈਕਟਿਸ, ਪਰ ਉਹ ਆਪਦੇ ਵੱਲੋਂ ਤਾਂ ਜਾ ਕੇ ਨੀ ਉੱਤੇ ਰਹੇ ਜੀ, ਉਹਦੇ ਦਾ ਕਿਵੇਂ ਪਤਾ ਲੱਗੂਗਾ ਇਹ ਗੱਲ ਕਿਵੇਂ? ਮੈਂ ਅੱਗੇ ਵੀ ਇਹ ਗੱਲ ਫਿਰ ਦੁਹਰਾਦਾ ਵੀ 8 ਸਾਲ ਤੋਂ ਇੱਕ ਵੀ ਬੰਦਾ ਕੀ ਇੱਕ ਵੀ ਬੰਦੇ ਦੇ ਉਹਨਾਂ ਨੇ ਕੋਈ ਪੈਸਾ ਵੀ ਇੱਧਰ ਉਹਨਾਂ ਨੇ ਹੇਰਾਫੇਰੀ ਨਹੀਂ ਕੀਤੀ। ਨੰਬਰ ਦੋ ਮੇਰਾ ਜੋ ਇੱਕ ਦੂਸਰਾ ਮੈਂ ਕੁਸ਼ਚਨ ਉਠਾ ਰਿਹਾ ਵੀ ਆਮ ਤੌਰ ਤੇ ਕਹਿੰਦੇ ਮੋਦੀ ਸਾਹਿਬ ਫੈਸਲੇ ਬੜੇ ਵਧੀਆ ਲੈਂਦੇ ਆ, ਫੈਸਲਾ ਲੰਚੋਟ ਕਰਦੇ ਨੇ, ਪਰ ਮੇਰਾ ਇਹ ਮੰਨਣਾ ਵੀ ਜਿੰਨੇ ਵੀ ਫੈਸਲੇ ਮੋਦੀ ਸਾਹਿਬ ਨੇ ਅੱਜ ਤੱਕ ਲਏ ਆ ਉਹ ਸਿਰਫ ਵੋਟਾਂ ਨੂੰ ਵੇਖ ਕੇ ਲਏ ਆ। ਤੁਸੀਂ ਕੋਈ ਵੀ ਫੈਸਲਾ ਚੱਕ ਲਓ, 370 ਵਾਲਾ ਚੱਕ ਲਓ, ਰਾਮ ਮੰਦਰ ਵਾਲਾ ਚੱਕ ਲਓ, ਜਾਂ ਹੋਰ ਵੀ ਜਿੰਨੇ ਵੀ ਫੈਸਲੇ ਲਏ ਸਾਰੇ ਘੱਟ ਗਿਣਤੀਆਂ, 3 ਤਲਾਕ ਵਾਲਾ 3 ਤਲਾਕ ਵਾਲਾ ਵੇਖ ਲਓ ਘੱਟ ਗਿਣਤੀਆਂ ਦੇ। ਇੱਕ ਮੁੱਦਾ ਬੜੇ ਚਿਰ ਦਾ ਜਿਹੜੇ ਮੈਂ ਵੀ ਇਨਵੋਲਵ ਰਿਹਾ, ਤੁਹਾਨੂੰ ਚੇਤਾ ਹੋਇਆ ਗੁਰਜੀਤ ਜੀ ਜਦੋਂ ਵੀਪੀ ਸਿੰਘ ਪ੍ਰਧਾਨ ਮੰਤਰੀ ਬਣੇ ਸੀ ਉਹਨਾਂ ਦੇ ਮੰਡਲ ਯੋਗੀ ਉਹਦਾ ਜੋ ਪੁੰਡ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਤੇ ਇਹਨਾਂ ਨੇ ਬੀਜੇਪੀ ਵਾਲੀ ਖੁਦ ਉਸ ਮੂਵਮੈਂਟ ਦੇ ਵਿੱਚ ਸ਼ਾਮਲ ਸੀ, ਮੈਂ SFI ਵੱਲੋਂ ਸੀਗਾ ਤੇ ਉਦੋਂ ਹਜ਼ਾਰਾਂ ਮੁੰਡੇ ਇਸ ਵਾਸਤੇ ਸੀ। ਮੈਂ ਉੱਧਰ ਮੰਨੂਗਾ ਜਿੱਦਣ ਨਾਲੇ ਉਹ ਮੰਗ ਵੀ ਚਾਹੇ ਜਾਂ ਮੈਂ ਵੀ ਉਹਦੀ ਸਪੋਰਟ ਕਰਦਾ ਵੀ ਇਹ ਕੋਈ ਗੱਲ ਨਹੀਂ ਕਿ ਜੇ ਕੋਈ ਜੱਟਾ ਕਰੇ ਜਾਂ ਬਾਹਮਣਾ ਕਰੇ ਜੰਮ ਪਿਆ ਤਾਂ ਫਾਈਨੈਂਸ਼ੀਅਲ ਤੌਰ ਤੇ ਉਹ ਕਮਜ਼ੋਰ ਉਹਨੂੰ ਰਿਜ਼ਰਵੇਸ਼ਨ ਨਹੀਂ ਮਿਲਣੀ ਚਾਹੀਦੀ ਤੇ ਸਾਰੇ ਲੋਕਾਂ ਨੇ ਸਮਰਥਨ ਕੀਤਾ ਸੀ, ਇਹ ਲਹਿਰ ਬਣ ਗਈ ਸਿੱਖ ਤਰ੍ਹਾਂ ਦੀ। ਪਰ ਬੀਜੇਪੀ ਵਾਲੇ ਜਿੱਦਣ ਉਹ ਪਹਿਲੇ ਦਿਨ ਤੋਂ ਡਿਮਾਂਡ ਹੈ ਉਹਨਾਂ ਨੂੰ ਪਤਾ ਵੀ ਉੱਥੇ ਸਾਡੀਆਂ ਵੋਟਾਂ ਸਾਡੀਆਂ ਖਰਾਬ ਹੋਣੀਆਂ, ਉਹ ਫੈਸਲਾ ਨਹੀਂ ਲੈਣਾ। ਜਿੱਦਣ ਉਹ ਵੋਟਾਂ ਮੁੱਦਾ ਜਿਹੜਾ ਉਹ ਫੈਸਲਾ ਉਹਦੇ ਲੈ ਲੈਣਗੇ ਉਦੋਂ ਮੈਂ ਬਣ ਜੂਗਾ ਵੀ ਹਾਂ ਮੋਦੀ ਸਾਹਿਬ ਬਿਲਕੁਲ ਬਹੁਤ ਵਧੀਆ ਤੇ ਬਿਨਾਂ ਡਰ ਤੋਂ ਫੈਸਲਾ ਲਿੱਤੇ ਬਿਨਾਂ ਵੋਟਾਂ ਦੇ ਡਰ ਤੋਂ। ਇਹ ਮੇਰੇ ਕੁਸ਼ਚਨ ਹੈ ਜੀ, ਇਹਦਾ ਜਵਾਬ ਤੁਸੀਂ ਦਿੱਤੀ ਜੀ।
ਹਾਂਜੀ ਦੇਖੋ, ਪਹਿਲੀ ਚੀਜ਼ ਤੇ ਮੈਂ ਜ਼ਿਕਰ ਕਰਦੇ ਹਾਂ ਕਿ ਜਿਹੜਾ ਬੀਜੇਪੀ ਦੇ ਫੈਸਲੇ ਨੇ ਕਿ ਜਿਹੜੇ ਲੋਕਾਂ ਦੇ ਉੱਤੇ ਕਰਪਸ਼ਨ ਦੇ ਕੋਈ ਐਲੀਗੇਸ਼ਨ ਲੱਗੇ ਹੁੰਦੇ ਉਹਨਾਂ ਨੂੰ ਬੀਜੇਪੀ ਸ਼ਾਮਿਲ ਕਰਨਾ ਫੈਸਲਾ ਬਿਲਕੁਲ ਗਲਤ ਹੈ। ਇਹ ਬੀਜੇਪੀ ਨੂੰ ਐਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਮੋਦੀ ਸਾਹਿਬ ਜੇ ਕੋਈ ਵੀ ਜਿਹੜੇ ਕਰਪਟ ਲੀਡਰਸ ਨੇ ਚਾਹੇ ਉਹ ਕਾਂਗਰਸ ਤੋਂ ਸ਼ਾਮਿਲ ਕਰਦੇ ਆ ਕਿਸੇ ਪਾਰਟੀ ਤੋਂ ਸ਼ਾਮਿਲ ਕਰਦੇ ਆ ਉਹਦਾ ਨੁਕਸਾਨ ਬੀਜੇਪੀ ਨੂੰ ਜ਼ਰੂਰ ਹੋਏਗਾ। ਸੋ ਇਹ ਉਹਨਾਂ ਦਾ ਫੈਸਲਾ ਬਿਲਕੁਲ ਗਲਤ ਹੈ, ਨੰਬਰ 1। ਨੰਬਰ 2 ਜਿਹੜਾ ਤੁਸੀਂ ਕਿਹਾ ਆਰਟੀਕਲ 370 ਜਿਹੜਾ ਹੈ ਇਹ ਖਤਮ ਕਰਨ ਦੇ ਲਈ ਇਹਦੇ ਨਾਲ ਤੇ ਮਾਈਨੋਰਟੀਜ਼ ਨੂੰ ਫਾਇਦਾ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿੰਦਾ ਹੈ ਕਿ ਕਿਹਨਾਂ ਕਿਹਨਾਂ ਨੂੰ ਫਾਇਦਾ ਹੋਇਆ। ਇਹ ਪਹਿਲਾਂ ਤੇ ਜਿਹੜੇ ਸਿੱਖ ਕਮਿਊਨਿਟੀ ਹੈ ਉਹਨਾਂ ਨੂੰ ਬੜਾ ਫਾਇਦਾ ਹੋਇਆ ਕਿਉਂਕਿ ਜਿਹੜਾ ਸੈਂਟਰ ਵੱਲੋਂ ਕੋਈ ਵੀ ਮਾਈਨੋਰਟੀਜ਼ ਨੂੰ ਕੋਈ ਦਿੱਤਾ ਜਾਂਦਾ ਸੀ ਰਾਈਟ ਉਹ ਆਰਟੀਕਲ 370 ਤੇ ਚੱਲਦਿਆਂ ਨਹੀਂ ਦਿੱਤਾ ਜਾ ਸਕਦਾ ਸੀ। ਈਵਨ ਜਿਹੜੇ ਕੋਈ ਆਪਣੇ ਕੋਈ SC ਜਾਂ OBC ਕਿਸੇ ਨੂੰ ਕੋਈ ਬੈਨੀਫਿਟ ਦਿੱਤਾ ਜਾਂਦਾ ਸੀ, ਜਿਹੜੇ ਤੁਸੀਂ ਰਿਜ਼ਰਵੇਸ਼ਨ ਦੀ ਹੁਣੇ ਗੱਲ ਕਰ ਰਹੇ ਹੋ ਉਹ ਬੈਨੀਫਿਟ ਵੀ ਉੱਥੇ ਨਹੀਂ ਲਾਗੂ ਹੁੰਦੇ ਸੀਗੇ, ਉਹ ਸਟੇਟ ਆਪਣੀ ਮਰਜ਼ੀ ਨਾਲ ਸਾਰਾ ਕੁਝ ਲਾਗੂ ਕਰਦੀ ਸੀ। ਫਿਰ ਸਭ ਤੋਂ ਵੱਡਾ ਜਿਹੜਾ ਡਿਸਕ੍ਰਿਮੀਨੇਟਰੀ ਆ, ਹੈਵੀਲੀ ਡਿਸਕ੍ਰਿਮੀਨੇਟਰੀ, ਮਤਲਬ ਇਹ ਤੇ ਸਾਨੂੰ ਸਿੱਖ ਧਰਮ ਦੇ ਵਿੱਚ ਤੇ ਕਿਹਾ ਹੀ ਗਿਆ, ਹਰ ਧਰਮ ਚ ਸਾਨੂੰ ਕਿਹਾ ਗਿਆ ਕਿ ਅਸੀਂ ਮਹਿਲਾ ਦੀ ਡਿਸਰਿਸਪੈਕਟ ਹੀ ਇੱਥੇ ਕਰ ਦਿੱਤੀ ਕਿ ਜੇ ਲੜਕਾ ਮਰਜ਼ੀ ਦੇ ਨਾਲ ਜੰਮੂ ਕਸ਼ਮੀਰ ਤੋਂ ਬਾਹਰ ਵਿਆਹ ਕਰਾ ਲਿਆ ਤੇ ਲੜਕੇ ਨੂੰ ਤਾਂ ਜਾਇਦਾਦ ਪੂਰੀ ਮਿਲੇਗੀ, ਪਰ ਜੇ ਲੜਕੀ ਵਿਆਹ ਕਰਾ ਲਏ ਜੰਮੂ ਕਸ਼ਮੀਰ ਤੋਂ ਬਾਹਰ, ਠੀਕ ਹੈ, ਇਹ ਬੜੇ ਮਾਮਲੇ ਇਹ ਕੰਸਟੀਟਿਊਸ਼ਨਲ ਮਾਮਲਾ ਹੈ ਕਿ ਲੜਕੀ ਜੇ ਵਿਆਹ ਕਰਾ ਲਏ ਤੇ ਉਹਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਂਦਾ। ਇਹ ਡਿਸਕ੍ਰਿਮੀਨੇਸ਼ਨ ਹੈ, ਲੜਕੇ ਔਰ ਲੜਕੀ ਚ ਡਿਸਕ੍ਰਿਮੀਨੇਸ਼ਨ ਅਸੀਂ ਕਰ ਦਿੱਤੀ। ਇਹ ਬਹੁਤ ਜ਼ਿਆਦਾ ਮਤਲਬ ਕਿ ਇਹ ਮਾਈਨੋਰਟੀਜ਼ ਦੇ ਨਾਲ ਤੇ ਧੱਕਾ ਕਰਦਾ ਹੀ ਕਰਦਾ ਸੀ ਇਹ ਕਾਨੂੰਨ, ਮਾਈਨੋਰਟੀਜ਼ ਦੇ ਨਾਲ ਜਿਹੜਾ ਆਰਟੀਕਲ 370 ਸੀ ਲੜਕੇ ਲੜਕੀ ਚ ਡਿਸਕ੍ਰਿਮੀਨੇਸ਼ਨ ਸੀਗੀ। ਈਵਨ ਜੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇ ਕਿ ਅਬਦੁੱਲਾ ਪਰਿਵਾਰ ਦੀ ਆਪਣੀ ਲੜਕੀ ਨੇ ਬਾਹਰ ਵਿਆਹ ਕਰਾ ਲਿਆ ਸੀਗਾ, ਠੀਕ ਹੈ ਨੀ, ਜੇ ਤੁਹਾਨੂੰ ਪਤਾ ਹੋਵੇ ਉਮਰ ਅਬਦੁੱਲਾ ਦੀ ਸਿਸਟਰ ਨੇ, ਠੀਕ ਹੈ। ਸੋ ਇਹ ਬਹੁਤ ਜ਼ਿਆਦਾ ਲੜਕੇ ਲੜਕੀ ਡਿਸਕ੍ਰਿਮੀਨੇਸ਼ਨ ਕਰਨ ਵਾਲਾ। ਸੋ ਆਰਟੀਕਲ 370 ਜਿਹੜਾ ਇਹ ਖਤਮ ਕੀਤਾ ਇਹ ਬਹੁਤ ਇਹ ਮੈਂ ਸਿੱਧੀ ਗੱਲ ਕਹਿਦਾ ਇਹ ਕਾਂਗਰਸ ਦੇ ਵੱਸ ਦਾ ਕੰਮ ਨਹੀਂ ਸੀਗਾ ਵੀ ਕਾਂਗਰਸ ਕਰ ਜਾਂਦੀ, ਨਹੀਂ ਕਾਂਗਰਸ ਦੇ ਵੱਸ ਦਾ ਕੰਮ ਨਹੀਂ ਸੀ ਇਹ ਕਰਨਾ, ਉਹ ਆਰਟੀਕਲ 370 ਉਹ ਖਤਮ ਕਰਨਾ, ਬਹੁਤ ਵੱਡੀ ਗੱਲ। ਦੂਸਰੀ ਗੱਲ, ਅਗਲੀ ਗੱਲ ਜਿਹੜੀ ਤੁਸੀਂ ਖੁਦ ਮੈਂਸ਼ਨ ਕੀਤੀ ਟ੍ਰਿਪਲ ਤਲਾਕ ਦੀ, ਟ੍ਰਿਪਲ ਤਲਾਕ ਤੇ ਇੰਨਾ ਜ਼ਿਆਦਾ ਖਰਾਬ ਕਾਨੂੰਨ ਸੀਗਾ, ਤੁਸੀਂ ਕਹਿੰਦੇ ਹੋ ਕਿ ਮਾਈਨੋਰਟੀ ਦੇ ਖਿਲਾਫ ਗਏ ਤੇ ਮਾਈਨੋਰਟੀ ਦੇ ਹੱਕ ਚ ਗਿਆ। ਫੋਨ ਦੇ ਉੱਤੇ ਟ੍ਰਿਪਲ ਤਲਾਕ ਪਾਕਿਸਤਾਨ ਚ ਨਹੀਂ ਹੈ, ਟ੍ਰਿਪਲ ਤਲਾਕ ਤੁਸੀਂ ਸਾਊਦੀ ਅਰੇਬੀਆ ਚ ਨਹੀਂ ਦੇ ਸਕਦੇ, ਟ੍ਰਿਪਲ ਤਲਾਕ ਤੁਸੀਂ ਪਾਕਿਸਤਾਨ ਚ ਨਹੀਂ ਦੇ ਸਕਦੇ, ਟ੍ਰਿਪਲ ਤਲਾਕ ਤੁਸੀਂ ਸਾਊਦੀ ਅਰੇਬੀਆ ਚ ਨਹੀਂ ਦੇ ਸਕਦੇ। ਟ੍ਰਿਪਲ ਤਲਾਕ ਤੇ ਬੜਾ ਸਿੰਪਲ ਜਿਹਾ ਕੰਮ ਸੀ ਵੀ ਲੇਡੀ ਦਾ ਵਿਆਹ ਕਰਾਇਆ, ਫੋਨ ਦੇ ਉੱਤੇ ਤਲਾਕ 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 ਤੇ ਮਾਮਲਾ ਖਤਮ। ਉਹ ਹਿੰਦੀ ਫਿਲਮਾਂ ਚ ਵੀ ਇਹੀ ਦਿਖਾਈ ਜਾਂਦੇ ਸੀਗੇ, ਹਿੰਦੀ ਫਿਲਮਾਂ ਚ ਵੀ ਇਹਨੂੰ ਪ੍ਰਮੋਟ ਕਰੀ ਜਾਂਦੇ ਸੀ ਤਲਾਕ 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 ਦੇ ਨੰਬਰ। ਅੱਛਾ ਅਸੀਂ ਵੀ ਛੋਟੇ ਹੁੰਦਿਆਂ ਇਹੀ ਸੋਚਦੇ ਸੀ ਵੀ ਇੰਨੇ ਚ ਕੰਮ ਖਤਮ ਹੋ ਜਾਂਦੇ ਜੀ, ਇਹਦਾ ਮਤਲਬ ਇਹਦਾ ਕੋਈ ਧਾਰਮਿਕ ਸੰਬੰਧ ਹੋਏਗਾ, ਅਸੀਂ ਵੀ ਇਹੀ ਸਮਝ ਕੇ ਬੈਠ ਗਏ ਵੀ ਸ਼ਾਇਦ ਮੁਸਲਿਮ ਕਮਿਊਨਿਟੀ ਚ ਇੱਦਾਂ ਹੀ ਹੁੰਦਾ ਹੋਏਗਾ ਵੀ ਬਸ 3 ਵਾਰ ਬੋਲਿਆ ਤਲਾਕ ਤਲਾਕ ਤਲਾਕ, ਚਲੋ ਜੀ, ਕਿਉਂਕਿ ਫਿਲਮਾਂ ਚ ਵੀ ਇੱਦਾਂ ਦਿਖਾਇਆ ਜਾਂਦਾ ਸੀ ਛੋਟੇ ਹੁੰਦੇ ਦੇਖਦੇ ਆਏ ਹਾਂ। ਅੱਛਾ ਇਹ ਤੇ ਸਾਨੂੰ ਬੜੇ ਹੋ ਕੇ ਜਦੋਂ ਅਸੀਂ ਪੜ੍ਹਿਆ ਸੀਗਾ ਜੀ ਇੱਦਾਂ ਦਾ ਪਾਕਿਸਤਾਨ ਚ ਨਹੀਂ ਹੁੰਦਾ, ਇੱਦਾਂ ਦਾ ਸਾਊਦੀ ਅਰੇਬੀਆ ਚ ਨਹੀਂ ਹੁੰਦਾ ਜਿੱਦਾਂ ਇੰਡੀਆ ਚੱਲ ਰਿਹਾ। ਮਾਮਲਾ ਸੁਪਰੀਮ ਕੋਰਟ ਚ ਗਿਆ ਸ਼ਾਹ ਬਾਨੋ ਕੇਸ, ਮਾਮਲਾ ਸੁਪਰੀਮ ਕੋਰਟ ਚ ਗਿਆ ਸ਼ਾਹ ਬਾਨੋ ਰਾਜੀਵ ਗਾਂਧੀ ਹੁਣਾਂ ਨੇ ਕਿਹਾ ਕਿ ਹਿੰਦੂ ਕਮਿਊਨਿਟੀ ਨੂੰ ਵੀ ਖੁਸ਼ ਕਰਨਾ ਹੈ ਤੇ ਮੁਸਲਿਮ ਨੂੰ ਵੀ ਖੁਸ਼ ਕਰਨਾ ਹੈ, ਔਰਤਾਂ ਦੀ ਕਿਹੜੀ ਆਵਾਜ਼ ਆ, ਵੋਟਾਂ ਦੇ ਬੰਦਿਆਂ ਨੇ ਪਾਉਣੀ ਹੈ, ਔਰਤਾਂ ਦੀ ਆਵਾਜ਼ ਦੱਬਦੀ ਹੈ ਦੱਬੀ ਜਾਵੇ। ਰਾਜੀਵ ਗਾਂਧੀ ਜੀ ਨੇ ਕੀ ਕਿਹਾ, ਸੁਪਰੀਮ ਕੋਰਟ ਦੇ ਕਹਿਣ ਦੇ ਬਾਵਜੂਦ ਸ਼ਾਹ ਬਾਨੂ ਕੇਸ ਦੇ ਵਿੱਚ ਕਿ ਇਹ ਔਰਤਾਂ ਨਾਲ ਮੁਸਲਿਮ ਔਰਤਾਂ ਨਾਲ ਸਰਾਸਰ ਧੱਕਾ ਹੋ ਰਿਹਾ ਬਈ, ਇਹ ਤੁਸੀਂ ਕਿੱਦਾਂ ਕਰੀ ਜਾ ਰਹੇ ਹੋ ਉੱਥੇ ਇੰਡੀਆ ਦੇ ਵਿੱਚ। ਲੇਕਿਨ ਰਾਜੀਵ ਗਾਂਧੀ ਨੇ ਕਿਹਾ ਵੀ ਦੇਖੋ ਅਸੀਂ ਵੋਟਾਂ ਮੁਸਲਿਮ ਬੰਦਿਆਂ ਦੀ ਵੀ ਲੈਣੀ, ਕਿਉਂਕਿ ਬੰਦਿਆਂ ਨੇ ਵੋਟ ਪਾਣੀ ਹੈ, ਬੰਦੇ ਨੂੰ ਮੌਕਾ ਮਿਲਿਆ ਹੋਇਆ, ਉਹ ਟ੍ਰਿਪਲ ਤਲਾਕ ਨਹੀਂ ਖਤਮ ਕਰਨਾ ਚਾਹੁੰਦੇ, ਠੀਕ ਹੈ ਨੀ, ਔਰਤਾਂ ਜਿੰਨੀਆਂ ਮਰਜ਼ੀ ਬੋਲੀ ਜਾਣ, ਸੁਪਰੀਮ ਕੋਰਟ ਬੋਲਦਾ ਇੰਡੀਆ ਦਾ ਸੁਪਰੀਮ ਕੋਰਟ ਵੀ ਬੋਲੀ ਜਾਵੇ, ਤੇ ਨਾਲ ਹਿੰਦੂ ਵੋਟਾਂ ਵੀ ਲੈਣੀਆਂ। ਉਹਨਾਂ ਨੇ ਇੱਕ ਤੇ ਸ਼ਿਲਾ ਨਿਵਾਸ, ਉਹਨਾਂ ਨੇ ਕਿਹਾ ਜੀ ਇੱਦਾਂ ਕਰੋ, ਉਹ ਜਿਹੜੀ ਬਾਬਰੀ ਮਸਜਿਦ ਵਾਲਾ ਜਿਹੜੀ ਜਗ੍ਹਾ ਹੈ ਨਾ, ਉੱਥੇ ਤਾਲੇ ਤਾਂ ਅਦਾਲਤ ਨੇ ਖੁਲਵਾਈ ਦਿੱਤੇ ਸੀ 1986 ਚ, ਉਹਨਾਂ ਨੇ ਕਿਹਾ ਉੱਥੇ ਪੂਜਾ ਹਿੰਦੂ ਕਮਿਊਨਿਟੀ ਨੂੰ ਕਹੋ ਜੀ ਪੂਜਾ ਕਰਨ ਦੀ ਇਜਾਜ਼ਤ ਦੇ ਦਿਓ ਉਹਨਾਂ ਨੂੰ ਦੁਬਾਰਾ ਤੋਂ, ਕਿਉਂਕਿ ਸੁਪਰੀਮ ਕੋਰਟ ਨੇ ਕਹਿ ਹੀ ਦਿੱਤਾ, ਤੇ ਇਹਦੇ ਨਾਲ ਹਿੰਦੂ ਖੁਸ਼ ਹੋ ਜਾਣਗੇ। ਮੁਸਲਿਮ ਜਥੇਬੰਦੀਆਂ ਉਹਨਾਂ ਕਿਹਾ ਜੀ ਅਜੇ ਚਾਹੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਸ਼ਾਹ ਬਾਨੋ ਕੇਸ, ਅਸੀਂ ਕਾਨੂੰਨ ਲਿਆ ਕੇ ਅਸੀਂ ਇਹ ਮਾਮਲਾ ਹੀ ਨਹੀਂ ਅੱਗੇ ਵਧਣ ਦੇਣਾ, ਠੀਕ ਹੈ ਜੀ, ਤੇ ਇੱਦਾਂ ਆਪਾਂ ਮੁਸਲਿਮ ਵੀ ਖੁਸ਼ ਕਰ ਲੈਣੇ ਆ। ਉਹਨਾਂ ਨੇ ਤੇ ਇਹ ਟ੍ਰਿਪਲ ਤਲਾਕ ਨੂੰ ਤਾਂ ਕੋਈ ਹੱਥ ਹੀ ਨਹੀਂ ਲਾ ਸਕਦਾ ਸੀਗਾ। ਉਹ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਭਾਈ ਸੁਪਰੀਮ ਕੋਰਟ ਨੇ ਕਹਿ ਦਿੱਤਾ ਦੁਨੀਆਂ ਚ ਕਿਤੇ ਟ੍ਰਿਪਲ ਤਲਾਕ ਨਹੀਂ ਹੈ, ਤੁਸੀਂ ਬਹਿਰੀਨ, ਕਤਰ, ਪਾਕਿਸਤਾਨ, ਸਾਊਦੀ ਅਰੇਬੀਆ, UAE ਜਿੱਥੇ ਮਰਜ਼ੀ ਚਲ ਜਾਓ, ਇੱਥੇ ਕਿਉਂ ਟ੍ਰਿਪਲ ਤਲਾਕ ਹੈ, ਇਹਨਾਂ ਨੇ ਖਤਮ ਕਰ ਦਿੱਤਾ ਮੋਦੀ ਸਾਹਿਬ ਨੇ ਠਾ ਕਰਕੇ। ਉਹ ਹੁਣ ਉਹਨਾਂ ਕੋਲ ਜਵਾਬ ਇਸ ਗੱਲ ਦਾ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੋਇਆ ਸੀ, ਅੱਜ ਦਾ ਥੋੜੀ ਕਿਹਾ ਹੋਇਆ, ਮੋਦੀ ਸਾਹਿਬ ਤਾਂ ਪੈਦਾ ਨਹੀਂ ਹੋਏ ਸੀ ਉਦੋਂ, ਪੈਦਾ ਇਨ ਦਾ ਸੈਂਸ ਪੋਲੀਟਿਕਸ ਚ ਪੈਦਾ ਨਹੀਂ ਸੀ ਹੋਏ, ਠੀਕ ਹੈ, ਪੈਦਾ ਤਾਂ ਬੜੇ ਪੁਰਾਣੇ ਹੋਏ, 73 ਸਾਲ ਦੀ ਉਹਨਾਂ ਦੀ ਉਮਰ ਹੈ, ਮਤਲਬ ਪੋਲੀਟਿਕਸ ਤਾਂ ਪੈਦਾ ਨਹੀਂ ਸੀ ਹੋਏ ਜਦੋਂ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰਤੇ ਸੀ ਬਈ ਇਟਸ ਵੈਰੀ ਡਿਸਕ੍ਰਿਮੀਨੇਟਰੀ ਲਾਅ, ਔਰਤ ਨਾਲ ਵਿਆਹ ਕਰਾਓ, ਵਿਆਹ ਕਰਾ ਕੇ ਡੁਬਈ ਚਲ ਜਾਓ, ਡੁਬਈ ਤੋਂ ਫੋਨ ਕਰਤਾ ਤਲਾਕ ਤਲਾਕ ਤਲਾਕ, ਚੱਲ ਛੁੱਟੀ, ਕੋਈ ਦੇਣ ਲੈਣ ਨਹੀਂ, ਕੋਈ ਕਹਾਣੀ ਨਹੀਂ, ਅਗਲੀ ਲੇਡੀ ਆ ਗਈ, ਖਤਮ ਕਹਾਣੀ, ਅਗਲੀ ਲੇਡੀ ਜ ਨਹੀਂ ਪਸੰਦ ਆਈ ਤਲਾਕ 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 ਖਤਮ। ਫਿਲਮਾਂ ਚ ਨੀ ਦੇਖਦੇ, ਮੂਵੀ ਚ ਇੱਦਾਂ ਹੀ ਹੁੰਦਾ ਸੀ, ਅਸੀਂ ਸਾਰੇ ਸੋਚੇ ਵੀ ਸ਼ਾਇਦ ਇਹਦੇ ਬਈ ਮੁਸਲਿਮ ਰਿਲੀਜਨ ਚ ਇੱਦਾਂ ਹੀ ਹੁੰਦਾ ਹੋਏਗਾ, ਕੀ ਪਤਾ ਸੀ, ਉਹ ਬਾਅਦ ਚ ਪੜਿਆ ਕਿ ਭਾਈ ਸਾਹਿਬ ਇਹ ਤਾਂ ਕੰਮ ਹੀ ਬੜਾ ਖਰਾਬ ਹੈ, ਉਗਲੇ ਆਇਆ ਮੋਦੀ ਕਹਿੰਦਾ ਠਾ ਕਰਕੇ ਚਲੋ ਖਤਮ, ਕੋਈ ਟ੍ਰਿਪਲ ਤਲਾਕ ਨਹੀਂ ਇੱਥੇ ਹੋਏਗਾ, ਉਹ ਕੀ ਡਿਸਕ੍ਰਿਮੀਨੇਟਰੀ ਹੋ ਗਿਆ, ਤਾਂ ਹੀ ਤਾਂ ਕੋਈ ਆਵਾਜ਼ ਨਹੀਂ ਉੱਠੀ, ਆਵਾਜ਼ ਉੱਠੀ ਆ ਉਹ, ਹਾਂ ਆਪਾਂ ਇੱਥੇ ਕੈਨੇਡਾ ਬੈਠੇ ਉਦਾਂ ਹੀ ਸਾਨੂੰ ਲੱਗਦਾ ਇੱਦਾਂ ਕਰਤਾ ਮੋਦੀ ਨੇ, ਉਦਾਂ ਕਰ ਦਿੱਤਾ, ਇਹ ਸਾਰਾ ਸੋਸ਼ਲ ਮੀਡੀਆ ਦੇ ਪ੍ਰਚਾਰ ਸੁਣ ਲੈਂਦੇ ਆ, ਠੀਕ ਹੈ। ਹਾਂਜੀ ਦੱਸੋ ਜੀ ਕੀ ਕੋਈ ਹੋਰ ਕਹਿਣਾ ਚਾਹੁੰਦੇ ਹੋ, ਅੰਮ੍ਰਿਤਪਾਲ ਸਾਹਿਬ ਕਰੋ ਗੱਲ।
ਜਗਵੀਰ ਜੀ ਮੈਂ ਹਾਂ ਗੱਲ ਨਹੀਂ ਕੀਤੀ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ, ਮੈਂ ਸਿਰਫ ਇੰਨੀ ਗੱਲ ਕੀਤੀ ਆ ਵੀ ਘੱਟ ਗਿਣਤੀਆਂ ਨੂੰ ਵੇਖ ਕੇ ਨੀ ਕਿ ਉਹਨਾਂ ਨੂੰ ਵੋਟਾਂ ਦਾ ਮਤ ਬਲਿਆ, ਵੋਟਾਂ ਜਿਹੜਾ ਜਿੱਥੇ ਸਾਡਾ ਉਹਨਾਂ ਨੁਕਸਾਨ ਹੁੰਦਾ, ਉਸ ਜਿਹੜਾ ਮੈਂ ਤੁਹਾਨੂੰ ਰਿਜ਼ਰਵੇਸ਼ਨ ਬਾਰੇ ਕਿਹਾ ਉਹਦੇ ਬਾਰੇ ਤੁਸੀਂ ਦੱਸੋ ਵੀ ਉਹ ਕਿਵੇਂ ਇਹਨਾਂ ਦੀ ਡਿਮਾਂਡ ਹੈਗੀ ਸੀ ਜਾਂ ਨਹੀਂ ਹੈਗੀ।
ਰਿਜ਼ਰਵੇਸ਼ਨ ਤੇ ਮੈਂ ਦੱਸ ਦਿੰਦਾ, ਰਿਜ਼ਰਵੇਸ਼ਨ ਤੇ ਉਹ ਖੁਦ ਫਾਇਦਾ ਲੈ ਲਿਆ, ਮੋਦੀ ਸਾਹਿਬ ਦੇ ਆਪਣੇ ਆਪ ਨੂੰ ਅਦਰ ਬੈਕਵਰਡ ਕਲਾਸ ਦੇ ਵਿੱਚ ਡਿਕਲੇਅਰ ਕਰ ਚੁੱਕੇ ਨੇ ਜਦੋਂ ਦੇ ਆਏ ਆ, ਉਹ ਤੇ ਕਹਿੰਦੇ ਮੈਂ ਖੁਦ ਮਾਇਨੋਰਟੀ ਆ, ਤੁਸੀਂ ਸੁਣਿਆ ਨੀ, ਉਹ ਜਿੱਦਣ ਦੇ ਆਏ ਆ ਉਹ ਕਹਿੰਦੇ ਜੀ ਮੈਂ ਤਾਂ ਖੁਦ OBC ਦਾ ਮੈਂਬਰ ਹੈ, ਉਹ ਤਾਂ ਖੁਦ ਕਹਿੰਦੇ ਵੀ ਮੈਂ ਵੀ ਪਿਛੜੇ ਵਰਗ ਤੋਂ, ਮੈਂ OBC ਔਰ OBC ਦੀਆਂ ਵੋਟਾਂ ਉਹਨਾਂ ਨੇ, ਉਹ ਗੱਲ ਤੁਹਾਡੀ ਠੀਕ ਹੈ ਕਿ ਉੱਥੇ ਉਹਨਾਂ ਨੇ OBC ਦਾ ਬੜਾ ਫਾਇਦਾ ਲੈ ਲਿਆ, ਉਹ ਤਾਂ ਖੁਦ ਕਹਿੰਦੇ ਮੈਂ OBC ਜੋ ਹੈ ਅਦਰ ਬੈਕਵਰਡ ਕਲਾਸ ਚੋਂ, ਉਹਦਾ ਤਾਂ ਫਾਇਦਾ ਉਹਨੂੰ ਖੁਦ ਵੀ ਲਿਆ ਹੋਇਆ ਜੀ। ਹਾਂਜੀ ਠੀਕ ਹੈ, ਥੈਂਕ ਯੂ। ਅਗਲੀ ਕਾਲ ਜੀ, ਆਈ ਥਿੰਕ ਅਗਲੇ ਕਾਲਰ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਨੇ, ਮੇਰੇ ਕੋਲ ਨਾਮ ਨਹੀਂ ਹੈ ਤੁਹਾਡਾ, 416-305-36 ਕੌਣ ਸਾਹਿਬ ਬੋਲੇ ਜੀ, ਨਾਮ ਦੱਸ ਦੋ ਪਹਿਲਾਂ।
ਨਸੀਮ ਜੇਮ, ਕੀ ਹਾਲ ਹੈ ਜਗਵੀਰ ਸਾਹਿਬ?
ਹਾਂਜੀ ਨਸੀਮ ਸਾਹਿਬ ਬਿਲਕੁਲ ਠੀਕ ਹੈ ਜੀ, ਮਿਹਰਬਾਨੀ ਨਸੀਮ ਸਾਹਿਬ, ਮੈਂ ਤੁਹਾਡਾ ਨੰਬਰ ਸੇਵ ਕਰ ਲੈਣਾ ਨਸੀਮ ਸਾਹਿਬ, ਅੱਗੇ ਤੋਂ ਮੈਂ ਯਾਦ ਰੱਖਾਂਗਾ ਤੁਹਾਡਾ ਨਾਮ। ਹਾਂਜੀ ਗੋ ਹੈਡ ਸਰ, ਯੂ ਆਰ ਔਨ ਦੀ ਏਅਰ, ਵਾਈ ਵੀ ਆਰ ਲਾਈਵ।
ਸਵਾਲ ਨਹੀਂ, ਇੱਕ ਰਿਕੁਐਸਟ ਹੈ ਛੋਟੀ ਜੀ,
ਮੈਂ ਹੁਕਮ ਕਰ
ਰਿਹਾ ਸੀ ਵਿਰਕ ਸਾਹਿਬ ਜਿਹੜੇ ਨੇ ਨਾ, ਉਹਨਾਂ ਨੂੰ ਰੇਡੀਓ ਤੇ ਆਉਣ ਤੋਂ ਪਹਿਲਾਂ ਥੋੜੀ ਸਟੱਡੀ ਕਰ ਲਿਆ ਕਰ, ਹੋ ਸਕਦਾ ਉਹਨਾਂ ਦਾ ਬਹੁਤ ਨੌਲੇਜ ਹੋਵੇ, ਲੇਕਿਨ ਉਹ ਐਸੀਆਂ ਐਸੀਆਂ ਗੱਲਾਂ ਕਰਦੇ ਜਿਹੜੀਆਂ ਕਿਤੇ ਐਗਜ਼ਿਸਟ ਹੀ ਨਹੀਂ ਕਰਦੀਆਂ। ਇੱਕ ਦਿਨ ਉਹਨਾਂ ਨੇ ਕਿਹਾ ਸੀ ਕਿ ਇਸਰਾਇਲ ਮਾਫੀਆ ਮੰਗ ਰਿਹਾ ਕਤਰ ਕੋਲੋਂ, ਉਹਨੂੰ ਕਹਿ ਰਿਹਾ ਤੁਸੀਂ ਉਹਦੀ ਅੱਛੀ ਕਰ ਦਿੱਤੀ, ਮੈਂ ਇਸ ਲਈ ਉਦਨ ਵੀ ਨਹੀਂ ਕੀਤਾ, ਇਹ ਤੁਹਾਨੂੰ ਯਾਦ ਹੋਏਗਾ। ਉਹ ਇਹੋ ਜਿਹੇ ਕੁਐਸਚਨ ਕਰਦੇ ਨੇ ਜਿਹਦਾ ਕੋਈ ਹੈ ਹੀ ਨਹੀਂ, ਸਿਰ ਪੈਰ ਹੀ ਨਹੀਂ ਹੁੰਦੇ।
ਠੀਕ ਹੈ, ਠੀਕ ਹੈ, ਮੈਂ ਤੇ ਸਰ ਦੇਖੋ ਇੱਥੇ ਹਰੇਕ ਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਹੈ, ਹਰ ਕੋਈ ਕਹਿ ਸਕਦਾ। ਹਾਂ ਮੇਰਾ ਜਿਸ ਤਰ੍ਹਾਂ ਤੁਸੀਂ ਨਸੀਮ ਸਾਹਿਬ ਹੁਕਮ ਕੀਤਾ ਜਾਂ ਤੁਹਾਡੀ ਬੇਨਤੀ ਨਹੀਂ ਜੀ, ਤਾਂ ਅਸੀਂ ਤਾਂ ਜਿਹੜੇ ਕਾਲਰ ਗੱਲ ਕਰਦੇ ਸਾਡੇ ਲਈ ਤਾਂ ਸਾਰਾ ਹੁਕਮ ਹੀ ਹੁੰਦਾ, ਤੇ ਮੈਂ ਤੇ ਨਸੀਮ ਸਾਹਿਬ ਮੇਰਾ ਫਰਜ਼ ਸਿਰਫ ਇੰਨਾ ਕਿਹਾ ਕਿ ਜੇ ਕੋਈ, ਕਿਉਂਕਿ ਮੇਰੇ ਲਈ ਬੜਾ ਇੰਪੋਰਟੈਂਟ ਹੈ ਕੋਈ ਖਬਰ ਜੇ ਕੋਈ ਦੇ ਰਿਹਾ ਤੇ ਖਬਰ ਸਹੀ ਹੋਵੇ। ਜਿਸ ਤਰ੍ਹਾਂ ਤੁਸੀਂ ਦੱਸ ਹੀ ਦਿੱਤਾ ਕਿ ਜਦ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਕਤਰ ਤੋਂ ਮਾਫੀਆ ਮੰਗ ਰਿਹਾ, ਤੇ ਮੈਂ ਉਸ ਦਿਨ ਵੀ ਕਰੈਕਟ ਕਰਤਾ ਸੀ, ਅੱਜ ਵੀ ਜਦੋਂ ਕੋਈ ਖਬਰ ਕੋਈ ਗੱਲ ਕਰਦੇ ਨੇ ਕਦੇ ਵੀ ਕੋਈ ਵਿਚਾਰ ਦਿੰਦੇ ਨੇ, ਇਸੇ ਤਰ੍ਹਾਂ ਵਾਈ ਮੀਡੀਆ ਨੂੰ ਅੱਜ ਸਾਨੂੰ 23 ਸਾਲ ਹੋ ਗਏ ਨੇ, ਪਿਛਲੇ 23 ਸਾਲਾਂ ਚ ਲਾਈਵ ਦਾ ਮਕਸਦ ਹੀ ਇਹੀ ਹੈ ਕਿ ਜੇ ਯੁਧਵੀਰ ਜਸਵਾਲ ਕੱਲ ਨੂੰ ਕੋਈ ਖ਼ਬਰ ਦੇਗਾ ਉਹ ਜਾਂਚ ਪਰਖ ਕੇ ਦੇਣੀ ਹੈ। ਗਲਤੀ ਅਸੀਂ ਵੀ ਇਨਸਾਨ ਹੈ, ਕਿਸੇ ਤੋਂ ਹੋ ਸਕਦੀ, ਪਰ 23 ਸਾਲਾਂ ਦੇ ਵਿੱਚ ਕੋਸ਼ਿਸ਼ ਸਾਡੀ ਇਹੀ ਰਹੀ ਹੈ, ਮੈਂ ਕੋਸ਼ਿਸ਼ ਕਹਾਂਗਾ, ਕੋਈ ਗਰੰਟੀ ਨਹੀਂ ਕਿਸੇ ਚੀਜ਼, ਲੇਕਿਨ ਕੋਸ਼ਿਸ਼ ਇਹੀ ਰਹੀ ਹੈ ਕਿ ਕੋਈ ਵੀ ਜਿਹੜੀ ਖ਼ਬਰ ਹੈ ਉਹ ਬਿਲਕੁਲ ਜਾਂਚ ਪਰਖ ਕੇ ਦਈਏ। ਬਾਕੀ ਨਸੀਮ ਸਾਹਿਬ ਤੁਸੀਂ ਹੁਕਮ ਕਰਤਾ, ਮੈਂ ਵਿਰਕ ਸਾਹਿਬ ਨੂੰ ਬੇਨਤੀ ਕਰਦਾ ਹੈਗਾ, ਤੁਹਾਡਾ ਹੁਕਮ ਹੈ, ਤੁਸੀਂ ਬੇਨਤੀ ਨਹੀਂ ਕਰਨੀ,
ਤੁਹਾਡਾ ਰਿਕੁਐਸਟ ਮੈਂ ਤੁਹਾਨੂੰ ਜਦੋਂ ਦਾ ਤੁਸੀਂ ਸ਼ੁਰੂ ਕੀਤਾ ਮੈਂ ਉਦੋਂ ਦਾ ਸੁਣ ਰਿਹਾ ਤੁਹਾਨੂੰ, ਸਪੋਰਟਸ ਦਾ ਸ਼ੁਰੂ ਕੀਤਾ ਸੀ ਯੁਧਵੀਰ ਚੌਹਾਨ ਦੇ ਨਾਲ, ਤੁਹਾਨੂੰ
ਬਿਲਕੁਲ
ਹਿਸਾਬ ਲਾ ਲਓ ਕਦੋਂ ਦਾ ਸੁਣ ਰਿਹਾ ਮੈਂ ਤੁਹਾਨੂੰ।
ਪਰ ਫਿਰ ਤੇ ਤੁਹਾਨੂੰ ਇੱਕ ਕਿਉਂਕਿ ਮੀਡੀਆ ਚ ਅਸੀਂ 23 ਸਾਲ ਪਹਿਲਾਂ ਆਏ ਹਾਂ, ਪਰ ਰੇਡੀਓ 21 ਸਾਲ ਪਹਿਲਾਂ ਸ਼ੁਰੂ ਕੀਤਾ, 2 ਸਾਲ ਬਾਅਦ, ਕਿਉਂਕਿ ਸਭ ਤੋਂ ਪਹਿਲਾਂ ਮੈਂ ਸਿਰਫ ਅਖਬਾਰ ਕਰਦਾ ਸੀ, ਮੈਂ ਰੇਡੀਓ ਸੁਣਦਾ ਹੀ ਨਹੀਂ ਸੀ ਕਦੇ, ਮੈਨੂੰ ਆਈਡੀਆ ਨਹੀਂ ਸੀ ਵੀ ਰੇਡੀਓ ਦਾ ਏਡਾ ਵੱਡਾ ਕਾਰੋਬਾਰ ਚੱਲਦਾ, ਏਡਾ ਵੱਡਾ ਸਿਲਸਿਲਾ, ਹੈਡ ਨੋ ਕਲੂ। ਤੋ ਇਹਦਾ ਮਤਲਬ ਤੁਸੀਂ ਤਾਂ ਸਰ 21 ਸਾਲ ਹੋ ਗਏ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਉਸ ਵੇਲੇ ਬਿਲਕੁਲ ਮੈਂ ਸਪੋਰਟਸ ਦੀ ਸ਼ੁਰੂਆਤ ਕੀਤੀ,
ਜਦੋਂ ਤੁਸੀਂ ਸ਼ੁਰੂ ਕੀਤਾ ਚੌਹਾਨ ਸਾਹਿਬ ਨਾਲ, ਮੈਂ ਉਦੋਂ ਦਾ ਸੁਣਨਾ ਬਸ, ਬਾਕੀ ਤੁਸੀਂ ਆਪੇ ਹਿਸਾਬ ਲਾ ਲਓ।
ਹਾਂ ਤੇ ਕੌਣ ਤੁਸੀਂ ਲੱਗਦਾ ਬਹੁਤ ਇਸ ਕਾਰਨ ਮੇਰੇ ਕੋਲ ਨਾਮ, ਮੈਂ ਹੁਣ ਸੇਵ ਕਰ ਲਾਂਗਾ ਨਸੀਮ ਸਾਹਿਬ, ਪਰ ਮੈਂ ਹੱਥ ਜੋੜ ਕੇ ਤੁਹਾਡਾ ਧੰਨਵਾਦੀ ਹਾਂ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਇੰਨੇ ਲੰਮੇ ਸਮੇਂ ਦੇ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ।
ਥੈਂਕ ਯੂ ਵੈਰੀ ਮਚ,
ਥੈਂਕ ਯੂ ਸਰ, ਯੂ ਹੈਵ ਅ ਵੰਡਰਫੁਲ ਡੇ, ਥੈਂਕ ਯੂ ਨਸੀਮ ਸਾਹਿਬ, ਥੈਂਕ ਯੂ। ਤੇ ਜੇ ਤੁਸੀਂ ਇੰਨੇ ਲੰਬੇ ਸਮੇਂ ਜੁੜੇ ਹੋ ਤੁਹਾਨੂੰ ਤੇ ਖੁਦ ਅੰਦਾਜ਼ਾ ਹੋਏਗਾ ਹੀ, ਬਿਲਕੁਲ ਉਹ ਤੁਸੀਂ ਪੁਰਾਣਾ ਵਕਤ ਯਾਦ ਕਰਾ ਦਿੱਤਾ ਮੈਨੂੰ, ਮੈਂ ਉਸ ਟਾਈਮ ਦੇ ਉੱਤੇ ਕਿਉਂਕਿ ਆਈ ਵਾਜ਼ ਆਲ, ਮੈਂ ਹਜੇ ਵੀ ਆਪਣੇ ਆਪ ਸਟਿਲ ਕੰਸਿਡਰ ਮਾਈਸੈਲਫ ਐਜ਼ ਅ ਪ੍ਰਿੰਟ ਗਾਏ, ਮੈਂ ਹਜੇ ਵੀ ਉਹ ਸ਼ਖਸ ਹਾਂ ਕਿ ਜਿਹੜਾ ਗੈਸ ਸਟੇਸ਼ਨ ਤੇ ਜਾਂ ਕਿਤੇ ਵੀ ਜਾ ਕੇ ਜਦੋਂ ਮੈਂ ਪਲੇਨ ਚ ਵੀ ਟਰੈਵਲ ਕਰਦਾ ਤੇ ਮੈਨੂੰ ਫਿਰ ਅਖਬਾਰ ਉੱਥੇ ਮੈਂ ਇਕੱਠੀਆਂ ਲੈ ਕੇ ਪੜ੍ਹਨ ਦਾ ਸ਼ੌਕ ਹੈ, ਔਰ ਅੱਜ ਵੀ ਮੈਂ ਗੈਸ ਸਟੇਸ਼ਨ ਤੇ ਜਾਵਾਂ ਤੇ ਮੈਂ ਉਹਨੂੰ ਕਹਿੰਦਾ ਵੀ ਜਿਹੜੀ ਜਿਹੜੀ ਅਖਬਾਰ ਹੈ ਅੱਜ ਦੀ ਲੇਟੈਸਟ, ਤੇਰੇ ਕੋਲ ਬਾਈ ਟੋਰੋਂਟੋ ਸਟਾਰ ਹੈ ਜਾਂ ਭਾਈ ਸਾਹਿਬ ਤੁਹਾਡੇ ਕੋਲ ਗਲੋਬਲ ਮੇਲ, ਮੈਨੂੰ ਹਾਰਡ ਕਾਪੀ ਦੇ ਦਿਓ, $4, $8, $10 ਜਿੰਨੇ ਵੀ ਆ। ਉਹ ਕਈ ਵਾਰ ਬੰਦੇ ਮੇਰੇ ਵੱਲ ਦੇਖਣ ਲੱਗ ਪੈਂਦੇ ਵੀ ਭਾਈ ਸਾਹਿਬ ਨੂੰ ਇੱਕ ਅਖਬਾਰ ਪੜ੍ਹ ਕੇ ਤਸੱਲੀ ਨਹੀਂ ਹੋਏਗੀ, ਇਹ ਸਾਰੀਆਂ ਅਖਬਾਰਾਂ ਹੀ ਲੈ ਚੱਲੇ, ਵਿਹਲੇ ਲੱਗ ਰਹੇ ਕਾਫੀ, ਤੇ ਮੈਨੂੰ ਹੁੰਦਾ ਵੀ ਜੇ ਗੈਸ ਸਟੇਸ਼ਨ ਤੇ ਆਏ ਆ ਤੇ ਅਖਬਾਰਾਂ ਦੀ ਹਾਰਡ ਕਾਪੀ ਦਾ ਆਪਣਾ ਇੱਕ ਮਜ਼ਾ ਹੈ, ਉਹ ਦੇਖਣ ਚ ਮਜ਼ਾ ਆਉਂਦਾ, ਆਈ ਡੋਂਟ ਨੋ ਵਾਈ ਆਈ ਸਟਿਲ ਫੈਂਸੀ ਰੀਡਿੰਗ ਪ੍ਰਿੰਟ ਨਿਊਜ਼ ਪੇਪਰ, ਮੈਨੂੰ ਬੜਾ ਮਜ਼ਾ ਆਉਂਦਾ। ਸੋ ਉਸ ਵੇਲੇ ਵੀ ਮੈਂ 2 ਸਾਲ ਹੋ ਗਏ ਸੀ ਅਖਬਾਰ ਹੀ ਸਿਰਫ ਚਲਾਉਂਦਾ ਸੀ, ਸੋ ਮੈਨੂੰ ਉਹਨਾਂ ਨੇ ਕਿਹਾ ਰਣਵੀਰ ਸਾਹਿਬ ਨੇ ਵੀ ਬਈ ਰੇਡੀਓ ਤੇ ਖ਼ਬਰਾਂ ਵਗੈਰਾ ਦੇ ਸਕੋਗੇ ਤੁਸੀਂ, ਸਾਡਾ ਰੇਡੀਓ ਤੇ ਅਸੀਂ ਕਰਦੇ। ਮੈਂ ਕਿਹਾ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਰੇਡੀਓ ਕੀ ਚੀਜ਼ ਹੈ, ਤੇ ਮੈਂ ਖ਼ਬਰਾਂ ਦੀ ਮੇਰੀ ਕੋਈ ਆਵਾਜ਼ ਵੀ ਹੈ ਨਹੀਂ ਕੋਈ ਨਿਊਜ਼ ਵਗੈਰਾ ਦੇਣ ਦੀ, ਤੇ ਮੈਂ ਤੇ ਅਖਬਾਰ ਚ ਹੀ ਕਰਦਾ। ਕਹਿੰਦੇ ਉੱਥੇ ਕੋਈ ਐਡੀਟਰ ਵਗੈਰਾ ਰੱਖਿਆ ਹੋਇਆ ਕਿ ਆਪ ਹੀ ਕਰਦੇ? ਮੈਂ ਕਿਹਾ ਨਹੀਂ ਨਹੀਂ, ਕੋਈ ਸਾਡਾ ਤਾਂ ਬੜਾ ਛੋਟਾ ਜਿਹਾ ਅਧਾਰਾ ਸੀ, 6 ਤਾਂ ਟੋਟਲ ਜਣੇ ਆ ਤੇ ਨਾਲੇ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਹੈ, ਛੋਟਾ ਜਿਹਾ ਅਧਾਰਾ, ਐਡੀਟਰ ਤੇ ਮੈਂ ਖੁਦ ਹੀ ਹਾਂ, ਸਮਝ ਲਓ ਵੀ ਖ਼ਬਰਾਂ ਮੈਂ ਹੀ ਕਰਦਾ। ਕਹਿੰਦੇ ਬਸ ਫਿਰ ਜੇ ਖ਼ਬਰਾਂ ਕਰਦੇ ਹੋ ਤਾਂ ਫਿਰ ਦਿਆ ਕਰੋ ਸਾਡੇ ਖ਼ਬਰਾਂ। ਮੈਂ ਕਿਹਾ ਕਿੱਦਾਂ ਹੁੰਦਾ ਸਿਲਸਿਲਾ? ਉਹ ਕਹਿੰਦੇ ਉੱਥੇ ਓਕਵਿਲ ਦੇ ਵਿੱਚ ਸਾਡਾ ਸਟੂਡੀਓ ਹੈ, ਤੁਹਾਨੂੰ ਫੋਨ ਆਏਗਾ। ਮੈਂ ਕਿਹਾ ਮੈਂ ਫਿਰ ਰੋਜ਼ ਆਉਣਾ ਜਿਹੜਾ, ਮੈਂ ਤੇ ਆਪਣਾ ਮਿਡਵੀਕ ਦਾ ਅਖਬਾਰ ਦਾ ਕੰਮ ਬੜਾ ਹੁੰਦਾ, ਮੈਂ ਆਉਣਾ ਜਾਣਾ ਨਹੀਂ ਕਰ ਸਕਦਾ। ਉਹ ਕਹਿੰਦੇ ਨਹੀਂ ਆਉਣ ਜਾਣ ਦੀ ਲੋੜ ਨਹੀਂ, ਤੁਹਾਨੂੰ ਫੋਨ ਤੇ ਲੈ ਲਿਆ ਕਰਾਂਗੇ ਰੋਜ਼। ਮੈਂ ਕਿਹਾ ਸ਼ਾਇਦ ਫੋਨ ਤੇ ਕਿੱਦਾਂ ਰੇਡੀਓ ਕਰ ਦਿਆਂਗੇ? ਉਹ ਕਹਿੰਦੇ ਕਰਾ ਹੋ ਜਾਏਗਾ ਫੋਨ ਤੇ ਰੇਡੀਓ, ਤੁਹਾਨੂੰ ਫੋਨ ਕਰਿਆ ਕਰਾਂਗੇ, ਤੁਹਾਡੇ ਮਿਡਵੀਕ ਆਫਿਸ ਦੇ ਵਿੱਚ ਸਾਡੇ ਸਟੂਡੀਓ ਤੋਂ ਆਏਗਾ ਤਾਂ ਤੁਸੀਂ ਖ਼ਬਰਾਂ ਸੁਣਾ ਦਿਆ ਕਰਨਾ। ਮੈਂ ਕਿਹਾ ਜੀ ਅੱਛਾ ਜੀ, ਇੱਦਾਂ ਮੈਂ ਰੇਡੀਓ ਕਰਨਾਗਾ ਇੱਦਾਂ? ਉਹ ਕਹਿੰਦੇ ਜੀ ਕਰ ਲਓਗੇ ਤੁਸੀਂ? ਮੈਂ ਕਿਹਾ ਮੇਰੀ ਆਵਾਜ਼ ਨਹੀਂ ਕੋਈ ਰੇਡੀਓ ਵਾਲੀ? ਉਹ ਕਹਿੰਦੇ ਖ਼ਬਰਾਂ? ਮੈਂ ਕਿਹਾ ਖ਼ਬਰਾਂ ਦੀ ਚਿੰਤਾ ਨਾ ਕਰੋ, ਖ਼ਬਰਾਂ ਤੇ ਇੰਡੀਆ ਤੋਂ ਪੜ੍ਹਦੇ ਆ ਜਾਂ ਅਖਬਾਰਾਂ, ਮੈਂ ਰੋਜ਼ ਕੋਈ ਮੈਨੂੰ ਖ਼ਬਰ ਪੁੱਛ ਲਓ। ਉਹ ਕਹਿੰਦੇ ਠੀਕ ਹੈ ਫਿਰ ਤੁਹਾਨੂੰ ਫੋਨ ਆ ਜਾਏਗਾ। ਫਿਰ ਉੱਥੋਂ ਰੈਨਾ ਜੀ ਦਾ ਮੈਨੂੰ ਫੋਨ ਆਉਣਾ ਤੇ ਮੈਂ ਇੱਦਾਂ ਪਿੱਕ ਕਰਨਾ ਆਪਣੇ ਆਫਿਸ, ਮਿਡਵੀਕ ਆਫਿਸ ਅਸੀਂ ਸਾਡਾ ਇੱਥੇ ਆ ਸਕਾਈਪੋਰਟ ਕਾਰਪੋਰੇਟ ਸੈਂਟਰ ਫਸਟ ਫਲੋਰ ਤੇ ਆਫਿਸ ਹੈਗਾ, ਮੈਂ ਇਸ ਤਰ੍ਹਾਂ ਪਿੱਕ ਕਰਨਾ ਤੇ ਉਹਨਾਂ ਕਹਿੰਦਾ ਜੀ ਆਪਕਾ ਸਵਾਗਤ ਹੈ ਆਪ ਖ਼ਬਰੇਂ ਦੇ। ਮੈਂ ਫਿਰ ਆਪਣੀਆਂ ਖ਼ਬਰਾਂ ਦੇ ਦੇਣੀਆਂ, ਉਦੋਂ ਇੱਥੇ ਕ੍ਰਿਕਟ ਦੀ ਸਪੋਰਟਸ ਦੀ ਗੱਲ ਲੋਕ ਘੱਟ ਕਰਦੇ ਸੀ, ਮੈਂ ਤਾਂ ਸਾਰੀਆਂ ਖ਼ਬਰਾਂ ਦਿੰਦਾ ਸੀ, ਕੈਨੇਡਾ ਦੀ, ਇੰਟਰਨੈਸ਼ਨਲ ਦਾ, 10 ਮਿੰਟ ਦਾ ਮੇਰਾ ਸੈਗਮੈਂਟ ਸੀ ਛੋਟਾ ਜਿਹਾ, ਉਹਨਾਂ ਨੇ ਰੱਖਿਆ 10 ਤੋਂ 15 ਮਿੰਟ। ਉਹ ਫਿਰ ਉਹ ਮਹੀਨੇ ਡੇਢ ਮਹੀਨੇ ਬਾਅਦ ਮੈਨੂੰ ਕਹਿਣ ਲੱਗ ਪਏ ਜੀ ਕੱਲ ਉਹਨਾਂ ਨੇ ਆਹ ਸਵਾਲ ਪੁੱਛਿਆ ਸੀ, ਤੁਸੀਂ ਅੱਜ ਉਹਦਾ ਜਵਾਬ ਦੇ ਦਿਓ। ਮੈਂ ਕਿਹਾ ਰਹਿਣਾ ਜੀ ਜਿਹੜਾ ਸਵਾਲ ਕੱਲ ਪੁੱਛਿਆ ਉਹਦਾ ਜਵਾਬ ਅੱਜ ਥੋੜੀ ਦਵਾਂਗਾ, ਉਹਦਾ ਜਵਾਬ ਤੇ ਕੱਲ ਹੀ ਹੋਣਾ ਚਾਹੀਦਾ। ਉਹ ਕਹਿੰਦੇ ਫਿਰ ਅਸੀਂ ਕਾਲਰ ਨੂੰ ਕਿੱਦਾਂ ਕਹੀਏ? ਮੈਂ ਕਿਹਾ ਤੁਸੀਂ ਉਹਨੂੰ ਲਾਈਵ ਲਾਓ। ਇਹ ਮੇਰਾ ਜੀ ਪਰਮਾਤਮਾ ਦੀ ਅੱਜ ਤੋਂ ਦੱਸ ਰਿਹਾ ਵੀ ਪਹਿਲੀ ਵਾਰੀ ਅਸੀਂ ਫਿਰ ਲਾਈਵ ਪ੍ਰੋਗਰਾਮ, ਲਾਈਵ ਟਾਕ ਸ਼ੋਅ ਜਿਹੜਾ ਕਾਲਰਸ ਨੂੰ ਲੈ ਕੇ ਖ਼ਬਰਾਂ ਦੇ ਉੱਤੇ, ਇਹ ਫਿਰ ਅਸੀਂ, ਉਹ ਕਹਿੰਦੇ ਐਸਾ ਕੈਸੇ ਹੋ ਸਕਤਾ ਹੈ, ਆਪਸੇ ਤੋਂ ਕਾਲਰ ਜੋ ਮਰਜ਼ੀ ਸਵਾਲ ਪੁੱਛ ਸਕਦਾ ਹੈ, ਤੋ ਆਪਕੋ ਕੈਸੇ ਪਤਾ ਹੋਗਾ? ਮੈਂ ਕਿਹਾ ਰਹਿਣਾ ਜੀ ਗੱਲ ਇੱਦਾਂ ਆ ਕਿ ਪੱਤਰਕਾਰ ਕਾਹਦਾ ਹੋਇਆ? ਹੁਣ ਮੈਨੂੰ ਕੋਈ ਕਹੇ ਜੀ 1962 ਦਾ ਰਸ਼ੀਆ ਦਾ ਤੇ ਕੋਈ ਨੀ, ਤੁਸੀਂ ਲਾਈਵ ਲਓ ਕਾਲਰਸ ਨੂੰ, ਜੋ ਕੋਈ ਸਵਾਲ ਪੁੱਛਣਗੇ, ਜਿਹੜੀ ਕਰੰਟ ਨਿਊਜ਼ ਹੋਗੀ, ਹਾਂ ਫਾਰਮੈਟ ਆਪਣਾ ਕਰੰਟ ਨਿਊਜ਼ ਦਾ ਰੱਖਦੇ ਆ ਕਿ ਕਰੰਟ ਨਿਊਜ਼ ਮੈਨੂੰ ਇੰਟਰਨੈਸ਼ਨਲ ਨਿਊਜ਼, ਕੈਨੇਡਾ ਦੀ, ਇੰਡੀਆ ਦੀ, ਹੁਣ ਪਾਕਿਸਤਾਨ ਦਾ ਬੜਾ ਸ਼ੌਕ ਪੈ ਚੁੱਕਾ ਸੀ ਉਸ ਵੇਲੇ ਉਹਨਾਂ ਦੇ ਟੀਵੀ ਚੈਨਲ ਦੇਖਣ ਦੇ, ਆਪਣੇ ਹਾਮਿਦ ਮੀਰ ਦਾ ਪ੍ਰੋਗਰਾਮ ਕੈਪੀਟਲ ਟਾਕ ਮੈਂ ਰੋਜ਼ ਦੇਖਣਾ, ਨਜ਼ਮ ਸੇਠੀ ਰੋਜ਼ ਸੁਣਨਾ, ਇਹਨਾਂ ਅਖਬਾਰ ਡੌਨ ਸਾਰੀ ਪੜ੍ਹਨੀ ਪੜ੍ਹਨੀ, ਸਾਰੀ ਡੌਨ ਪੜ੍ਹ ਦੇਣੀ, ਤੇ ਮੈਂ ਕਿਹਾ ਜੀ ਤੁਸੀਂ ਪਾਕਿਸਤਾਨ ਦਾ ਹੀ ਪੁੱਛੋ, ਮਜ਼ਾ ਆਏਗਾ। ਤੇ ਉਹ ਕਹਿੰਦੇ ਅੱਛਾ ਆਪ ਐਸੇ ਲਾਈਵ ਕਾਲ ਲੇਂਗੇ ਤੋ ਜਵਾਬ ਦੇਂਗੇ, ਮੈਂ ਕਿਹਾ ਦੇਂਗਾ ਕਿਉਂ ਨੀ ਦੂੰਗਾ, ਆਪ ਕਰੇ ਸਟਾਰਟ। ਉਹ ਫਿਰ ਕਾਲਰ ਲਾਈਵ ਹੋਣੇ ਸ਼ੁਰੂ ਹੋ ਗਏ, ਫਿਰ ਉਹ ਸਵਾਲ ਉਹਨਾਂ ਨੇ ਪੁੱਛਣੇ ਵੀ ਅੱਛਾ, ਜ਼ਿਆਦਾ ਸਵਾਲ ਵੈਸੇ ਕਈ ਵਾਰ ਮੈਨੂੰ ਇੰਟਰਨੈਸ਼ਨਲ ਤੇ ਆਉਣੇ ਤੇ ਕ੍ਰਿਕਟ ਤੇ ਆਉਣੇ, ਉਹ ਇਸ ਕਾਰਨ ਫਿਰ ਉਹ ਫਿਰ ਜਿਸ ਤਰ੍ਹਾਂ ਤੁਸੀਂ ਵੀ ਨਸੀਮ ਸਾਹਿਬ ਉਸ ਵਕਤ ਯਾਦ ਕਰ ਦੋਗੇ ਜੀ ਸਪੋਰਟਸ ਕਾ ਕਰਤੇ ਜੀ, ਉਹ ਸਪੋਰਟਸ ਦਾ ਬੜਾ ਕਰ, ਇੱਥੇ ਕ੍ਰਿਕਟ ਦਾ ਕੋਈ ਹੋਰ ਕੋਈ ਸਵਾਲ ਜਵਾਬ ਕਰਦਾ ਨਹੀਂ ਸੀ ਜ਼ਿਆਦਾ ਉਸ ਵੇਲੇ, ਤੇ ਇਹ ਫਿਰ ਸਿਲਸਿਲਾ ਸ਼ੁਰੂ ਹੋ ਗਿਆ ਜੀ। ਇੱਦਾਂ ਬਸ ਰੇਡੀਓ ਚ ਆ ਗਏ, ਫੋਨ ਦੇ ਜ਼ਰੀਏ, ਮਤਲਬ ਨਾ ਮੈਂ ਤੇ ਅੱਜ ਵੀ ਕਹਿੰਦਾ ਕਿ ਨਾ ਮੇਰੀ ਕੋਈ ਆਵਾਜ਼ ਸੀਗੀ ਰੇਡੀਓ ਲਈ, ਮੈਂ ਕਿਹਾ ਕਿਉਂਕਿ ਮੈਨੂੰ ਬੜਾ ਇਹ ਹੁੰਦਾ ਸੀ ਵੀ ਜਿਹੜਾ ਬੰਦਾ ਕੋਈ ਖਬਰ ਸੁਣਾਏ ਉਹਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ, ਉਹਦੀ ਇੱਕ ਪਰਸਨੈਲਿਟੀ ਹੋਣੀ ਚਾਹੀਦੀ ਹੈ। ਤੇ ਬਟ ਐਨੀਵੇਜ਼, ਦੈਟ ਵਾਸ ਮਾਈ ਇੰਟਰੋਡਕਸ਼ਨ ਟੂ ਰੇਡੀਓ ਫਰੋਮ ਪ੍ਰਿੰਟ। ਪ੍ਰਿੰਟ ਮੈਨੂੰ ਕਰਦੇ ਆ ਮਿਡਵੀਕ ਨਿਊਜ਼ ਪੇਪਰ ਤੋਂ ਸ਼ੁਰੂ ਕੀਤਾ ਸੀ, ਉਦੋਂ 2 ਸਾਲ ਹੋਏ ਸੀਗੇ, ਤੇ ਉਹਦੇ ਚ ਆਪਣੀ ਸਟਰਗਲ ਸੀ, ਫਿਰ ਰੇਡੀਓ ਦਾ ਸਿਲਸਿਲਾ ਸ਼ੁਰੂ ਹੋ ਗਿਆ, ਫਿਰ ਟੀਵੀ ਐਂਡ ਆਲ। ਹਾਂ, ਆਈ ਵਾਸ ਫੈਸੀਨੇਟਡ ਵਿਦ ਟੀਵੀ। ਟੀਵੀ ਤੇ ਮੈਂ ਉਹਨੂੰ ਯਾਦ ਹੈ ਕਿ ਉਸ ਵੇਲੇ ਮੈਂ ਓਮਨੀ ਤੇ ਜਾਇਆ ਕਰਦਾ ਸੀ, ਓਮਨੀ ਤੇ ਮੇਰਾ ਅੱਜ ਤੱਕ ਵੀ ਮੇਰਾ ਬੜਾ ਪਿਆਰ ਹੈ, ਇਸ ਵੀਕਐਂਡ ਵੀ ਆਈ ਵਾਸ ਵਿਦ ਜੇਕਦੀਰ, ਤੇ ਓਮਨੀ ਤੇ ਉਹਨਾਂ ਨੇ ਮੈਨੂੰ ਬੁਲਾ ਲੈਣਾ ਡਾਊਨ ਟਾਊਨ ਉੱਥੇ, ਜੀ ਆ ਜਾਓ ਤੁਸੀਂ ਆਪਣਾ ਇਹਦੇ ਬਜਟ ਤੇ, ਓਨਟੇਰੀਓ, ਮੇਰਾ ਪਹਿਲਾ ਪ੍ਰੋਗਰਾਮ ਮੈਨੂੰ ਯਾਦ ਹੈ ਓਨਟੇਰੀਓ ਬਜਟ ਤੇ ਜਾ ਕੇ ਪੇਸ਼ ਕੀਤਾ ਸੀ ਓਮਨੀ ਟੈਲੀਵਿਜ਼ਨ ਵਾਸਤੇ। ਫਿਰ ਉੱਥੋਂ ਸਾਡਾ ਸਿਲਸਿਲਾ ਸਟਾਰਟ ਹੋਇਆ ਸੀਬੀਸੀ ਦੇ ਨਾਲ 2004 ਤੋਂ 2004, ਅੱਜ ਹੋ ਗਿਆ ਇਹਨੂੰ ਵੀ 18-19 ਸਾਲ, ਸੀਬੀਸੀ ਨੇ ਮੈਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਫਿਰ ਇਹਨਾਂ ਦਾ ਜਿਹੜਾ ਸਟੂਡੀਓ 1 ਫਰੰਟ ਸਟ੍ਰੀਟ ਤੇ, ਸੋ ਬਹੁਤ ਸਾਰੇ ਉੱਥੇ ਉਹਨਾਂ ਦੇ ਮਾਮਲਿਆਂ ਤੇ ਰਿਪੋਰਟ ਕਰਨੀ ਸੀਬੀਸੀ ਤੇ। ਈਵਨ ਜਦੋਂ ਲਾਹੌਰ ਦੇ ਗੱਦਾਫੀ ਸਟੇਡੀਅਮ ਜਦੋਂ ਸ਼੍ਰੀਲੰਕਨ ਖਿਲਾੜੀਆਂ ਤੇ ਅਟੈਕ ਹੋਇਆ, ਉਹ ਸਾਰੀ ਰਿਪੋਰਟਿੰਗ ਕੀਤੀ ਉਹਨਾਂ ਵਾਸਤੇ, ਆਈ ਵੈਂਟ ਟੂ 1 ਫਰੰਟ ਸਟ੍ਰੀਟ। ਜਦੋਂ 2008 ਦੇ ਵਿੱਚ ਮੁੰਬਈ ਦੇ ਉੱਤੇ ਬੜਾ ਵੱਡਾ ਹਮਲਾ ਹੋਇਆ ਲਸ਼ਕਰ ਏ ਤੋਇਬਾ ਨੇ ਜਦੋਂ 2008 ਚ ਕੀਤਾ, ਉਦੋਂ ਸਵੇਰੇ ਫੋਨ ਆ ਗਿਆ ਜੀ ਕਿੱਥੇ ਹੋ, ਮੈਂ ਕਿਹਾ ਜੀ ਇੱਧਰ ਸੁੱਤੇ ਉੱਠੇ ਹਾਂ ਦੇਖ ਰਹੇ ਹਾਂ। ਕਹਿੰਦੇ ਆ ਜਾਓ ਬਸ ਸਟੂਡੀਓ 1 ਫਰੰਟ ਸਟ੍ਰੀਟ। ਕਹਿੰਦੇ ਅੱਧੇ ਘੰਟੇ ਚ ਆ ਜਾਓ, ਮੈਂ ਕਿਹਾ 45 ਮਿੰਟ ਤਾਂ ਪਹੁੰਚਣ ਨੂੰ ਲੱਗਣੇ ਤੁਹਾਡੇ ਸਟੂਡੀਓ, ਮੈਨੂੰ ਦਿਓ 60 ਮਿੰਟ ਦਾ ਟਾਈਮ ਆ ਗਿਆ ਤੁਹਾਡੇ ਸਟੂਡੀਓ। ਤੇ ਉਹ ਫਿਰ ਹੋਰ ਬੜਾ ਕੁਛ, ਫਿਰ ਸੀਬੀਸੀ ਦੇ ਡੋਨਲਡ ਟਰੰਪ ਤੋਂ ਲੈ ਕੇ ਫਿਰ ਇਹਨਾਂ ਨੇ ਮੈਨੂੰ ਏਸ਼ੀਆ ਐਕਸਪਰਟ ਬਣਾ ਲਿਆ, ਏਸ਼ੀਆ ਦੀ ਕੋਈ ਗੱਲ ਹੋਏਗੀ, ਚਾਈਨਾ, ਇੰਡੀਆ ਐਂਡ ਪਾਕਿਸਤਾਨ ਇਨ ਪਰਟੀਕੁਲਰ, ਤੇ ਇੱਕ ਅਸੀਂ ਪੈਨਲ ਤਿਆਰ ਕੀਤਾ ਸੀ ਸੀਬੀਸੀ ਤੇ। ਤੇ ਹੁਣ ਵੀ ਆ ਫਾਰਮਰ ਪ੍ਰੋਟੈਸਟ ਤੋਂ ਲੈ ਕੇ ਕਈ ਵਾਰ ਉਹ ਕਰਦੇ ਰਹਿੰਦੇ ਆ, ਇਨਵਾਈਟ ਇਲੈਕਸ਼ਨ ਤੇ ਬੜੀ ਵਾਰ ਗਏ ਆ। ਤੇ ਟੀਵੀ ਆਈ ਵਾਸ ਵੈਰੀ ਫੈਸੀਨੇਟਿਡ, ਔਰ ਮੈਂ ਫਿਰ ਇਹਨਾਂ ਨੂੰ ਸਭ ਨੂੰ ਪ੍ਰਪੋਜ਼ਲ ਦੇ ਰਿਹਾ ਸੀਗਾ ਕਿ ਬਈ 24/7 ਟੀਵੀ ਚੈਨਲ, ਉਹਨਾਂ ਦਾ ਵਿਚਾਰ ਇਹ ਸੀ ਵੀ 24/7 ਟੀਵੀ ਚੈਨਲ ਅੱਜ ਦੀ ਡਿਮਾਂਡ ਨਹੀਂ ਹੈ, ਉਹ ਕਹਿੰਦੇ ਅਸੀਂ ਬੜੀ ਰਿਸਰਚ ਕਰ ਚੁੱਕੇ ਹਾਂ ਇਹਦੇ ਤੇ 24 ਘੰਟੇ ਜਿਹੜਾ ਟੀਵੀ ਚੈਨਲ ਹੈ। ਮੈਂ ਕਿਹਾ ਤੁਸੀਂ, ਇਹ ਜ਼ਰੂਰਤ ਹੈ ਸਾਊਥ ਏਸ਼ੀਅਨ ਕਮਿਊਨਿਟੀ ਦਾ, ਹੋਣਾ ਚਾਹੀਦਾ ਜਿਹੜਾ ਸਾਰਾ ਕਵਰ ਕਰੇ 24 ਘੰਟੇ। ਉਹ ਕਹਿੰਦੇ ਇਹ ਕੰਮ ਵੀ ਜ਼ਿਆਦਾ ਹੈ, ਪੱਤਰਕਾਰ ਵੀ ਜ਼ਿਆਦਾ ਲੱਗਣਗੇ ਤੇ ਆਊਟਪੁੱਟ ਇਹਦੀ ਕੋਈ ਨਹੀਂ ਆਉਣੀ। ਸੋ ਮੈਂ ਪ੍ਰਪੋਜ਼ਲ ਰੋਜਰਸ ਨੂੰ ਦਿੱਤਾ, ਕਈਆਂ ਨੂੰ ਦਿੱਤਾ, ਬਟ ਉਹਨਾਂ ਨੇ ਕਿਹਾ ਵੀ ਨਹੀਂ, ਇਹ ਗੱਲ ਤੁਹਾਡੀ ਜਿਹੜੀ ਹੈ ਬਣਨੀ ਨਹੀਂ ਹੈ। ਬਟ ਐਨੀਵੇਜ਼, ਮੇਰਾ ਪ੍ਰਮਾਤਮਾ ਦੀ ਫਿਰ ਇੱਧਰ ਚੱਲ ਪਏ ਆ, ਤੇ ਬਾਕੀ ਬੜੇ ਰੇਡੀਓ ਸਟੇਸ਼ਨ ਤੇ ਆਏ ਆ ਇਸ ਸਿਲਸਿਲੇ ਦੇ ਵਿੱਚ। ਆਈ ਵੁਡ ਲਾਈਕ ਟੂ ਕੁਇਕਲੀ ਟੇਕ ਦਿਸ ਓਪਰਚੁਨਿਟੀ ਟੂ ਥੈਂਕ 770 ਦੀ, ਸਾਡੀ ਮੈਨੇਜਮੈਂਟ ਦਾ, ਅਰਿਫਾ ਜੀ ਦਾ, ਮਾਜਿਦ ਸਾਹਿਬ ਦਾ, ਇਹਨਾਂ ਸਾਰਿਆਂ ਦਾ ਬੜਾ ਸ਼ੁਕਰੀਆ, ਧੰਨਵਾਦ ਬਈ। ਫਿਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਸਾਨੂੰ ਇੱਥੇ ਸਮਾਂ ਦਿਓ। ਅੱਜ ਨੋ ਡਾਊਟ ਸਾਡੇ ਕੋਲ, ਮੇਰੇ ਕੋਲ ਪਿਛਲੇ ਵੀਕ ਵੀ ਮੈਂ ਮਿਲਿਆ ਇੱਕ ਹੋਰ, 3-4 ਰੇਡੀਓ ਫ੍ਰੀਕੁਐਂਸੀ ਜਿਹੜੀਆਂ ਨਵੀਆਂ ਆਈਆਂ ਨੇ, ਉਹਨਾਂ ਨੇ ਕਿਹਾ ਹੈ ਕਿ ਯੈਸ ਤੁਸੀਂ ਇੱਥੇ ਵੀ ਸਾਡੇ ਨਾਲ। ਮੈਂ ਕਿਹਾ ਕੋਈ ਨੀ, 1-2 ਘੰਟੇ ਜੇ ਕੋਈ ਕਰਨੇ ਆ ਕਰ ਲਾਂਗੇ, ਬਟ ਦਿਸ ਇਜ਼ ਮਾਈ ਹੋਮ। 770 ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹੈ, ਮੈਂ ਇੱਥੇ ਸਵੇਰੇ, ਈਵਨ ਮੇਰੀ ਕਮਿਟਮੈਂਟ ਬਣ ਗਈ ਹੈ। ਮੈਨੂੰ ਕੱਲ ਪਰਸੋਂ ਮੈਂ ਬੈਠਾ ਸੀ ਤੇ ਉਹ ਕਹਿੰਦੇ ਜੀ ਤੁਸੀਂ ਇੰਨਾ ਕੰਮ ਕਰਦੇ ਹੋ, ਇੰਨੇ ਪੈਸੇ ਲੈ ਕੇ ਕਿੱਥੇ ਜਾਣੇ। ਮੈਂ ਕਿਹਾ ਪੈਸੇ ਤਾਂ ਮੇਰੇ ਕੋਲ ਗੁਜ਼ਾਰੇ ਜੋਗੇ ਹੀ ਆ, ਲੇਕਿਨ ਇਹ ਮੇਰੀ ਆਪਣੀ ਕਮਿਟਮੈਂਟ ਹੈ, ਔਰ ਖਾਸ ਕਰ ਜਿਹੜਾ ਇੱਥੇ 770 ਤੇ ਜੋ ਮੈਨੂੰ ਲੱਗਦਾ ਆਈ ਐਮ ਐਟ ਹੋਮ, ਇਹ ਮੇਰੀ ਇੱਕ ਕਮਿਟਮੈਂਟ ਬਣ ਗਈ ਹੈ ਕਿ ਸਵੇਰੇ ਪਹਿਲਾਂ 10 ਵਜੇ ਸੀਗੀ, ਹੁਣ 9 ਵਜੇ, ਕਿ ਇੱਥੇ ਮੈਂ, ਜਿੱਦਾਂ ਬੰਦੇ ਦਾ ਰੂਟੀਨ ਬਣ ਜਾਂਦਾ ਨਾ ਵੀ ਆਉਣਾ ਹੀ ਆਉਣਾ 770 ਤੇ, ਇਹ ਮੈਂ ਮੈਨੇਜਮੈਂਟ ਦਾ ਵੀ ਧੰਨਵਾਦ ਕਰਦਾ। ਆਈ ਫੀਲ ਲਾਈਕ ਹੋਮ, ਔਰ ਮੈਨੂੰ ਇੱਦਾਂ ਲੱਗਦਾ ਹੈ ਕਿ ਇਹ ਮੇਰਾ ਘਰ ਹੈ, ਜਦੋਂ ਦਾ ਮੈਂ ਇੱਥੇ ਆਇਆ 2013 ਚ ਆਇਆ ਸੀ, ਅੱਜ 11 ਸਾਲ ਹੋ ਗਏ ਮੈਨੂੰ ਇੱਥੇ। ਸੋ ਆਈ ਫੀਲ ਲਾਈਕ ਹੋਮ ਵੀ, ਸਵੇਰੇ ਮੇਰੀ ਲੌਂਗ ਵੀਕਡ ਵੀ ਹੋਏ, 1 ਜਨਵਰੀ ਵੀ ਹੋਏ, ਤੇ ਮੈਨੂੰ ਲੱਗਦਾ ਹੈ ਕਿ ਦਿਸ ਇਜ਼ ਮਾਈ ਹੋਮ, ਮੈਂ ਇੱਥੇ ਆਉਣਾ ਹੀ ਆਉਣਾ ਹਰ ਹਾਲਤ। ਕਿ ਸਵੇਰੇ ਉੱਠ ਕੇ ਮੈਨੂੰ ਕਈ ਵਾਰ ਹੁੰਦਾ, ਚਾਹੇ ਇੱਕ ਜਣਾ ਹੀ ਸੁਣਦਾ ਹੋਵੇ, ਸੋ ਆਈ ਟੇਕ ਮਾਈ ਇੰਸਪੀਰੇਸ਼ਨ ਫਰੋਮ ਮੈਨੀ ਪਲੇਸਿਸ, ਇਨਕਲੂਡਿੰਗ ਜਿਹੜਾ ਅਸੀਂ ਜਾਣਦੇ ਹਾਂ ਕਿ ਟਾਈਟੈਨਿਕ ਜਹਾਜ਼ ਦੇ ਉੱਤੇ ਜਿਹੜੇ ਉਹ ਸਮੇਂ ਮੈਨੂੰ ਇਸ਼ਾਰਾ ਹੋ ਰਿਹਾ ਜੀ ਕਿ ਉਹ ਕਹਿੰਦੇ ਜੀ ਸਾਡੇ ਕੋਲ ਸਪਾਂਸਰ ਵੀ ਨਾਲ ਜੁੜ ਰਹੇ ਨੇ। ਹਾਂਜੀ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ। ਸੁਰਿੰਦਰ ਜੀ ਗੋ ਹੈਡ।
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਜੀ, ਕੀ ਹਾਲ ਹੈ? ਠੀਕ ਹੈ
ਠੀਕ ਠਾਕ ਜੀ। ਥੈਂਕ ਯੂ ਸੋ ਮਚ ਫੋਰ ਆਸਕਿੰਗ। ਮੈਨੂੰ ਤਾਂ ਕਾਫੀ ਬਿਜ਼ੀ ਚੱਲ ਰਿਹਾ, ਇਸ ਲਈ ਕਾਫੀ ਦੇਰ ਤੋਂ ਟਰਾਈ ਕਰ ਰਹੇ ਸੀ, ਲਾਈਨ ਮਿਲ ਨਹੀਂ ਰਹੀ।
ਹਾਂ ਮੈਂ ਸੋਰੀ ਜੀ, ਕਾਫੀ ਕਾਲਸ ਬਿਜ਼ੀ ਨੇ ਤੇ ਉਸ ਕਾਰਨ ਸ਼ਾਇਦ ਲਾਈਨ ਨਾ ਮਿਲੀ ਹੋਵੇ। ਤੁਸੀਂ ਆਉਂਦੇ ਰਹੋ ਸੁਰਿੰਦਰ ਸਾਹਿਬ, ਤੁਸੀਂ ਆਪਣੇ ਸੁਰਿੰਦਰ ਜੀ ਗੱਲ ਕਰੋਗੇ, ਫਿਰ ਸੁਖਵਿੰਦਰ ਜੀ, ਗਰੀਸ਼ ਸਾਹਿਬ ਗੱਲ ਕਰਨਗੇ, ਬਾਕੀ ਕੋਲ ਰਿਕੁਐਸਟ ਕੇ ਲਾਈਨ ਹੋਲਡ ਕਰ ਲੈਣਾ। ਸਾਡਾ ਖਾਸ ਹੁਣ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਜਿਹਦੇ ਵਿੱਚ ਕਿ ਅਸੀਂ ਕਮਲ ਭਾਟੀਆ ਜੀ ਨਾਲ ਗੱਲ ਕਰਾਂਗੇ, ਕਮਲ ਭਾਟੀਆ ਜੀ ਤੋਂ ਬਾਅਦ ਪੰਕਜ ਮੋਂਗਾ ਜੀ ਔਰ ਸਬਰਵਾਲ ਸਾਹਿਬ, ਸਾਰਿਆਂ ਨਾਲ ਗੱਲ ਕਰਾਂਗੇ। ਲੇਕਿਨ ਸੁਰਿੰਦਰ ਸਾਹਿਬ, ਯੂ ਗੋ ਹੈਡ ਜੀ, ਪਹਿਲਾਂ ਤੁਸੀਂ ਆਪਣੀ ਗੱਲ ਪੂਰੀ ਕਰੋ।
ਯੁੱਧਵੀਰ ਜੀ, ਮੈਂ ਇਹ ਕਹਿਣਾ ਸੀ ਜਿਹੜੇ ਕੁਛ ਬਿੱਲ ਪਾਸ ਹੋਏ ਆ, ਜਿਹੜੇ ਕੁਛ ਪਿਛਲੇ ਟਾਈਮ ਦੇ ਵਿੱਚ ਮੋਦੀ ਸਾਹਿਬ ਵੱਲੋਂ ਕੰਮ ਕੀਤੇ ਗਏ ਆ, ਉਹਨਾਂ ਦੇ ਕੁਛ ਸਾਡੇ ਕਾਲਰ ਆ ਗਏ, ਯਾਨੀ ਕਿ ਜਿਹੜੇ ਆਪਣੇ ਸਿਰਫ ਵਿਰੋਧ ਕਰਨ ਲਈ, ਯਾਨੀ ਕਿ ਉਹਨਾਂ ਨੂੰ ਐਕਚੁਅਲੀ ਤੁਸੀਂ ਬਥੇਰੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਨੌਲੇਜ ਦੇਣ ਦੀ, ਉਹਨਾਂ ਨੂੰ ਦੱਸਣ ਦੀ ਵੀ, ਯਾਨੀ ਕਿ ਵੀ ਇਹਦਾ ਮਤਲਬ ਕੀ ਹੈ, ਇਹਦਾ ਫਾਇਦਾ ਕੀ ਹੋਇਆ ਬਿੱਲਾਂ ਦਾ। ਪਰ ਕਿਉਂਕਿ ਉਹ ਇਸ ਵਕਤ ਯੂਨੀਵਰਸਿਟੀ ਦੇ ਗ੍ਰੈਜੂਏਟ ਹੈ, ਉਹ ਆਪਣਾ ਗਿਆਨ ਝਾੜਨ ਆ ਜਾਂਦੇ ਆ ਕਿ ਨੌਲੇਜ ਬਿਨਾ ਨੌਲੇਜ ਤੋਂ, ਇਸ ਲਈ ਥੋੜਾ ਜਿਹਾ ਤੁਸੀਂ ਹੋਰ ਡਿਟੇਲ ਦੇ ਵਿੱਚ ਕੰਮ ਕਰਿਆ ਕਰੋ, ਥੋੜਾ ਜਿਹਾ ਹੋਰ ਸਮਝਾਇਆ ਕਰੋ। ਹੁਣ ਉਹ ਖੁਦ ਹੀ ਆਪਣੀ ਗੱਲ ਮਤਲਬ ਦੋ ਤਰ੍ਹਾਂ ਦੀ ਗੱਲ ਕਰ ਰਹੇ ਆ, ਇੱਕ ਪਾਸੇ ਤਾਂ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਕਹਿ ਰਹੇ ਆ ਕਿ ਇਹ ਲਾਗੂ ਕਰਨੀ ਚਾਹੀਦੀ ਆ, ਹੈਂਜੀ, ਦੂਜੇ ਪਾਸੇ ਇਹ ਕਹਿ ਰਹੇ ਆ ਕਿ 370 ਦਾ ਕਿਤਾ ਨੁਕਸਾਨ ਦੱਸ ਰਹੇ ਆ ਜਾਂ ਵੋਟਾਂ ਲਈ ਕਹਿ ਰਹੇ ਆ। ਉਹਨਾਂ ਨੂੰ ਖੁੱਲ ਕੇ ਇਹਨੂੰ ਸਮਝਾਓ ਯੁੱਧਵੀਰ ਜੀ, ਇਹਨਾਂ ਗ੍ਰੈਜੂਏਟਸ ਨੂੰ ਬਈ, ਜਿਹੜੇ ਮੇਰੇ ਵੀ ਹੁਣ ਤਾਂ ਲੱਖਾਂ ਹੀ ਹੋਣਗੇ, 60-70 ਹਜ਼ਾਰ ਜਿਹੜੇ ਮਹਾਰਾਜੇ ਨੇ ਜਿਹੜੇ ਸਫਾਈ ਕਰਮਚਾਰੀ ਉੱਥੇ ਦਾ ਕੂੜਾ ਕਰਕਟ ਚੱਕਣ ਲਈ ਗਰੀਬ ਆਦਮੀ ਜਿਹੜੇ ਸੱਦੇ ਸੀਗੇ, ਉਹਨਾਂ ਨੂੰ ਅਜੇ ਤੱਕ ਡੋਮੀਸਾਈਲ ਕਿਉਂ ਨੀ ਮਿਲਿਆ ਸੀਗਾ ਇਹ 370 ਦੇ ਬਾਅਦ? ਉਹਦਾ ਉਹਨਾਂ ਨੂੰ ਕੀ ਫਾਇਦਾ ਹੋਣਾ? ਉਹ ਜਿਹਨਾਂ ਦੇ ਇਹਨਗੇ ਮਾਂ ਪਿਓ ਦਾਦੇ ਉਹ ਕੂੜਾ ਕਰਕਟ ਚੱਕਦੇ ਸੀ, ਉਹਨਾਂ ਦਾ ਜਿਹੜੇ ਉੱਥੋਂ ਦੇ ਲੋਕ ਸੀ ਜਾਂ ਮਹਾਰਾਜੇ ਨੂੰ ਸਪੈਸ਼ਲ ਬੁਲਾਏ ਸੀ, ਉਹਨਾਂ ਨੂੰ ਅਜੇ ਤੱਕ ਵੀ ਕਸ਼ਮੀਰ ਦੇ ਨਾਗਰਿਕ ਨੀ ਮੰਨਿਆ ਜਾਂਦਾ ਉਹਨਾਂ ਨੂੰ। ਉਹਨਾਂ ਨੂੰ ਉਹ ਜਿਹੜੇ ਦੇਸ਼ ਕਰਾਇਸ ਆ ਉਹ ਹੈ ਨੀ ਸੀਗੇ 370 ਤੋਂ ਪਹਿਲਾਂ। ਦੱਸੋ ਇਹਨਾਂ ਨੂੰ ਮੰਡਲ ਕਮਿਸ਼ਨ ਦੀ ਰਿਪੋਰਟ ਦੀ ਸਪੋਰਟ ਕਰਦੇ ਆ ਨਾ, ਤੇ ਤੁਹਾਡੇ ਉਹਨਾਂ ਗਰੀਬ ਭਰਾਵਾਂ ਦਾ ਵੀ ਫਾਇਦਾ ਹੋਇਆ ਗਾ, ਉਹਨਾਂ ਨੂੰ ਵੀ ਬਹੁਤ ਕੁਛ ਮਿਲਿਆ ਗਾ। ਉਹਨਾਂ ਨੂੰ ਜੇ ਉਹ ਕੂੜਾ ਚੱਕਦੇ ਸੀ, ਉਹਨਾਂ ਦੇ ਬੱਚੇ ਵੀ ਕੂੜਾ ਚੱਕ ਰਹੇ, ਉਹ ਜੋਬ ਨੀ, ਸਰਕਾਰੀ ਜੋਬ ਨੀ ਲੈ ਸਕਦੇ ਸੀਗੇ, ਉੱਥੇ ਕੋਈ ਹੋਰ ਕੰਮ ਨੀ ਕਰ ਸਕਦੇ ਸੀਗੇ, ਉਹਨਾਂ ਨੂੰ ਤੀਜੀ ਚੌਥੀ ਪੀੜ੍ਹੀ ਤੱਕ ਵੀ ਸੇਮ ਮਿਲ ਕੇ ਕੰਮ ਕਰਨਾ ਪਿਆ। ਇਸ ਲਈ ਤਾਂ ਕਰਕੇ ਥੈਂਕ ਯੂ ਸੋ ਮਚ, ਤੁਸੀਂ ਥੋੜਾ ਬਹੁਤ ਕੋਸ਼ਿਸ਼ ਕਰਦੇ ਆ, ਪਰ ਮੈਨੂੰ ਲੱਗਦਾ ਜਿਨ੍ਹਾਂ ਨੇ ਨਹੀਂ ਮੰਨਣਾ ਹੁੰਦਾ, ਕਹਿੰਦੇ ਹੁੰਦੇ ਆ ਨਾ ਸੁੱਤੇ ਨੂੰ ਜਗਾਇਆ ਜਾ ਸਕਦਾ, ਪਰ ਜਿਹੜਾ ਭੰਗ ਕਰਦਾ ਹੋਵੇ ਜਾਂ ਡਰਾਮਾ ਕਰ ਰਿਹਾ ਹੋਵੇ ਉਹਨੂੰ ਜਗਾਇਆ ਨੀ ਜਾ ਸਕਦਾ। ਤੇ ਬਾਕੀ ਕਦੇ ਨਾ ਕਦੇ ਤੁਹਾਡੀ ਕੋਸ਼ਿਸ਼ ਕਾਮਯਾਬ ਹੋਊਗੀ, ਇਹਨਾਂ ਦੀ ਜ਼ਰੂਰ ਪੱਲੇ ਪਊਗਾ। ਇਹ ਟ੍ਰਿਪਲ ਤਲਾਕ ਦਾ ਕੀ ਫਾਇਦਾ ਹੋਇਆ ਮੀਟ ਜੀ? ਉਹਦਾ ਕੋਈ ਮਨੋਤੀ ਨੀ, ਨੁਕਸਾਨ ਨੀ ਹੋਇਆ, ਉਹ ਫਾਇਦਾ ਹੀ ਇਹਨਾਂ ਚ ਹੋਇਆ ਗਾ। ਤੇ ਬਾਕੀ ਇਹਨਗੇ ਯੁੱਧਵੀਰ ਜੀ, ਆਖਰੀ ਗੱਲ ਮੈਂ ਇਹ ਕਰਨੀ ਹੈ ਕਿ ਆਪਣੇ ਵਿਰਕ ਸਾਹਿਬ ਨੂੰ ਥੋੜੀ ਜਿਹੀ ਬੇਨਤੀ ਆ ਜੀ, ਇਹ ਜਦੋਂ ਉਹ ਗੱਲ ਕਰ ਰਹੇ ਹੁੰਦੇ ਆ ਜਾਂ ਕੋਈ ਕਾਲਰ ਜਾਂ ਤੁਸੀਂ ਗੱਲ ਕਰ ਰਹੇ ਹੁੰਦੇ ਆ, ਸਾਨੂੰ ਕੁਛ ਵੀ ਨੀ ਸਮਝ ਆਉਂਦਾ ਜੀ, ਕਿਉਂਕਿ ਉਹ ਸਾਰਾ ਮਿਕਸ ਹੋ ਜਾਂਦਾ ਜੀ, ਕਿਉਂਕਿ ਵਿਰਕ ਸਾਹਿਬ ਵੀ ਉਹਨਾਂ, ਕਿਉਂਕਿ ਉਹਨਾਂ ਦਾ ਆਪਦਾ ਵੀ ਜਿਹੜੀਆਂ ਬਹੁਤ ਵਧੀਆ ਗੱਲਾਂ ਕਰਦੇ ਆ ਉਹ ਵੀ, ਹੈਨਾ, ਉਹਨਾਂ ਦੀ ਗੱਲ ਵੀ ਨੀ ਸਮਝ ਆਉਂਦੀ ਜੇ ਉਹ ਵਧੀਆ ਗੱਲਾਂ ਕਰਦੇ ਆ, ਦੈਟਸ ਵਾਈ ਉਹ ਇੱਕ ਤਰ੍ਹਾਂ ਨਾਲ ਤੁਹਾਡੇ ਪੋਸਟ ਬਣ ਕੇ ਬੈਠਦੇ ਆ, ਅਦਰਵਾਈਜ਼ ਸਾਡੇ ਵਾਂਗੂ 30 ਸੈਕਿੰਡ ਲਈ ਨੀ ਆਉਂਦੇ ਜੀ। ਉਹਨਾਂ ਦੀਆਂ ਵੀ ਗੱਲਾਂ ਬਹੁਤ ਵਧੀਆ ਆ, ਇਸ ਲਈ ਉਹਨਾਂ ਨੂੰ ਬੇਨਤੀ ਹੈ ਵੀ ਪਲੀਜ਼ ਆਕਾਸ਼ਵਾਣੀ ਦੀਆਂ ਲਹਿਰਾਂ ਤੇ ਤਰਸ ਕਰੋ ਤੇ ਪਲੀਜ਼ ਆਪਦੀ ਵਾਰਿਸ ਤੇ ਬੋਲਿਆ ਕਰੋ। ਜੇ ਇੱਕ ਕਾਲਰ ਬੋਲਦਾ ਹੈ ਯੁੱਧਵੀਰ ਜੀ ਬੋਲ ਰਹੇ ਆ, ਉਹਨਾਂ ਨੂੰ ਕੰਪਲੀਟ ਕਰਨ ਦਿਓ, ਅਸੀਂ ਤੁਹਾਨੂੰ ਵੀ ਸੁਣਨਾ ਚਾਹੁੰਦੇ ਹਾਂ, ਤੁਹਾਨੂੰ ਇਕੱਲਿਆਂ ਨੂੰ ਸੁਣਾਂਗੇ ਅਸੀਂ, ਫਿਰ ਮਿਕਸ ਨੀ ਹੋਊਗਾ, ਸਾਰਿਆਂ ਨੂੰ ਗੱਲਾਂ ਸਮਝ ਆਉਣਗੀਆਂ। ਥੈਂਕ ਯੂ ਸੋ ਮਚ।
ਥੈਂਕ ਯੂ। ਮੈਂ ਹਾਂਜੀ, ਤੁਸੀਂ ਕਾਫੀ ਪੁਆਇੰਟਸ ਕੀਤੇ ਨੇ, ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕੁਇਕਲੀ ਪਹਿਲਾਂ ਦੱਸਵਾਂ ਕਿ ਜਿਹੜਾ ਆਰਟੀਕਲ 370 ਖਤਮ ਹੋਇਆ ਉਹਦੇ 'ਚ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਔਰਤਾਂ ਨੇ ਜੰਮੂ ਕਸ਼ਮੀਰ ਦੇ ਵਿੱਚ, ਈਵਨ ਅਬਦੁੱਲਾ ਪਰਿਵਾਰ ਦੀ ਮਹਿਲਾ ਹੋਵੇ, ਕੋਈ ਮੁਫਤੀ ਪਰਿਵਾਰ ਦੀ ਮਹਿਲਾ ਨੇ ਬਾਹਰ, ਜਦੋਂ ਵੀ ਇਹਨਾਂ ਨੇ ਵਿਆਹ ਬਾਹਰ ਕਰਾਇਆ, ਉਮਰ ਸਾਹਿਬ ਦੀ ਉਹਨਾਂ ਨੇ ਬਾਹਰ ਵਿਆਹ ਕਰਾ ਲਿਆ ਸੀ, ਔਰਤ ਦਾ ਤੇ ਹੱਕ ਗਿਆ ਹੀ ਗਿਆ, ਉਹਦੇ ਬੱਚਿਆਂ ਦਾ ਵੀ ਹੱਕ ਗਿਆ। ਜੇ ਫਰਜ਼ ਕਰ ਲਓ ਵੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਫਾਦਰ ਕੋਲ $1 ਮਿਲੀਅਨ ਹੈ ਤੇ ਉਹ ਚਾਹੁੰਦਾ ਹੈ ਕਿ ਇੱਕ ਉਹਦਾ ਲੜਕਾ ਹੈ ਇੱਕ ਉਹਦੀ ਲੜਕੀ ਹੈ, ਲੜਕੇ ਨੂੰ $500,000 ਦੇਣਾ ਹੈ ਤੇ ਲੜਕੀ ਨੂੰ $500,000 ਦੇਣਾ ਹੈ, ਲੇਕਿਨ ਲੜਕੀ ਨੇ ਆਪਣੀ ਮਰਜ਼ੀ ਨਾਲ ਬਾਹਰ ਵਿਆਹ ਕਰਾ ਲਿਆ ਤੇ ਲੜਕੀ ਨੂੰ $500,000 ਜਾਂ ਉਹਦੇ ਬੱਚਿਆਂ ਨੂੰ ਸਾਰਾ ਉਹਦਾ ਹੱਕ ਗਿਆ। ਕੋਈ ਆਰਟੀਕਲ 370 ਉਹਨਾਂ ਨੇ ਖਾਰਜ ਕਰ ਦਿੱਤਾ ਵੀ ਇਹ ਖਤਮ ਕਰੋ, ਇਹ ਡਿਸਕ੍ਰਿਮੀਨੇਟਰੀ ਆ ਲੜਕੇ ਔਰ ਲੜਕੀ ਚ। ਵੈਸੇ ਹੀ ਅਸੀਂ ਵਿਦ ਡਿਊ ਰਿਸਪੈਕਟ ਕਹਾਂਗਾ, ਅਸੀਂ ਕਿਤੇ ਨਾ ਕਿਤੇ ਥੋੜਾ ਬਹੁਤਾ ਭੇਦਭਾਵ ਕਿਤੇ ਨਾ ਕਿਤੇ ਹੁੰਦਾ ਸੀ, ਮੈਂ ਜ਼ਿਆਦਾ ਗੱਲ ਨਹੀਂ ਕਰਾਂਗਾ, ਪਰ ਅਸੀਂ ਜਾਣਦੇ ਹਾਂ ਕਿ ਕਿਤੇ ਨਾ ਕਿਤੇ ਅਸੀਂ ਲੜਕੇ ਔਰ ਲੜਕੀ ਚ ਥੋੜਾ ਜਿਹਾ ਭੇਦਭਾਵ ਕਰਦੇ ਹਾਂ ਆਪਣੇ ਪੁਰਾਣੇ ਸਮੇਂ ਚ। ਕਹਿ ਲਓ ਮੈਂ ਜ਼ਿਆਦਾ ਗੱਲ ਨਹੀਂ ਕਰਾਂ, ਫਿਰ ਕੋਈ ਮਾਇੰਡ ਨਾ ਕਰਜੇ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਖੁਆਇਸ਼ ਹੁੰਦੀ ਆ ਕੁਛ ਲੋਕਾਂ ਦੀ ਵੀ ਚਲੋ ਸਾਡੇ ਘਰ ਲੜਕਾ ਹੋਵੇ। ਉਹ ਪਹਿਲਾਂ ਹੀ ਸਾਡੇ ਚੱਲ ਰਿਹਾ ਸੀ, ਉਹਨੂੰ ਇਹ ਆਰਟੀਕਲ 370 ਨੇ ਤਾਂ ਕਾਨੂੰਨੀ ਕੰਮ ਕਰ ਦਿੱਤਾ ਨਾ ਕਿ ਲੜਕੀ ਜਿਹੜੀ ਹੈ ਜੇ ਉਹ ਕਿਤੇ J&K ਤੋਂ ਬਾਹਰ ਵਿਆਹ ਕਰਾ ਲੇ ਤੇ ਚਲੋ ਜੀ ਉਹਦਾ ਸਾਰਾ ਜ਼ਮੀਨ ਜਾਇਦਾਦ ਉਹ ਜਾਂ ਉਹਦੇ ਬੱਚੇ ਕਦੇ ਵੀ ਕਲੇਮ ਹੀ ਨਹੀਂ ਕਰ ਸਕਦੇ। ਇਹ ਬੜੀ ਵੱਡੀ ਉੱਥੇ ਡਿਸਕ੍ਰਿਮੀਨੇਸ਼ਨ ਸੀ। ਫਿਰ 3% ਜੇ ਸੈਂਟਰ ਗੌਰਮੈਂਟ ਅਨਾਊਂਸ ਕਰਦੀ ਹੈ ਜੀ ਰਿਜ਼ਰਵੇਸ਼ਨ ਹੈ ਕਿ 3% ਇਹਦੀ ਹੈ 4% ਇਹਦੀ ਹੈ, ਉਹ ਜੰਮੂ ਕਸ਼ਮੀਰ ਤੇ ਲਾਗੂ ਹੀ ਨਹੀਂ ਸੀਗਾ। ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਬਿਲਕੁਲ ਠੀਕ ਕਿਹਾ ਕਿ 3-3 ਪੀੜੀਆਂ ਤੋਂ 4-4 ਪੀੜੀਆਂ ਤੋਂ ਈਵਨ ਸਿੱਖ ਕਮਿਊਨਿਟੀ ਜਿਹੜੇ ਬੰਦੇ ਉੱਥੋਂ ਆਜ਼ਾਦੀ ਤੋਂ ਪਹਿਲਾਂ ਦੇ ਰਹਿ ਰਹੇ ਸੀਗੇ ਉਹ ਕਹਿੰਦੇ ਜੀ ਡੋਮੈਸਾਈਲ ਨਹੀਂ ਮਿਲਦਾ ਉੱਥੇ, ਸਿਟੀਜ਼ਨ ਨਹੀਂ ਬਣ ਪਾ ਰਹੇ ਸੀ ਬਹੁਤ ਸਾਰੇ ਲੋਕ ਉੱਥੇ। ਈਵਨ ਜਿਹੜੇ ਆ ਜੇ ਸੈਂਟਰ ਸਰਕਾਰ ਨੇ ਐਲਾਨ ਕਰ ਦਿੱਤਾ ਵੀ 1,000,000,000 ਦਾ ਅਸੀਂ ਪੈਕੇਜ ਦੇ ਰਹੇ ਹਾਂ, 1,000,000,000 ਰੁਪਿਆ ਜਾਂ 1,000,000 ਰਿਜ਼ਰਵੇਸ਼ਨ ਦੇ ਰਹੇ ਹਾਂ ਜੋਬ ਦੇ ਵਿੱਚ, ਉੱਥੇ ਲਾਗੂ ਹੀ ਨਹੀਂ ਸੀਗਾ। ਉਹ ਆਪਣੇ ਹਿਸਾਬ ਨਾਲ ਜਿਹੜਾ ਜਿੱਥੋਂ ਉਹਨਾਂ ਨੂੰ ਵੋਟਾਂ ਮਿਲਦੀਆਂ ਸੀ ਆਪਣੇ ਹਿਸਾਬ ਨਾਲ ਉਹਨਾਂ ਨੂੰ ਰਿਜ਼ਰਵੇਸ਼ਨ ਦੇਣੀ ਹੈ, ਆਪਣੇ ਹਿਸਾਬ ਦੇ ਨਾਲ ਪੈਸਾ ਦੇਣਾ, ਸਾਰਾ ਪੈਸਾ ਉੱਥੇ ਬੈਂਕ ਚ ਆ ਜਾਣਾ। ਉਹ ਇਹ 2-4 ਪਰਿਵਾਰ ਜਿਹੜੇ ਆ ਇਹਨਾਂ ਦੀਆਂ ਮੌਜਾਂ ਲੱਗੀਆਂ ਸੀਗੀਆਂ। ਇਹ ਤਾਂ ਰਾਜੇ ਨੇ ਤੇਰਾ ਅਬਦੁੱਲ, ਮੈਂ ਤਾਂ ਨਾਮ ਲੈ ਕੇ ਬੋਲਦਾ, ਕਰ ਲੈਣ ਗੱਲ ਮੇਰੇ ਨਾਲ ਜਿਹੜੇ ਮਰਜ਼ੀ ਪਲੇਟਫਾਰਮ ਤੇ ਕਦੇ ਅਬਦੁੱਲਾ ਪਰਿਵਾਰ, ਇਹ ਤੇ ਰਾਜਿਆਂ ਦੀ ਤਰ੍ਹਾਂ ਇਹਨਾਂ ਨੇ ਰਹੇ ਨੇ, ਸ਼ੇਖ ਅਬਦੁੱਲਾ ਸਾਹਿਬ, ਫਿਰ ਫਾਰੂਕ ਅਬਦੁੱਲਾ ਸਾਹਿਬ, ਫਿਰ ਉਮਰ ਅਬਦੁੱਲਾ ਸਾਹਿਬ, ਇਹ ਤੇ ਰਾਜਿਆਂ ਦੀ ਤਰ੍ਹਾਂ ਰਹੇ ਨੇ, ਕੋਈ ਇਹਨਾਂ ਨੂੰ ਕੋਈ ਦਿੱਕਤ ਥੋੜੀ ਹੈ। ਹੁਣ ਜੇ ਫਰਜ਼ ਕਰ ਲਓ ਕੋਈ ਪੈਕੇਜ ਹੈ ਕੋਈ ਪੈਸੇ ਦਾ ਹੈ, ਉਹ ਉੱਥੇ ਕੋਈ ਹੈ ਹੀ ਨਹੀਂ। ਫਿਰ ਹੁਣ ਤੁਸੀਂ ਦੇਖੋ ਜੰਮੂ ਚ ਉੱਥੇ ਏਮਸ ਬਣ ਰਿਹਾ, ਜੰਮੂ ਚ IIT ਬਣ ਰਿਹਾ, ਲੱਦਾਖ ਦੇ ਵਿੱਚ ਕਦੇ ਇਹਨਾਂ ਨੇ ਯੂਨੀਵਰਸਿਟੀ ਬਣਾਈ ਨਹੀਂ ਹੈ, ਲੱਦਾਖ ਦੇ ਵਿੱਚ ਹੁਣ ਉਹ ਯੂਨੀਵਰਸਿਟੀ ਬਣ ਰਹੀ ਹੈ। ਉਹ ਸਾਰੇ ਜਿਹੜੇ ਡਿਵੈਲਪਮੈਂਟ ਪ੍ਰੋਜੈਕਟਸ ਨੇ ਉਹ ਸਾਰੇ ਉੱਥੇ ਇਨੀਸ਼ੀਏਟ ਹੋਏ ਨੇ। ਬਾਕੀ ਮੈਂ ਤੁਹਾਡੀ ਬੇਨਤੀ ਵਿਰਸਾ ਨੂੰ ਕਰ ਹੀ ਦਿਆਂਗਾ। ਹਾਂਜੀ ਸੁਖਵਿੰਦਰ ਜੀ, ਤੁਸੀਂ ਬਰੀਫ ਚ ਆਪਣੀ ਗੱਲ ਕਰ ਲਓ। ਸੁਖਵਿੰਦਰ ਜੀ, ਹੈਲੋ
ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ ਸੁਖਵਿੰਦਰ ਜੀ, ਤੁਹਾਡਾ
ਇਹ ਗੱਲ ਹੋ ਰਹੀ ਸੀ ਕਿ ਬੰਦੇ ਛੱਡ ਕੇ ਜਾ ਰਹੇ ਆ,
ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ।
ਹੈਲੋ
ਹਾਂਜੀ ਹਾਂਜੀ ਹੁਣ ਗੋ ਹੈਡ, ਹੁਣ ਠੀਕ ਹੈ।
ਮੈਂ ਕਿਹਾ ਜੀ ਗੱਲ ਚਲੋ ਦੇਖ ਸਕਦੀ, ਮੈਂ ਸੋਚਦਾ ਇੱਕ ਟੇਸਟ ਬਣਾਉਣ ਨੂੰ ਇਹੋ ਮੈਨੂੰ ਲੱਗਦਾ ਕਰਦੇ ਆ, ਬਾਕੀ ਤੇ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਤੇ ਉਹਨਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਦੂਸਰੀ ਗੱਲ ਇਹ ਹੈ ਜੁਟਵੀ ਜੀ, ਆਪਾਂ ਕਹਿ ਰਹੇ ਕਿ ਬੰਦੇ ਛੱਡ ਕੇ ਜਾ ਰਹੇ ਆ BJP ਕੇ ਦੁੱਧ ਨੂੰ ਦੇਹੋ ਜੀ ਕਰਪਟ ਬੰਦੇ, ਤੇ ਇਹਦੇ ਵਿੱਚ ਕਈ ਕਰਪਟ ਵੀ ਜਾਂਦੇ ਆ, ਤੇ ਮੈਂ ਦੇਖਿਆ ਕਿ ਹੁਣ ਜਿਹੜੇ ਕੱਲ ਪਰਸੋਂ ਕਈ ਬੰਦੇ ਗਏ ਆ, ਅਸ਼ੋਕ ਚੌਹਾਨ ਸਾਹਿਬ ਗਏ ਆ, ਉਹਨਾਂ ਦੇ ਕਿੰਨੇ ਕੁ ਚਾਰਜ ਸੀਗੇ, ਬੜਾ ਵੱਡਾ ਉਹ ਕਾਂਗਰਸ ਦਾ ਰਿਹਾ ਬੰਦਾ ਮਹਾਰਾਸ਼ਟਰ ਦਾ। ਫਿਰ ਸ਼ਾਸਤਰੀ ਸਾਹਿਬ ਦੇ ਗ੍ਰੈਂਡ ਸਨ ਯੂਪੀ ਚ, ਉਹ ਸ਼ਾਮਲ ਹੋ ਗਿਆ ਜੀ, ਉਹਨਾਂ ਦੇ ਕੋਈ ਚਾਰਜਸ ਨੀ ਹੈਗੇ। ਹੋਰ ਵੀ ਬੜੇ ਆ ਬੰਦੇ ਹੈਗੇ ਤੁਹਾਡੇ ਕੋਲ, ਆਪਣੇ ਪ੍ਰਿੰਸੀਪਲ ਸਾਹਿਬ ਦੇ ਕਿਹੜੇ ਚਾਰਜਸ ਸੀਗੇ, ਗੁਲਾਮ ਨਬੀ ਆਜ਼ਾਦ ਛੱਡ ਕੇ ਚਲਾ ਗਿਆ, ਫਿਰ ਦਿਓਰਾ ਸਾਹਿਬ ਜਿਹੜੇ ਉੱਥੋਂ ਉਹ ਚਲੇ ਗਏ ਦੂਸਰੀ ਪਾਰਟੀ ਵਿੱਚ ਆਏ ਇਹਨਾਂ ਨੂੰ ਛੱਡ ਕੇ, ਔਰ ਬਾਕੀ ਜੇ ਇਹਨਾਂ ਨੂੰ ਦੁੱਖ ਤੋਂ ਕਹਿੰਦੇ ਹੋਏ ਇਹਨਾਂ ਨੂੰ ਰੋਕਦਾ ਕੌਣ, ਮਤਲਬ ਕਿ ਮੈਨੂੰ ਹੁਣ ਪੰਜਾਬ ਵਿੱਚ ਤੁਸੀਂ ਪੜ੍ਹ ਲਓ, ਜੇ ਤੁਹਾਨੂੰ ਲੱਗਦਾ ਕਿ ਜਾਖੜ ਸਾਹਿਬ ਇੱਥੇ ਕੋਈ ਜਾਮ ਹੈਗੇ ਆ BJP ਚ ਆ ਗਏ, ਦੂਸਰ ਉਹਨਾਂ ਨੂੰ ਫੜ ਲਓ, ਉਹਨਾਂ ਦੇ ਕੇਸ ਪਾ ਦਿਓ, ਸੱਤਰ ਸਾਹਿਬ ਤੇ ਤੁਸੀਂ ਕੋਈ ਕੇਸ ਪਾ ਨਹੀਂ, ਸੁਖਬੀਰ ਬਾਦਲ ਤੇ ਪਾ ਲਓ, ਤੁਹਾਡੀ ਗੌਰਮੈਂਟ ਆਮ ਆਦਮੀ ਦੀ, ਹੋਰ ਵੀ ਕਈਆਂ ਥਾਵਾਂ ਤੇ ਕਈਆਂ ਸਟੇਟਾਂ ਵਿੱਚ ਕਾਂਗਰਸ ਦੀ ਗੌਰਮੈਂਟ ਆਈ ਹੈ, ਤੁਸੀਂ BJP ਵਾਲਿਆਂ ਦੇ ਪਾਸ ਪਾਉਂਦੇ ਕਿਉਂ ਨੀ, ਤੇ ਵਧੀਆ ਸਗੋਂ ਇੱਕ ਦੂਜੇ ਨੂੰ ਦੱਸੋ ਕਿ ਪਤਾ ਪਾਉਂਦੇ ਕਿਉਂ ਨੀ, ਦਿੱਲੀ ਵਿੱਚ ਫੜ ਲਓ ਤੁਸੀਂ, ਬਥੇਰੇ ਦਿੱਲੀ ਵਿੱਚ ਮੈਂਬਰ ਪਾਰਲੀਮੈਂਟ ਹੈਗੇ BJP ਦੇ, ਪਾਉਂਦੇ ਕਿਉਂ ਨੀ, ਪਹਿਲਾਂ ਕੋਈ ਰੌਲਾ ਰੌਲਾ ਪਾਓ, ਰੌਲਾ ਵੀ ਨੀ ਪਾਉਂਦੇ ਉੱਥੇ BJP
ਜੀ।
ਹੁਣ ਦੂਸਰੀ ਗੱਲ ਇਹ ਹੈ ਜੁਦੀ ਜੀ, ਮੈਨੂੰ ਇਹ ਦੱਸੋ ਕਿ ਆਮ ਆਦਮੀ ਵਿੱਚ ਬੜੇ,
ਤੁਹਾਡੀ ਆਵਾਜ਼ ਨੀ ਜੀ ਆ ਰਹੀ ਸਾਫ਼, ਨਾ ਤੁਹਾਡੀ ਆਵਾਜ਼ ਨੀ ਆ ਰਹੀ ਸਾਫ਼, ਮੈਂ ਇੱਕ ਮਿੰਟ ਤੁਹਾਨੂੰ ਦੁਬਾਰਾ ਮਿਲਾਉਂਦਾ, ਤੁਹਾਨੂੰ ਦੁਬਾਰਾ ਮਿਲਾਉਣ, ਤੁਹਾਡੀ ਆਵਾਜ਼ ਨਹੀਂ ਸਾਫ਼ ਆ ਰਹੀ। ਹਾਂਜੀ ਮੈਂ ਤੁਹਾਡੇ ਪੁਆਇੰਟ ਵਿੱਚ ਜਿਸ ਤਰ੍ਹਾਂ ਮੈਂ ਸਮਝ ਸਕਿਆ ਦੋਨੋਂ ਪੁਆਇੰਟ ਮੈਂ ਡਿਸਕਸ ਕਰ ਦਿੰਦਾ। ਦੇਖੋ ਹਾਂ ਤੁਹਾਡੀ ਗੱਲ ਠੀਕ ਹੈ ਕਿ ਜਿਹੜੀ BJP ਨੇ ਬਹੁਤ ਸਾਰੇ ਇਮਾਨਦਾਰ ਲੋਕ ਵੀ ਲੈ ਕੇ ਆਏ ਨੇ, ਪਰ BJP ਤੇ ਇਸ ਲਈ ਕੁਸ਼ਚਨ ਕਈ ਕਰਦੇ ਔਰ ਮੈਂ ਵੀ ਕਰਦਾ ਉਸ ਮੁੱਦੇ ਤੇ, ਤਾਂ ਮੈਂ ਵੀ ਕਰਦਾ ਕਿ BJP ਕਈ ਲੋਕਾਂ ਦੇ ਜਿਨ੍ਹਾਂ ਤੇ BJP ਖੁਦ ਕਰਪਸ਼ਨ ਦੇ ਐਲੀਗੇਸ਼ਨ ਲਗਾਉਂਦੀ ਰਹੀ ਹੈ, ਉਹਨਾਂ ਨੂੰ BJP ਜਦੋਂ ਸ਼ਾਮਿਲ ਕਰ ਲੈਂਦੀ ਹੈ ਉਹ ਬਿਲਕੁਲ ਸਵਾਲੀਆ ਚਿੰਨ ਹੈ। ਹਾਂ ਜਿੱਦਾਂ ਤੁਸੀਂ ਦੱਸਿਆ ਵੀ ਨਿਤੀਸ਼ ਕੁਮਾਰ ਤੇ ਕੋਈ ਐਲੀਗੇਸ਼ਨ ਕਰਪਸ਼ਨ ਦਾ ਘੱਟ ਤੋਂ ਘੱਟ ਨਹੀਂ ਹੈ, ਹਾਂ ਉਹ ਪਾਰਟੀਆਂ ਬੜੀ ਜਲਦੀ ਪਲਟ ਜਾਂਦੇ ਨੇ, ਉਹਦਾ ਜ਼ਰੂਰ ਉਹਨਾਂ ਦਾ ਕੁਸ਼ਚਨ ਹੁੰਦਾ ਕਿ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਤੇ ਕੁਰਸੀ ਵੀ ਆਪਣੀ ਬਚਾਉਂਦੇ ਨੇ, ਲੇਕਿਨ ਕਰਪਸ਼ਨ ਦਾ ਐਲੀਗੇਸ਼ਨ ਉਹਨਾਂ ਤੇ ਕੋਈ ਨਹੀਂ ਹੈ। ਇੱਕ ਤੁਸੀਂ ਗੱਲ ਕੀਤੀ ਹੈ ਵਿਭਾਕਰ ਸ਼ਾਸਤਰੀ ਹੋਣਾ ਦੀ, ਸਾਡੇ ਇੰਡੀਆ ਦੇ ਫਾਰਮਰ ਪ੍ਰਾਈਮ ਮਿਨਿਸਟਰ ਲੇਟ ਲਾਲ ਬਹਾਦਰ ਸ਼ਾਸਤਰੀ ਜੀ ਦੇ ਗ੍ਰੈਂਡਸਨ ਹੈਗੇ ਨੇ। ਮੈਂ ਲਾਲ ਬਹਾਦਰ ਸ਼ਾਸਤਰੀ ਜੀ ਦੇਖੋ ਸ਼ਾਸਤਰੀ ਪਰਿਵਾਰ ਇੱਕ ਮਿਸਾਲ ਆ, ਐਸੇ ਹੀਰੇ ਬੰਦੇ ਕਾਂਗਰਸ ਨੇ ਜਿਹੜੇ ਗੁਆਰੇ ਆ। ਮੈਂ ਤਾਂ ਖੁਦ ਕਹਿ ਰਿਹਾ, ਅੱਜ ਇਹਨਾਂ ਨੇ ਰਾਹੁਲ ਗਾਂਧੀ ਤੇ ਬੜਾ ਵੱਡਾ ਅਟੈਕ ਕੀਤਾ, ਰਾਹੁਲ ਗਾਂਧੀ ਦੀ ਆਈਡੀਓਲੋਜੀ ਤੇ ਸਵਾਲ। ਰਾਹੁਲ ਗਾਂਧੀ ਜੀ ਬਜਾਏ ਦੇ ਕਿ ਆਪਣੇ ਬੰਦਿਆਂ ਨੂੰ ਇੱਥੇ ਇਕੱਠੇ ਰੱਖਣਾ, ਉਹ ਜਾ ਕੇ ਉੱਥੇ ਰੱਥ ਯਾਤਰਾ ਕਰੀ ਜਾ ਰਹੇ। ਮੈਂ ਕਦ ਦਾ ਕਹਿ ਰਿਹਾ, ਅੱਜ ਵਿਭਾਕਰ ਸ਼ਾਸਤਰੀ ਹੋ ਗਿਆ, ਆਹ ਅਸ਼ੋਕ ਚੌਹਾਨ ਬੜਾ ਵੱਡਾ ਲੋਸ ਆ ਉਹਨਾਂ ਨੂੰ, ਠੀਕ ਹੈ ਨੀ। ਮਿਲਨ ਦਿਓਰਾ ਬੜਾ ਵੱਡਾ ਲੋਸ ਹੈ, ਮਿਲਨ ਦਿਓਰਾ ਯੰਗ ਡਾਇਨਾਮਿਕ ਲੀਡਰ ਆ, ਇਹਨਾਂ ਦੇ ਕਈ ਆਪਣੇ ਕਰੀਬੀ ਜਿਹੜੇ ਇਹਨਾਂ ਦੇ ਹੈਂਡ ਪਿਕ ਸੀਗੇ ਉਹ ਇਹਨਾਂ ਨੂੰ ਛੱਡ ਛੱਡ ਜਾ ਰਹੇ ਨੇ। ਗੁਰਮੀਤ ਜੀ ਤੁਸੀਂ ਆਉਂਦੇ ਰਹੋ, 30 ਸੈਕਿੰਡ ਲੈ ਲਓ, ਫਿਰ ਕਮਲ ਭਾਟੀਆ ਜੀ, ਪੰਕਜ ਮੋਂਗਾ ਜੀ ਔਰ ਸਭਰਵਾਲ ਸਾਹਿਬ ਸ਼ੁਰੂ ਕਰਨ ਜਾ ਰਹੇ ਹਾਂ। ਗੁਰਮੀਤ ਜੀ 30 ਸੈਕਿੰਡ।
ਹਾਂਜੀ ਸਰ, ਮੈਂ ਕਹਿ ਰਿਹਾ ਸੀ ਐਪ ਨਹੀਂ ਚੱਲ ਰਿਹਾ ਜੀ, ਤਾਂ ਮੈਂ ਸੁਣ ਰਿਹਾ ਸੀ ਪ੍ਰੋਗਰਾਮ, ਸੋਰੀ।
ਅੱਛਾ, ਮੈਂ ਉਹਨੂੰ ਕਹਿ ਦਿੰਦਾ ਜੀ, ਹੁਣੇ ਹੁਣੇ ਕਹਿ ਦਿੰਦਾ, ਹੁਣੇ ਕਹਿ ਦਿੰਦਾ, ਠੀਕ ਹੈ।
ਮੈਂ ਸਵੇਰ ਦਾ ਟ੍ਰਾਈ ਕਰ ਰਿਹਾ, ਸਾਡੇ 10 ਵਜੇ ਦਾ ਤਾਂ ਉਹ ਚੱਲ ਨਹੀਂ ਰਿਹਾ ਹੈ।
ਠੀਕ ਹੈ ਠੀਕ ਹੈ, ਮੈਂ ਕਹਿ ਦਿੰਦਾ। ਠੀਕ ਹੈ ਜੀ, ਹਾਂਜੀ, ਸਵਾਗਤ ਕਰਨਾ ਚਾਹਾਂਗੇ ਜੀ ਅਸੀਂ ਇਸ ਮੌਕੇ ਦੇ ਉੱਤੇ, ਸਵਾਗਤ ਕਰਨਾ ਚਾਹਾਂਗੇ ਸਾਡੇ ਐਕਸਪਰਟਸ ਦਾ, ਉਹਨਾਂ ਦੇ ਵਿਚਾਰ ਅਸੀਂ ਲੈਂਦੇ ਹਾਂ। ਕਮਲ ਭਾਟੀਆ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਯੁਧਵੀਰ ਜੀ, ਥੈਂਕ ਯੂ। ਮੋਰਗੇਜ ਦੀ ਗੱਲ ਕਰੀਏ, 2-3 ਪੁਆਇੰਟਸ ਨੇ, ਮੈਂ ਆਪਣੇ ਪੁਆਇੰਟ ਬੜੇ ਸ਼ਾਰਟ ਵਿੱਚ ਰੱਖਾਂਗਾ ਤਾਂ ਕਿ ਬਾਕੀ ਪੈਨਲਿਸਟ ਵੀ ਗੱਲ ਕਰ ਲੈਣ। ਪਹਿਲੀ ਗੱਲ, ਕਾਫੀ ਲੋਕੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਸ਼ਾਇਦ ਅਪ੍ਰੈਲ ਤੋਂ ਰੇਟ ਘਟਣਾ ਸ਼ੁਰੂ ਨਾ ਹੋਣ, ਇੰਟਰਸਟ ਰੇਟ ਜਿਹੜਾ ਐਕਸਪੈਕਟਡ ਸੀ ਬਿਕੋਜ਼ ਆਫ ਦੀ ਅਨਇੰਪਲੋਇਮੈਂਟ ਫਿਗਰ ਜਿਹੜੇ ਡਿਸੰਬਰ ਦੇ ਆਏ ਨੇ। ਮੇਰਾ ਮੰਨਣਾ ਹੈਗਾ, ਲੋਕੀ ਇੰਨੀ ਵੀ ਗੱਲ ਕਰ ਰਹੇ ਨੇ ਕਿ ਹੋ ਸਕਦਾ ਹੁਣ ਸਪਟੈਂਬਰ ਤੋਂ ਹੀ ਰੇਟ ਘਟਣਾ ਸ਼ੁਰੂ ਕਰਨ, ਮੇਰਾ ਮੰਨਣਾ ਐਵੇਂ ਕਿ ਹੁਣੇ ਵੀ 50% ਜਾਂ ਉਹਦੇ ਤੋਂ ਵੀ ਜ਼ਿਆਦਾ ਚਾਂਸਿਸ ਨੇ ਅਪ੍ਰੈਲ ਚ ਰੇਟ ਘਟੇਗਾ। ਅਗਰ ਅਪ੍ਰੈਲ ਚ ਨਾ ਘਟਿਆ ਤੇ ਜੂਨ ਚ ਜ਼ਰੂਰ ਘਟ ਜਾਏਗਾ, ਦੈਟ ਇਜ਼ 1 ਪੁਆਇੰਟ। ਤੇ ਬਾਈ ਦੀ ਐਂਡ ਆਫ ਦੀ ਈਅਰ, ਜਿਹੜਾ ਮੈਂ ਬਹੁਤ ਵਾਰ ਐਸੇ ਪਲੇਟਫਾਰਮ ਤੇ ਕਹਿ ਚੁੱਕਾ ਵਾਂ, ਅੱਜ ਅਗਰ ਬੈਂਕ ਆਫ ਕੈਨੇਡਾ ਦਾ ਰੇਟ 5% ਏ, ਉਹ ਘਟ ਕੇ 4.25 ਤੇ ਜ਼ਰੂਰ ਚਲਾ ਜਾਏਗਾ ਅਗਰ 4 ਤੇ ਨਾ ਗਿਆ। ਇੱਕ ਤੇ ਇਹ ਗੱਲ ਹੈ, ਦੂਜੀ ਜਿਹੜਾ ਇਹ ਇਸ ਵੇਲੇ ਫਿਕਸ ਰੇਟ ਹਾਈ ਰੇਸ਼ੀਓ ਮੋਰਗੇਜ ਵਾਸਤੇ ਬਹੁਤ ਲੋਅ ਹੋਏਦੇ ਨੇ, ਤੇ ਅਗਰ ਕਿਸੇ ਨੇ ਸ਼ਾਰਟ ਟਰਮ ਫਿਕਸ ਰੇਟ ਚ 2 ਸਾਲ ਵਾਸਤੇ ਅਗਰ ਲੈਣੀ ਏ ਹਾਈ ਰੇਸ਼ੀਓ, ਯਾਨੀ ਜੋ 20% ਤੋਂ ਘੱਟ ਡਾਊਨ ਪੇਮੈਂਟ ਦੇ ਰਹੇ ਨੇ, ਉਹਨਾਂ ਵਾਸਤੇ ਉਹ ਫਿਕਸ ਰੇਟ ਲੈਣ ਦੀ ਸੋਚ ਸਕਦੇ ਨੇ, ਕਿਉਂਕਿ 1.5-2 ਸਾਲ ਵੈਸੇ ਵੀ ਲੱਗ ਜਾਣਗੇ ਵੇਰੀਏਬਲ ਰੇਟ ਨੂੰ ਘੱਟ ਹੋ ਕੇ 3.75% ਤੱਕ ਆਉਂਦੇ ਆਉਂਦੇ, ਤੇ ਇਸ ਵਾਸਤੇ ਉਹ ਸੋਚ ਸਕਦੇ ਨੇ। ਕਿਸੇ ਨੇ ਅਗਰ ਇਸ ਚੀਜ਼ ਚ ਜ਼ਿਆਦਾ ਗੱਲ ਕਰਨੀ ਹੈ, ਜ਼ਿਆਦਾ ਐਨਾਲਿਸਿਸ ਕਰਵਾਉਣਾ ਹੈ, ਤੇ ਬੇਸ਼ੱਕ ਮੈਨੂੰ ਫੋਨ ਕਰ ਲੈਣ। ਤੇ ਇਹ 3 ਚੀਜ਼ਾਂ ਨੇ, ਬੈਂਕ ਆਫ ਕੈਨੇਡਾ ਦਾ ਰੇਟ ਘਟਣਾ ਅਪ੍ਰੈਲ ਨਹੀਂ ਤੇ ਜੂਨ ਤੋਂ ਜ਼ਰੂਰ ਸ਼ੁਰੂ ਹੋ ਜਾਏਗਾ, ਐਂਡ ਆਫ ਦੀ ਈਅਰ ਤੇ 4.25% ਤੱਕ ਚਲਾ ਜਾਏਗਾ, ਤੇ ਇਸ ਵੇਲੇ ਫਿਕਸ ਰੇਟ ਜਿਹੜੇ ਨੇ 2 ਸਾਲ ਵਾਸਤੇ ਹਾਈ ਰੇਸ਼ੋ ਕਿਸੇ ਨੇ ਲੈਣੇ ਨੇ, ਦੇ ਕੈਨ ਥਿੰਕ ਅਬਾਊਟ ਇਟ। ਯੁਧਵੀਰ ਜੀ, ਥੈਂਕ ਯੂ।
ਥੈਂਕ ਯੂ ਸੋ ਮਚ ਜੀ। ਮੈਂ ਇੱਥੇ ਦੱਸਵਾਂ ਕਿ ਜਦੋਂ ਵੀ ਮੋਰਗੇਜ ਦੀ ਗੱਲ ਹੈ, ਮੋਰਗੇਜ ਵਿਦ ਅ ਪੀਸ ਆਫ ਮਾਇੰਡ, ਆਲਵੇਜ਼ ਗ੍ਰੇਟ ਫੀਡਬੈਕ, ਵਧੀਆ ਫੀਡਬੈਕ ਹਮੇਸ਼ਾ ਆਈ ਹੈ। ਹਰ ਕਾਲਰ ਨੇ ਕਿਹਾ ਕਿ ਕਮਲ ਭਾਟੀਆ ਜੀ ਤੋਂ ਸਾਨੂੰ ਬੜੇ ਵਧੀਆ, ਇੱਕ ਤੇ ਇਹਨਾਂ ਦੇ ਮੋਟੀਵੇਸ਼ਨਲ ਥਾਟਸ ਤੋਂ ਵੀ ਲੋਕ ਪ੍ਰਭਾਵਿਤ ਨੇ, ਔਰ ਵਧੀਆ ਹਮੇਸ਼ਾ ਸਾਨੂੰ ਸਲਾਹ ਮਿਲੀ ਹੈ। ਇਸ ਲਈ ਅਸੀਂ ਕਹਿੰਦੇ ਹਾਂ ਮੋਰਗੇਜ ਵਿਦ ਅ ਪੀਸ ਆਫ ਮਾਇੰਡ, ਨੋ ਹੈਂਕੀ ਪੈਂਕੀ ਚੀਜ਼ਾਂ। ਇਹ ਸਾਰੀ ਗੱਲ ਬੜੀ ਸਾਫ਼ ਸਪਸ਼ਟ ਹੋਏਗੀ, ਸਾਫ਼ ਔਰ ਸਿੱਧੀ ਗੱਲ ਹੋਏਗੀ ਜਦੋਂ ਮੋਰਗੇਜ ਦੇ ਬਾਰੇ ਕੋਈ ਸਲਾਹ ਲੈਣੀ ਹੈ ਤੁਹਾਨੂੰ, ਓਨੈਸਟ। ਔਰ ਮੈਂ ਕਮਲ ਭਾਟੀ ਜੀ ਦਾ ਸਲੋਗਨ ਹੀ ਦੁਹਰਾ ਦਿੰਦਾ ਵੀ ਐਡਵਾਈਸ ਉਹ ਦਿੱਤੀ ਜਾਏਗੀ ਜੋ ਤੁਹਾਡੇ ਹੱਕ ਦੇ ਵਿੱਚ ਹੈ, ਨਹੀਂ ਤਾਂ ਉਹਨਾਂ ਨੇ ਸਾਫ਼ ਕਹਿ ਦੇਣਾ ਆਹ ਕੰਮ ਇੱਦਾਂ ਆਹ ਕੰਮ ਇੱਦਾਂ, ਜੋ ਕਹਿ ਤਾ ਉਹ ਹੋਏਗਾ। ਕਮਲ ਭਾਟੀ ਜੀ ਨੇ ਸੰਪਰਕ ਕਰੋ ਮੋਰਗੇਜ਼ ਵਿਦ ਅ ਪੀਸ ਆਫ ਮਾਇੰਡ, 416-564-6267 ਨੰਬਰ ਫਿਰ ਨੋਟ ਕਰੋ, 416-564-6267 ਕਮਲ ਭਾਟੀਆ ਜੀ। ਕਮਲ ਜੀ ਥੈਂਕ ਯੂ ਸਰ, ਕਮਲ ਭਾਟੀਆ ਜੀ ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ।
ਥੈਂਕ ਯੂ ਯੁਧਵੀਰ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸਾਰੇ ਲਿਸਨਰਸ ਨੂੰ ਥੈਂਕ ਯੂ ਐਂਡ ਥੈਂਕ ਯੂ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਕਾਲਰ ਨੂੰ ਬੇਨਤੀ ਹੈ ਕਿ ਮੈਂ ਕਾਲਸ ਤੁਹਾਡੀਆਂ ਜ਼ਰੂਰ ਲਵਾਂਗਾ, ਬਟ ਸਿਰਫ ਔਰ ਸਿਰਫ ਅਸੀਂ ਮੋਰਗੇਜ ਦੀ ਗੱਲ ਹੋ ਰਹੀ ਹੈ, ਹੁਣ ਫਾਈਨੈਂਸ ਦੀ ਗੱਲ ਹੋਏਗੀ ਪੰਕਜ ਮੋਂਗਾ ਸਾਹਿਬ ਨਾਲ, ਜਾਂ ਰੀਅਲ ਸਟੇਟ ਦੀ ਸਭਰਵਾਲ ਸਾਹਿਬ ਜੁੜ ਰਹੇ ਨੇ, ਜਾਂ ਰੀਅਲ ਸਟੇਟ ਦੀ ਗੱਲ ਹੋਏਗੀ। ਸੋ ਬੇਨਤੀ ਇਹੀ ਹੈ ਕਿ ਅਸੀਂ ਜਿਹੜੀਆਂ ਬਾਕੀ ਚੀਜ਼ਾਂ ਉਹ ਬਾਅਦ ਵਿੱਚ, ਪੋਲੀਟੀਕਲ ਚੀਜ਼ਾਂ ਮੈਨੂੰ ਪਤਾ ਇਸ ਵੇਲੇ ਬਹੁਤ ਅਸੀਂ ਡਿਸਕਸ ਕਰਦੇ ਹਾਂ, ਬਾਅਦ ਚ ਅਸੀਂ ਕਰਦੇ ਰਹਾਂਗੇ, ਫਿਰ ਜ਼ਰੂਰ ਸਭ ਨੂੰ ਮੌਕਾ ਮਿਲੇਗਾ। ਪੰਕਜ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ,
ਥੈਂਕ ਯੂ, ਬਹੁਤ ਵਧੀਆ ਜੀ ਜੀ, ਤੇ ਮੇਟਰ ਕੋ ਸਭ ਨੂੰ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਹੈ ਨਾ ਜੀ?
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ। ਹਾਂਜੀ ਪੰਕਜ ਜੀ, ਮੈਂ ਚਾਹਾਂਗਾ ਕਿ ਓਪਨਿੰਗ ਸਟੇਟਮੈਂਟ ਪਹਿਲਾਂ ਤੁਹਾਡੇ ਕੋਲੋਂ ਸੁਣੀ ਜਾਏ
ਜੀ। ਬਿਲਕੁਲ ਯੁਧਵੀਰ ਜੀ, ਮੇਜਰ ਨਿਊਜ਼ ਕੱਲ ਦੀ ਸੀਗੀ ਜਿਹੜੀ ਕਿ ਯੂਐਸ ਦੀ ਸੀਗੀ, ਕਿਉਂਕਿ ਸਾਨੂੰ ਬਹੁਤ ਵੱਡਾ ਇੰਪੈਕਟ ਆਉਂਦਾ ਯੂਐਸ ਤੋਂ। ਯੂਐਸ ਦੀ ਇਨਫਲੇਸ਼ਨ ਜਿਹੜੀ ਹੈ 3.1%. Basically, expect nahi kar rahe thi log, economists jade expect kar rahe thi, wo thoda ja thalle expect kar rahe thi. But mere khayal othe bhi bahut log khwab dekh rahe thenge Yukveer ji ki market thalle chala jayega, unna de khwab bhi shatter ho gaye ne jive sade ho gaye thenge. So, dekhya jave ta, kal jadi stock market ke agar main Dow nu dekho, it was a bloodshed basically, main kahunga. Kyunki jadon ye news aayi hai us to baad Dow jada Jones jada thi 700 point minus tak gaya, theek hai, band hunde hunde wapas 500 te aa gaya siga. Lekin S&P jada hai 5000 cross kar gaya si, oh thalle aa gaya sara kuch, kyunki expectation jehdiyan create kar ditiyan jandiyan ne jinna logan tarfon vi ki interest rate kat dega ji, oh sara kal shatter karta US ch, oh vi hun expect kar rahe ne ki aga utta March April bol jao agar hi javega. So same cheez sade naal employment naal hui hai, mere khayal kaafi ande sheeshe tut gaye ne, khwab main kahunga tut gaye ne ki March ch ho jayega, kyunki employment di report dekh ke hi pata chal gaya ki koi expectation hi nahi reh gayi. So basically hun log June tak move karna shuru kar ditta unhone, June July tak ਜਿਹੜਾ ਕਿ ਮੈਂ ਐਕਸਪੈਕਟ ਕਰ ਰਿਹਾ ਸੀਗਾ ਮੇਰੇ ਖਿਆਲ ਪਿਛਲੇ ਇੱਕ ਸਾਲ ਤੋਂ. ਸੋ ਲੈਟਸ ਸੀ ਕਿ ਹਲੇ ਜੂਨ ਜੁਲਾਈ ਵੀ ਪੱਕਾ ਹੈ ਕਿ ਨਹੀਂ ਪੱਕਾ, ਜਿਵੇਂ ਪਿਛਲੀ ਵਾਰੀ ਵੀ ਅਸੀਂ ਗੱਲ ਕਰ ਰਹੇ ਸੀਗੇ, ਇਹ ਰਿਪੋਰਟਾਂ ਬੇਸ ਤੇ ਕੰਮ ਕਰਦਾ. ਅਦਰਵਾਈਜ਼ ਅਗਰ ਸਾਡੀ ਇਕਾਨਮੀ ਨੂੰ ਦੇਖਿਆ ਜਾਵੇ, ਹਲੇ ਵੀ ਸਟਰੈਂਥ ਬਚੀ ਹੋਈ ਹੈ, ਅਗਰ ਕਿਉਂਕਿ ਅਗਰ 37,000 ਜੋਬਸ ਜਨਵਰੀ ਚ ਕ੍ਰੀਏਟ ਹੋਣਾ, ਥੋੜੀ ਜਿਹੀ ਇਹਦੇ ਤੇ ਹੈਡਲਾਈਨ ਅਗਰ ਲਗਾਈ ਜਾਵੇ ਥੋੜੀ ਜਿਹੀ, ਅਸੀਂ ਇੱਕ ਪੋਜ਼ਿਟਿਵ ਚੀਜ਼ ਇਹਦੇ ਚ ਇਹ ਆਈ ਹੈ ਕਿ ਯੈਸ ਇਹ ਬਹੁਤ ਜ਼ਿਆਦਾ ਪਾਰਟ ਟਾਈਮ ਜੋਬ ਸੀ, ਆਰ ਨੋਟ ਫੁੱਲ ਟਾਈਮ ਜੋਬ, ਜਿਹੜਾ ਕਿ ਸਾਨੂੰ ਲੱਗਦਾ ਕਿ ਯੈਸ ਸਾਡੀ ਇਕਾਨਮੀ ਥੋੜੀ ਜਿਹੀ ਥੱਲੇ ਤਰਫ ਜਾ ਰਹੀ ਹੈ, ਫੁੱਲ ਟਾਈਮ ਜੋਬਸ ਨਹੀਂ ਹੋ ਰਹੀਆਂ ਨੇ, ਪਾਰਟ ਟਾਈਮ ਜੋਬ ਕ੍ਰੀਏਟ ਹੋ ਰਹੀ ਹੈ ਚੀਜ਼ ਵਿੱਚ.
ਠੀਕ ਹੈ ਸਰ, ਗੱਲਬਾਤ ਜਾਰੀ ਰਹੇਗੀ ਔਰ ਸਵਾਗਤ ਕਰਾਂਗੇ ਇਸ ਮੌਕੇ ਤੇ ਅਸੀਂ ਸੌਰਵ ਸਭਰਵਾਲ ਸਾਹਿਬ ਦਾ ਵੀ. ਪੰਕਜ ਜੀ ਫੋਨ ਨੰਬਰ ਮੈਂ ਦੇ ਦਿੰਦਾ, ਫੋਨ ਨੰਬਰ ਦੇ ਦਿਓ ਪੰਕਜ ਜੀ ਆਪਣੀ ਤਰਫ ਲਾ.
ਜੀ ਮੇਰਾ ਫੋਨ ਨੰਬਰ ਹੈ 6472851007, 647-285-1007. ਮੇਰੀ ਵੈਬਸਾਈਟ ਤੋਂ ਵੀ ਤੁਸੀਂ ਮੇਰਾ ਫੋਨ ਨੰਬਰ ਲੈ ਸਕਦੇ ਹੋ, ਮੇਰੀ ਵੈਬਸਾਈਟ ਮੇਰੇ ਨਾਮ ਤੇ ਹੈ pankajmonga.com, ਉਸ ਤੋਂ ਵੀ ਨੰਬਰ ਲਿਖਾ ਜਾ ਸਕਦਾ. ਜੀ
ਠੀਕ ਹੈ ਜੀ, ਥੈਂਕ ਯੂ ਸੌਰਵ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕਿਆ ਹਾਲ ਹੈ, ਠੀਕ ਹੈ ਜੀ?
ਜੀ ਯਦਵੀਰ ਜੀ, ਥੈਂਕ ਯੂ ਵੈਰੀ ਮੱਚ, ਆਲ ਵੈਲ, ਥੈਂਕ ਯੂ ਫਾਰ ਟੇਕਿੰਗ ਮੀ ਔਨ ਏਅਰ.
ਵੈਲਕਮ ਸੌਰਵ ਜੀ, ਮੈਂ ਚਾਹੂੰਗਾ ਕਿ ਰੀਅਲ ਸਟੇਟ ਕੇ ਬਾਰੇ ਮੇਂ ਪਹਿਲੇ ਆਪਕੀ ਓਪਨਿੰਗ ਸਟੇਟਮੈਂਟ ਸੁਣੇ ਜਰਾ.
जी बिल्कुल सर, देखें द वे द मार्केट इज राइट नाउ, हम काफी देख रहे हैं रीसेल में खास करके कि होम्स एंड कॉन्डोज कुछ हद तक दे आर नॉट मूविंग, डेज ऑन द मार्केट काफी बड़े हुए हैं और दे जस्ट नॉट द एक्टिविटीज नॉट देयर सो मच, इतनी नहीं है जितनी होनी चाहिए भले ही मार्केट कैसी भी हो. और थोड़ा सा मैं प्रैक्टिकलिटी वाइज में थोड़ा सा सजेस्ट करना चाहूंगा कि रियल एस्टेट एजेंट जो हैं, दे डोंट डिटरमाइन कि क्या प्राइस होता है, बायर या सेलर डिटरमाइन नहीं करते कि क्या प्राइस चल रहा है. जो जिस तरह की मार्केट है, जिस तरह का माहौल है, मॉर्गेज रेट्स हैं, यू नो दिस इज व्हाट डिटरमाइंस व्हाट द प्राइस ऑफ अ होम शुड बी. तो बहुत सारे ऐसे यू नो सेलर्स हैं इन दिस टाइम जीटीए में ऑल ओवर द प्लेस विच आर यू नो नॉट स्ट्रगलिंग बट द हाउसेज आर नॉट मूविंग, दे आर नॉट सेलिंग एंड दे आर टेकिंग अ वेरी लॉन्ग टाइम. तो प्रैक्टिकलिटी वाइज आई थिंक इवन लास्ट वीक वी पुट एन ऑफर फॉर आवर बायर्स, हमने ऑफर डाली लाइक, बट देन द एक्सपेक्टेशन फॉर द सेलर वॉज वे टू हाई. And then clearly the way the market is, we are nowhere close to what the price should be. So I think as sellers, agar aap de soch rahe hain ghar bechne ka apna, you have to make sure ki the price is right. Not because ki ye mera ghar hai, isliye maine ye X amount mein lagaya hua hai. We have to look at the comparables. Ek professional team, ek professional agent se aap kaam karein. That knows the market, that knows what needs to be done, and basically has been around for a very, very long time.
ਠੀਕ ਹੈ ਜੀ, ਕੁਝ ਹੋਰ ਅੱਗੇ ਚੱਲ ਕੇ ਅਸੀਂ ਡਿਸਕਸ਼ਨ ਵੀ ਕਰਾਂਗੇ, ਕਾਫੀ ਇੰਟਰਸਟਿੰਗ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵਾਈ ਮੀਡੀਆ ਤੇ ਜਦੋਂ ਅਸੀਂ ਤੁਹਾਨੂੰ ਗੱਲ ਕਰੀਏ ਸਟੈਟਸ ਬੇਸ ਹੋਵੇ, ਨੰਬਰਸ ਦੇ ਆਧਾਰ ਦੇ ਉੱਤੇ ਹੋਵੇ, ਔਰ ਮਾਰਕੀਟ ਦੀਆਂ ਜਿਹੜੀਆਂ ਕਰੰਟ ਨਿਊਜ਼ ਹੈ ਉਹ ਵੀ ਦੇਈਏ ਔਰ ਨਾਲ ਅਨਾਲਿਸਿਸ ਵੀ ਅਸੀਂ ਤੁਹਾਡੇ ਲਈ ਪੇਸ਼ ਕਰੀਏ. ਸੋ ਅੱਗੇ ਚੱਲ ਕੇ ਮੈਂ ਕੁਝ ਇੰਟਰਸਟਿੰਗ ਚੀਜ਼ਾਂ ਸ਼ੇਅਰ ਕਰਾਂਗਾ. ਮੈਂ ਇਹ ਸਵਾਲ ਪੁੱਛਣਾ ਚਾਹਾਂਗਾ ਅੱਜ ਤੁਹਾਡੇ ਲਈ, ਬੜਾ ਇੰਪੋਰਟੈਂਟ, ਮੈਂ ਤੁਹਾਨੂੰ ਨੰਬਰ ਦਵਾਂਗਾ ਕਿ ਸਾਨੂੰ ਕਿੰਨੇ ਘਰ ਹੋਰ ਚਾਹੀਦੇ ਨੇ ਫਰਜ਼ ਕਰ ਲਓ ਮੈਂ 2030 ਦੀ ਕਾਫੀ ਗੱਲ ਕਰਦਾ 2030 ਦੀ ਗੱਲ ਮੈਂ ਕਾਫੀ ਕਰਦਾ ਸੋ 2030 ਤੱਕ ਸਾਨੂੰ ਕਿੰਨੇ ਕੁ ਘਰ ਹੋਰ ਚਾਹੀਦੇ ਨੇ ਜੇ ਅਸੀਂ ਜਿਹੜੀ ਡਿਮਾਂਡ ਹੈ ਉਹਦੇ ਮੁਤਾਬਿਕ ਸਾਰਾ ਕੁਝ ਕੀਪ ਅਪ ਕਰਨਾ ਹਾਊ ਮੈਨੀ ਹੋਮਸ ਡੂ ਵੀ ਨੀਡ ਸੋ ਇਹਦੀ ਵੀ ਤੁਹਾਨੂੰ ਅਪਡੇਟ ਦਵਾਂਗਾ ਅੱਗੇ ਚੱਲ ਕੇ ਜੀ ਪੰਕਜ ਜੀ ਤੁਸੀਂ ਇੱਕ ਮਿੰਟ ਲੈ ਲਓ ਇਸ ਟਾਈਮ ਆਪਣਾ ਫੋਨ ਨੰਬਰ ਪਹਿਲਾਂ ਦਿਓ ਪੰਕਜ ਜੀ ਔਰ ਕੋਈ ਸਰਵਿਸਿਜ਼ ਵਗੈਰਾ ਹੈ ਕੁਝ ਕਿਤੇ ਇਨਵੈਸਟਮੈਂਟ ਦੀ ਓਪਰਚੁਨਿਟੀ ਪਹਿਲਾਂ ਉਹ ਜਰਾ ਸ਼ੇਅਰ ਕਰ ਲਓ ਪੰਕਜ ਜੀ ਪਹਿਲਾਂ
ਜੀ ਬਿਲਕੁਲ ਯੁਧਵੀਰ ਜੀ ਮੇਰਾ ਫੋਨ ਨੰਬਰ ਹੈ 6472851007 ਬੇਸਿਕਲੀ 2 ਵੀਕ ਰਹਿ ਗਏ ਨੇ 29 February ਜਿਹੜੀ ਹੈ ਆਰ ਆਰ ਐਸ ਪੀ ਦੀ ਲਾਸਟ ਡੇਟ ਹੈ ਮੇਰੇ ਖਿਆਲ ਬਹੁਤ ਲੋਕ ਸੁਣ ਚੁੱਕੇ ਹੋਣਗੇ ਹਰ ਰੇਡੀਓ ਤੇ ਚੀਜ਼ ਚੱਲਦੀ ਪਈ ਹੈ ਬਟ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਜ਼ਰੂਰੀ ਨਹੀਂ ਹੈ ਕਿ ਆਰ ਆਰ ਐਸ ਪੀ ਤੁਹਾਨੂੰ ਖਰੀਦਣੀ ਹੈ ਇਹ ਤੁਸੀਂ ਬੈਠ ਕੇ ਡਿਸਾਈਡ ਕਰੋ ਇਹ ਦੇਖੋ ਚੀਜ਼ ਆ ਕੇ ਮੇਰੇ ਨਾਲ ਕਿਉਂਕਿ ਮੈਂ ਹਮੇਸ਼ਾ ਇਹ ਕਹਿਣਾ ਕਿ ਲਗਭਗ 50% ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਆਰ ਆਰ ਐਸ ਪੀ ਦੀ ਜ਼ਰੂਰਤ ਨਹੀਂ ਹੁੰਦੀ ਲੇਕਿਨ ਬੈਠ ਕੇ ਪਹਿਲਾਂ ਕੈਲਕੂਲੇਸ਼ਨ ਕਰਨੀਆਂ ਨੇ ਇਹ ਨਹੀਂ ਹੈ ਕਿ ਪੰਕਜ ਮੋਂਗਾ ਨੇ ਕਿਹਾ ਸੀ 50% ਹੋਣੀ ਚਾਹੀਦੀ ਹੈ ਐਸਾ ਕਿ ਅਸੀਂ ਲੈਣੀ ਨਹੀਂ ਹੈ ਨਹੀਂ ਤੁਹਾਨੂੰ ਹੋ ਸਕਦਾ ਜ਼ਰੂਰਤ ਹੋਵੇ ਤੁਹਾਨੂੰ ਆ ਕੇ ਬੈਠ ਕੇ ਮੇਰੇ ਨਾਲ ਬੈਠਣਾ ਚਾਹੀਦਾ ਹੈ ਮੈਂ ਕੈਲਕੂਲੇਸ਼ਨ ਕਰਾਂਗਾ ਫਿਰ ਅਸੀਂ ਡਿਸਾਈਡ ਕਰਾਂਗੇ ਕਿ ਤੁਹਾਨੂੰ ਆਰ ਆਰ ਐਸ ਪੀ ਚ ਪਾ ਕੇ ਜ਼ਿਆਦਾ ਫਾਇਦਾ ਹੈ ਕਿ ਕਿਸੇ ਹੋਰ ਜਗ੍ਹਾ ਤੇ ਜਾ ਕੇ ਤੁਹਾਨੂੰ ਜ਼ਿਆਦਾ ਬੈਨੀਫਿਟ ਹੋ ਰਿਹਾ ਕਿਉਂਕਿ ਐਜ਼ ਅ ਫਾਈਨੈਂਸ਼ੀਅਲ ਪਲੈਨਰ ਮੈਨੂੰ ਇਹ ਵੀ ਦੇਖਣਾ ਹੁੰਦਾ ਜਿਹੜੀ ਚੀਜ਼ ਤੁਸੀਂ ਪਾ ਰਹੇ ਹੋ ਉਹਦੇ ਤੇ ਟੈਕਸਿਸ ਹੁਣ ਤਾਂ ਬਚਾ ਰਹੇ ਹੋ ਬਾਅਦ ਚ ਕਿੰਨੇ ਪੈਣਗੇ ਕਿਸ ਤਰ੍ਹਾਂ ਦੀ ਤੁਹਾਡੀ ਸਿਚੁਏਸ਼ਨ ਹੈ ਕੀ ਹੈਗਾ ਕਿਵੇਂ ਤੁਹਾਡੀ ਰਿਟਾਇਰਮੈਂਟ ਚੱਲੇਗੀ ਕਿੰਨੀ ਰਿਟਾਇਰਮੈਂਟ ਦੀ ਪਲੈਨਿੰਗ ਕੀਤੀ ਹੋਈ ਹੈ ਅਸੀਂ ਕੋਈ ਹੋਰ ਤਰੀਕੇ ਨੇ ਜਿੱਥੋਂ ਅਸੀਂ ਟੈਕਸ ਐਡਵਾਂਟੇਜ ਲੈ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਡਿਸਾਈਡ ਕੀਤਾ ਜਾਂਦਾ ਹੈ ਕਿ ਯੈਸ ਆਰ ਆਰ ਐਸ ਪੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਕਿੰਨੇ ਬੱਚੇ ਹੈ ਕਿਸ ਹਿਸਾਬ ਨਾਲ ਨੇ 18 ਸਾਲ ਤੋਂ ਛੋਟੇ ਨੇ 16 ਸਾਲ ਤੋਂ ਛੋਟੇ ਨੇ ਉਹਦੇ ਹਿਸਾਬ ਨਾਲ ਕੀ ਆ ਰਿਹਾ ਤੁਹਾਨੂੰ ਉਹ ਵੀ ਸਾਰੀਆਂ ਕੈਲਕੂਲੇਸ਼ਨ ਹੁੰਦੀਆਂ ਨੇ ਸੋ ਇੱਕ ਐਗਜ਼ਾਮਪਲ ਨਹੀਂ ਦੇ ਹੱਥੇ ਹੈਗੇ 10-15 ਤਰ੍ਹਾਂ ਦੀਆਂ ਸਿਚੁਏਸ਼ਨ ਹੋ ਸਕਦੀਆਂ ਨੇ ਜਿਸ ਤੁਹਾਨੂੰ ਆਰ ਆਰ ਐਸ ਪੀ ਚਾਹੀਦੀ ਹੈ ਔਰ ਨਹੀਂ ਚਾਹੀਦੀ ਸੋ ਪਲੀਜ਼ ਅਗਰ ਤੁਸੀਂ ਉਸ ਬਾਰੇ ਸੋਚ ਰਹੇ ਹੋ ਤਾਂ ਮੇਰੇ ਨਾਲ ਆ ਕੇ ਬੈਠੋ ਜਾਂ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਦੀ ਜ਼ਰੂਰਤ ਹੈ ਇਨਵੈਸਟਮੈਂਟ ਦੀ ਜ਼ਰੂਰਤ ਹੈ ਰਿਟਾਇਰਮੈਂਟ ਪਲੈਨਿੰਗ ਦੀ ਜ਼ਰੂਰਤ ਹੈ ਮੈਂ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ ਮੈਂ CFP ਹਾਂ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਕਰ ਸਕਦਾ ਔਰ ਹਰ ਤਰੀਕੇ ਨਾਲ ਤੁਹਾਡੀ ਚੀਜ਼ਾਂ ਨੂੰ ਦੇਖ ਕੇ ਤੁਹਾਡੇ ਸਿਨੈਰੀਓਜ ਨੂੰ ਦੇਖ ਕੇ ਉਹਦਾ ਇੱਕ ਪਲਾਨ ਬਣਾਇਆ ਜਾ ਸਕਦਾ ਹੈ ਸੋ ਮੇਰਾ ਫੋਨ ਨੰਬਰ ਹੈ 6472851007 ਥੈਂਕ ਯੂ ਵੈਰੀ ਮਚ ਜੀ
ਥੈਂਕ ਯੂ ਜੀ ਔਰ ਮੈਂ ਇੱਕ ਮਿੰਟ ਤੁਸੀਂ ਲਓ ਜੀ ਆਪਣੇ ਸਭਰਵਾਲ ਸੌਰਵ ਸਭਰਵਾਲ ਜੀ ਇੱਕ ਮਿੰਟ ਤੁਸੀਂ ਲਓ ਆਪਣਾ ਕੋਈ ਆਪਣੇ ਪ੍ਰੋਜੈਕਟ ਵਗੈਰਾ ਡਿਸਕਸ ਕਰਨ ਵਾਸਤੇ
ਜੀ ਬਿਲਕੁਲ ਸਰ ਤੋ ਇੱਕ ਪ੍ਰੋਜੈਕਟ ਮੈਂ ਬੜਾ ਐਕਸਾਈਟਡ ਹੋ ਅਨਾਊਂਸ ਕਰਨੇ ਕੇ ਲਈ ਜੋ ਡਾਊਨ ਟਾਊਨ ਟੋਰਾਂਟੋ ਮੇਂ ਲਾਂਚ ਹੁਆ ਹੈ ਯੇ ਹੈ ਅਲੂਰ ਕੌਂਡੋਸ ਬਾਈ ਐਮਬਲਮ ਡਿਵੈਲਪਮੈਂਟ ਵੈਰੀ ਰਿਨਾਊਂਡ ਬਿਲਡਰ ਬੜੇ ਸ਼ਾਰਟ ਟਾਈਮ ਮੇਂ ਇਹਨਾਂ ਨੇ ਬਹੁਤ ਜ਼ਿਆਦਾ ਅਵਾਰਡਸ ਐਂਡ ਯੂ ਨੋ ਕੰਸਟਰਕਸ਼ਨ ਅਚੀਵ ਕਰੀ ਹੈ ਇਸ ਸਾਲ ਇਨਕੀ 3 ਟਾਵਰਸ ਕੰਪਲੀਸ਼ਨ ਹੋਣੇ ਜਾ ਰਹੇ ਹੈ 1 ਜਾਰਵਿਸ ਇਨ ਹੈਮਿਲਟਨ ਆਪਕਾ ਆਰਟੀ ਐਂਡ ਆਰਟਫਾਰਮ ਕੌਂਡੋਜ ਇਨ ਮਿਸਿਸਾਗਾ ਐਮਬਲਮ ਕਾ ਅਲੂਰ ਕੌਂਡੋਜ ਹੈ ਜੋ ਲਾਂਚ ਹੁਆ ਹੈ ਅਭੀ ਵੈਰੀ ਰੀਸੈਂਟਲੀ ਇਨ ਡਾਊਨ ਟਾਊਨ ਟੋਰਾਂਟੋ ਕਿੰਗਸ
ਐਂਡ ਟਰਬੋਨ ਸੋਰੀ ਮੈਂ ਇੰਟਰਪਟ ਕਰ ਰਿਹਾ ਹਾਂ ਬਾਤਚੀਤ ਜਾਰੀ ਰਹੇਗੀ ਫੋਨ ਨੰਬਰ ਕੁਝ ਹੀ ਦੇ ਬਸ ਫੋਨ ਨੰਬਰ
ਜੀ ਬਿਲਕੁਲ 6478648844 ਟੀਮ ਸਬਰਵਾਲ.com ਇਜ਼ ਦ ਵੈਬਸਾਈਟ ਟੂ ਵਿਜ਼ਿਟ
ਠੀਕ ਹੈ ਜੀ ਗੱਲਬਾਤ ਜਾਰੀ ਰਹੇਗੀ 416-475-4000 ਥੈਂਕ ਯੂ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਸੰਪਰਕ ਕਰੋ ਬ੍ਰੈਂਪਟਨ.ca/communitysafety
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 Kennedy Road, Brampton, 9058747171।